ਆਜ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਬਹੁਤੇ ਹਾਰ ਬਰਦਾਸ਼ਤ ਕਰ ਲੈਂਦੇ ਨੇ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਦੇ ਦੋਵੇਂ ਬਰਦਾਸ਼ਤ ਕਰਨ ਵਾਲਿਆਂ ਨੂੰ ਸਫਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਸੱਚ ਲਿਖਣ ਦੀ ਹਿੰਮਤ ਹੈ ਤਾਂ ਲਿਖਦੇ ਤੂੰ ਦੀਵਾਰਾਂ ਤੇ ਕਿੰਨਾ ਚਿਰ ਤੂੰ ਪਰਦਾ ਪਾ ਕੇ ਰੱਖਣਾ ਏ ਵਿਚਾਰਾਂ ਤੇ ਲਓ ਜੀ ਫਿਰ ਤੁਹਾਡੇ ਵਿਚਾਰ ਜਾਣਨ ਦੇ ਲਈ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕਿਸ ਦਿਨ ਤੋਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਚਲੋ ਜੀ ਫਿਰ ਆ ਜਾਓ ਲਾਈਏ ਰੌਣਕ ਰਲ ਮਿਲ ਕੇ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਕੁਝ ਗੱਲਾਂ ਮੇਰੀਆਂ ਤੇ ਕੁਝ ਗੱਲਾਂ ਤੁਹਾਡੀਆਂ ਸੋ ਕਰਦੇ ਹਾਂ ਜੀ ਸ਼ੁਰੂਆਤ ਪ੍ਰੋਗਰਾਮ ਦੀ ਅੱਜ ਦੇ ਦਿਨ ਅਤੇ ਤਰੀਕ ਤੋਂ ਸਾਲ ਤਾਂ ਜੀ ਕਹਿੰਦੇ ਹੁੰਦੇ ਨਾ ਕਿ ਬਸ ਹੁਣ ਜਾਣ ਵਾਲਾ ਹੀ ਆ ਕੁਝ ਦਿਨਾਂ ਦਾ ਮਹਿਮਾਨ ਹੀ ਆ ਜਾਂ ਕਹਿ ਲੋ ਕਿ ਦੋ ਕੁ ਹਫ਼ਤਿਆਂ ਦਾ ਮਹਿਮਾਨ ਆ ਸੋ ਬੜੀ ਤੇਜ਼ੀ ਦੇ ਨਾਲ ਜਿਹੜਾ ਸਮਾਂ ਵਾ ਉਹ ਬੀਤਦਾ ਜਾਂਦਾ ਵਾ ਤੇ ਇਸ ਬੀਤਦੇ ਸਮੇਂ ਦੇ ਨਾਲ ਨਾਲ ਸਾਡੀ ਇਹੀ ਦੁਆ ਵਾ ਜੀ ਕਿ ਤੁਸੀਂ ਆਪਣੇ ਮਨ ਦੀ ਹਰ ਦੁਆ ਤੇ ਹਰ ਇੱਛਾ ਨੂੰ ਪੂਰਾ ਕਰੋ ਤੇ ਗੱਲ ਕਰਦੇ ਹਾਂ ਜੀ ਤਰੀਕ ਦੀ ਤਰੀਕ ਅੱਜ 16 ਦਸੰਬਰ ਤੇ ਸਾਲ ਵੀ 2016 ਹੀ ਆ ਦੇਣਾ ਸ਼ੁੱਕਰਵਾਰ ਤੇ ਟਾਈਮ ਆ ਜੀ ਜਿਹੜਾ ਹੋ ਚੁੱਕਾ ਵਾ 7:03 ਬ੍ਰਿਸਬੇਨ ਦੇ ਵਿੱਚ ਤੇ 8:03 ਸਿਡਨੀ ਸਮੇਂ ਮੁਤਾਬਕ ਤੇ ਲਓ ਫਿਰ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਹਿਣ ਲਈ ਨਿੱਕਾ ਢਿੱਲੋਂ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਹੀ ਨਿੱਘਾ ਜਿਹਾ ਸਵਾਗਤ ਆ ਸੋ ਬਿਲਕੁਲ ਜੀ ਅੱਜ ਗੱਲਾਂ ਬਾਤਾਂ ਕਾਫੀ ਕਰਾਂਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਨੂੰ ਪਤਾ ਹੀ ਆ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਆ +91 750 801 4489 ਤੇ ਈਮੇਲ ਕਰ ਸਕਦੇ ਹੋ request@harmanradio.com ਤੇ ਤੇ ਹਾਂਜੀ ਹਾਂਜੀ ਇੱਕ ਹੋਰ ਗੱਲ ਆ ਅਗਰ ਲਿਖਣ ਦਾ ਟਾਈਮ ਨਹੀਂ ਹੈਗਾ ਮੈਨੂੰ ਪਤਾ ਕੰਮ ਕਾਰ ਸ਼ੁਰੂ ਕਰ ਲਏ ਹੋਣਗੇ ਤੁਸੀਂ ਸਾਰਿਆਂ ਨੇ ਤੇ ਜੇ ਲਿਖਣ ਦਾ ਟਾਈਮ ਨਹੀਂ ਹੈਗਾ ਤਾਂ ਵੋਇਸ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਟੈਲੀਗ੍ਰਾਮ ਤੇ ਸਾਨੂੰ ਤੇ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਕਰਾਂਗੇ ਤੇ ਲਓ ਜੀ ਫਿਰ ਬ੍ਰਿਸਬੇਨ ਦੇ ਮੌਸਮ ਦੀ ਗੱਲ ਕਰ ਲਈਏ ਥੋੜੀ ਜੀ ਕਿਉਂਕਿ ਸਾਡੇ ਤਾਂ ਜੀ ਅੱਜ ਇੱਥੇ ਬੱਦਲਵਾਈ ਜੀ ਬਣੀ ਹੋਈ ਆ ਪਰ ਸੂਰਜ ਵੀ ਨਿਕਲਿਆ ਵਾ ਤੇ ਦਿਨ ਥੋੜਾ ਗਰਮ ਜਿਹਾ ਹੀ ਆ ਪਰ ਵੈਸੇ ਪਿਛਲੇ ਹਫ਼ਤੇ 2-3 ਦਿਨਾਂ ਤੋਂ ਕਾਫੀ ਵਧੀਆ ਠੰਡੀ ਠੰਡੀ ਹਵਾ ਚੱਲ ਰਹੀ ਆ ਸੋ ਗਰਮੀ ਦਾ ਜਿਹੜਾ ਅਹਿਸਾਸ ਆ ਉਹ ਥੋੜਾ ਘੱਟ ਆ ਪਰ ਬਾਹਰ ਧੁੱਪ ਬਹੁਤ ਜ਼ਿਆਦਾ ਤੇਜ਼ ਆ ਤੇ ਮੈਲਬੋਰਨ ਦੇ ਵਿੱਚ ਵੀ ਅੱਜ ਮੌਸਮ ਠੀਕ ਹੈ ਜੀ ਤੇ ਪਰ ਸਿਡਨੀ ਤੇ ਕੈਨਬਰਾ ਦੇ ਵਿੱਚ ਤਾਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੀਂਹ ਪੈ ਰਿਹਾ ਵੈਸੇ ਠੰਡੇ ਮੁਲਕਾਂ ਦੇ ਵਾਸੀ ਹੋ ਕੈਨਬਰਾ ਵਾਲਿਓ ਤੁਸੀਂ ਸੋ ਵਧੀਆ ਗੱਲ ਆ ਜੀ ਗਰਮੀਆਂ ਦਾ ਮੌਸਮ ਆ ਤੇ ਬਾਰਿਸ਼ ਹੋ ਰਹੀ ਆ ਇਸ ਤੋਂ ਵਧੀਆ ਕੀ ਹੋ ਸਕਦਾ ਤੇ ਤੁਸੀਂ ਕਰੋ ਆਪਦੇ ਕੰਮ ਤੇ ਇੰਜੋਏ ਬਾਰਿਸ਼ ਦੇ ਨਾਲ ਨਾਲ ਤੇ ਆਪਾਂ ਤੁਹਾਨੂੰ ਵਧੀਆ ਵਧੀਆ ਗਾਣੇ ਸੁਣਾਵਾਂਗੇ ਤੇ ਥੋੜੇ ਹੀ ਟਾਈਮ ਦੇ ਵਿੱਚ ਕਿਉਂਕਿ ਮਿੰਟੂ ਬਰਾੜ ਆਸਟ੍ਰੇਲੀਆ ਦੇ ਵਿੱਚ ਅੱਜ ਘੁੰਮਣ ਤੇ ਆਏ ਹੋਏ ਨੇ ਜੀ ਗੋਲਡ ਕੋਸਟ ਤੋਂ ਬਾਅਦ ਅੱਜ ਉਹ ਬ੍ਰਿਸਬੇਨ ਦੇ ਵਿੱਚ ਆ ਤੇ ਮੈਨੂੰ ਕਹਿੰਦੇ ਕਿ ਮੇਰੇ ਰੁਝੇਵੇਂ ਬਹੁਤ ਅੱਜ ਸੋ ਖਬਰਾਂ ਦੇ ਬਾਰੇ ਵੀ ਉਹਨਾਂ ਨਾਲ ਬਹੁਤ ਜਲਦੀ ਹੀ ਗੱਲਬਾਤ ਕਰਾਂਗੇ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਰੁਝੇਵੇਂ ਆ ਉਹਨਾਂ ਨੇ ਆਪਣੇ ਰੁਝੇਵਿਆਂ ਦੇ ਵਿੱਚ ਵੀ ਬਿਜ਼ੀ ਹੋਣਾ ਵਾ ਸੋ ਬਿਲਕੁਲ ਜੀ ਲਓ ਫਿਰ ਕਰ ਲਈਏ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਬੜੇ ਹੀ ਪਿਆਰੇ ਜਿਹੇ ਸੌਂਗ ਤੋਂ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਗਾਣਾ ਕਿਹੜਾ ਵਾ ਲਓ ਜੀ ਕਰੋ ਇੰਜੋਏ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ
ਦਾਦ ਅਮੀਰੀ ਬਖਸ਼ਿਸ਼ ਮਾਓ ਹਮ ਦਸਤਗੀਰੀ ਅਲਮ ਬਰਦਾਰੀ ਕਾਰੇ ਇੱਜ਼ਤ ਇੱਜ਼ਤ ਵੀ ਓ ਬਸਰਤਾਜ ਦਰ ਈਨ ਸਫੀਰੀ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹਾਲੇ ਤਾਂ ਸ਼ੁਰੂਆਤਾਂ ਮਿੱਤਰਾਂ ਰੱਬ ਦੇ ਬਖਸ਼ੇ ਤਾਜ ਦੀਆਂ ਬੜੀਆਂ ਲੰਬੀਆਂ ਰਾਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਹੁਣ ਕਦਾ ਸਫ਼ਰ ਵਿੱਚ ਰਹਿਣਾ
ਵਿੱਚ ਚੱਲਦੇ ਰਹਿਣਾ ਇਹੀ ਕਿਸਮਤ ਰਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਖੁਦ ਚਾਹੀਏ ਸਤਕਾਰ ਤਖਤ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਭੱਠੀ ਝੋਕ ਦਿਓ ਮੁਲਕ ਤਰੱਕੀ ਦੇ ਰਾਹ ਤੁਰਿਆ ਹੁਣ ਨਾ ਗੱਡੀ ਰੋਕ ਦਿਓ ਕੀਮਤ ਬੜੀ ਜਵਾਨੀ ਦੀ ਐਵੇਂ ਨਾ ਭੱਠੀ ਝੋਕ ਦਿਓ ਜੀ ਨਸ਼ਿਆਂ ਤੋਂ ਪਰਹੇਜ਼ ਨਸ਼ਿਆਂ ਤੋਂ ਪਰਹੇਜ਼ ਕਰ ਲਿਓ ਇਹੀ ਵਜ੍ਹਾ ਤਬਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਜਿਨ੍ਹਾਂ ਬਚਾਈਆਂ ਇੱਜ਼ਤਾਂ ਤੇ ਜੋ ਸਭ ਕੁਝ ਥੋਤੋਂ ਵਾਰ ਗਏ ਮਾਫ ਜ਼ਮੀਰ ਨੇ ਕਰਨਾ ਨਹੀਂ ਜੇ ਉਹ ਵੀ ਦਿਲੋਂ ਵਿਸਾਰ ਗਏ ਕਰਨਾ ਨਹੀਂ ਜੇ ਉਹ ਵੀ ਦਿਲੋਂ ਵਿਸਾਰ ਗਏ ਹੋਏ ਮਹਿੰਗੀ ਏ ਕੁਰਬਾਨੀ ਭੁੱਲ ਨਾ ਜਾਇਓ ਸੰਤ ਸਿਪਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਖੁਦ ਚਾਹੀਏ ਸਤਕਾਰ ਸਭ ਦੀ ਇੱਜ਼ਤ ਕਰਨੀ ਚਾਹੀਦੀ ਉਹ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਹਮੇਸ਼ਾ ਰਹੀਏ ਲਾਲ ਸਿਆਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ ਖੁਦ ਚਾਹੀਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀ ਦੀ ਜੇ ਖੁਦ ਚਾਹੀਏ ਸਤਕਾਰ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਤੇ ਮੇਰੇ ਖਿਆਲ ਚ ਗਾਣਾ ਖੂਬ ਇੰਜੋਏ ਕੀਤਾ ਹੋਵੇਗਾ ਤੇ ਪ੍ਰੋਗਰਾਮ ਦੇ ਵਿੱਚ ਇੱਧਰ ਹੈਰੀ ਸਿੰਘ ਨਿੱਕਾ ਢਿੱਲੋਂ ਤੇ ਗੁਰਸੇਵਕ ਮਾਂਗਟ ਤੇ ਅਵਤਾਰ ਮਾਨ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜ਼ਰੂਰ ਤੁਹਾਡੇ ਮੈਸੇਜ ਵੀ ਪੜਾਂਗੇ ਪਰ ਪਹਿਲਾਂ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਥੋੜੀ ਜਿਹੀ ਖਬਰਾਂ ਬਾਰੇ ਅੱਜ ਜਲਦੀ ਗੱਲ ਕਰਨੀ ਪੈਣੀ ਆ ਆਪਾਂ ਨੂੰ ਤੇ ਖਬਰਾਂ ਬਾਰੇ ਗੱਲਬਾਤ ਕਰ ਲਈ ਆਪਾਂ ਮਿੰਟੂ ਬਰਾੜ ਜੀ ਨੂੰ ਜੀ ਆਇਆ ਕਹਿੰਦੇ ਹਾਂ ਜੀ ਐਡੀਲੇਟ ਸਟੂਡੀਓ ਤੋਂ ਤਾਂ ਅੱਜ ਨਹੀਂ ਗੱਲ ਕਰਨਗੇ ਤੇ ਕਿਉਂਕਿ ਅੱਜ ਸਾਡੇ ਮਹਿਮਾਨ ਨੇ ਸੋ ਕਹਿੰਦੇ ਹਾਂ ਜੀ ਵੈਲਕਮ ਉਹਨਾਂ ਨੂੰ ਮੋਸਟ ਵੈਲਕਮ ਤੇ ਕਰਦੇ ਹਾਂ ਸਵਾਗਤ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਾਂਜੀ ਭਾਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ
ਜੀ ਜ਼ਰੂਰ ਤੇ ਹੋਰ ਫਿਰ ਜੀ ਕਿੱਦਾਂ ਦੀ ਲੱਗੀ ਪ੍ਰਿਸਬਨ ਦੀ ਗਰਮੀ ਤੁਹਾਨੂੰ
ਬ੍ਰਿਸਬਨ ਦੀ ਗਰਮੀ ਥੋੜੀ ਜੀ ਸਾਊਥ ਆਸਟ੍ਰੇਲੀਆ ਰਹਿਣ ਵਾਲਿਆਂ ਲਈ ਅਜੀਬ ਆ ਕਿਉਂਕਿ ਅਸੀਂ ਯੂਜ਼ ਟੂ ਆ ਡਰਾਈ ਵੈਦਰ ਦੇ ਤੇ ਭਾਵੇਂ ਗਰਮੀ ਦਾ ਟੈਂਪਰੇਚਰ ਅੰਕੜਿਆਂ ਦੇ ਸੁਭਾਅ ਨਾਲ ਸਾਡੇ ਜ਼ਿਆਦਾ ਹੋ ਜਾਂਦਾ ਪਰ ਬ੍ਰਿਸਬਨ ਦੇ ਵਿੱਚ ਜਿਹੜਾ ਦੇਖਿਆ ਮੈਂ ਇੱਥੇ 30 ਟੈਂਪਰੇਚਰ ਦੇ ਹੁੰਦੇ ਹੋਏ ਹੀ ਕਾਫੀ ਕਈ ਵਾਰ ਜਿਹੜੀ ਹਿਊਮਿਡਿਟੀ ਜ਼ਿਆਦਾ ਹੋਣ ਕਾਰਨ ਥੋੜਾ ਜਿਹਾ ਮਾਹੌਲ ਦੇ ਵਿੱਚ ਹੋਰ ਕਿਸਮ ਦੀ ਮਹਿਸੂਸ ਹੁੰਦੀ ਹੈ, ਫੀਲਿੰਗ ਹੁੰਦੀ ਹੈ। ਭਾਦੋਂ ਵਾਲੀ ਫੀਲਿੰਗ ਜੀ ਜ਼ਿਆਦਾ ਮੈਨੂੰ ਅੱਜ ਕੱਲ੍ਹ ਮਹਿਸੂਸ ਹੋ ਰਹੀ ਹੈ ਜਿਹੜੀ ਇੰਡੀਆ ਦੇ ਵਿੱਚ ਭਾਦੋਂ 'ਚ ਹੁੰਦੀ ਹੈ। ਪਰ ਫਿਲਹਾਲ ਇਹ ਹੈ ਜੀ ਵੀ ਜਦੋਂ ਟੈਂਪਰੇਰੀ ਤੌਰ ਦੇ ਉੱਤੇ ਕਿਤੇ ਆਉਣੇ ਜਾਂਦੇ ਹਾਂ, ਬਦਲਾਅ ਹੁੰਦਾ, ਉਹ ਵੀ ਇੱਕ ਜ਼ਿੰਦਗੀ ਦਾ ਇੱਕ ਖੂਬਸੂਰਤ ਆਨੰਦ ਹੁੰਦਾ। ਜੇ ਤੁਸੀਂ ਇੱਕੋ ਹੀ ਥਾਂ ਦੇ ਉੱਤੇ ਇੱਕੋ ਹੀ ਮੌਸਮ 'ਚ ਇੱਕੋ ਹੀ ਥਾਂ 'ਤੇ ਵਿਚਰਦੇ ਰਹੋਗੇ ਤਾਂ ਸ਼ਾਇਦ ਬੋਰੀਅਤ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਸਲੋ ਕਰ ਲਵੋ। ਸੋ ਜ਼ਿੰਦਗੀ ਨੂੰ ਫਾਸਟ ਕਰਨ ਲਈ ਸ਼ਾਇਦ ਕੁਦਰਤ ਨੇ ਵੀ ਰੁੱਤਾਂ ਅਤੇ ਤਰੀਕਾਂ ਅਤੇ ਥਮਾਂ ਜਿਹੜੇ ਬਣਾਏ ਆ ਉਹ ਇਸੇ ਲਈ ਆ ਵੀ ਜ਼ਿੰਦਗੀ 'ਚ ਠਹਿਰਾਅ ਬਣਾ ਹੋਵੇ, ਵਗਦੀ ਚੀਜ਼ ਚੰਗੀ ਲੱਗਦੀ ਆ
ਜੀ। ਸੋ ਖਬਰਾਂ ਬਾਰੇ ਗੱਲ ਕਰਦੇ ਹਾਂ ਜੀ, ਸਾਰਿਆਂ ਤੋਂ ਪਹਿਲੀ ਖਬਰ ਬਾਰੇ ਗੱਲ ਕਰਦੇ ਹਾਂ ਜੋ ਕਾਂਗਰਸ ਦੀ ਲਿਸਟ ਜਾਰੀ ਹੋਈ ਆ ਉਸ ਦੇ ਬਾਰੇ।
ਬਿਲਕੁਲ ਜੀ, ਖਬਰਾਂ ਦੀ ਦੁਨੀਆਂ ਦੇ ਵਿੱਚ ਅੱਜ ਜੇ ਗੱਲ ਕਰੀਏ, ਭਾਵੇਂ ਮੈਂ ਰਾਹਾਂ ਜਿਹਾ 'ਚ ਫਿਰਦਾ, ਮੇਰੀ ਖਬਰਾਂ ਦੇ ਉੱਤੇ ਉਨੀ ਪਕੜ ਨਹੀਂ ਬਣਦੀ ਜਦੋਂ ਤੁਸੀਂ ਇੱਕ ਰਾਹਾਂ ਦੇ ਵਿੱਚ ਹੋਰ ਕਾਰਜਾਂ ਦੇ ਵਿੱਚ ਬਿਜ਼ੀ ਹੁੰਦੇ ਹੋ, ਦੇਰ ਰਾਤ ਤੱਕ ਜਾਗਦੇ ਰਹਿਣਾ ਅਤੇ ਸੁਬਾਹ ਜਲਦੀ ਉੱਠਣਾ ਅਤੇ ਨਾਲ ਨਾਲ ਜਿਹੜੀ ਜ਼ਿੰਮੇਵਾਰੀ ਤੁਸੀਂ ਕਰ ਰਹੇ ਹੋ ਉਹ ਕਰਨਾ। ਪਰ ਫਿਰ ਵੀ ਜਿੰਨੀਆਂ ਕੁ ਮੈਂ ਆਪਦੀ ਜਿਹੜਾ ਦੇਖ ਸਕਦਾ ਇਸ ਦੌਰਾਨ ਜਾਂ ਨਿਗਾਹ ਰੱਖ ਸਕਦਾ ਉਨੇ ਕੁ ਮੁਤਾਬਕ ਦੇਖ ਰਿਹਾ ਸੀ ਮੈਂ ਵੀ ਕਾਂਗਰਸ ਦੀ ਜਿਹੜੀ 61 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਆ ਤੇ ਉਹਦੇ 'ਚ 15 ਨਵੇਂ ਚਿਹਰੇ ਲਾਏ ਗਏ ਆ ਤੇ ਕਈ ਦਾਅਵੇਦਾਰਾਂ ਦੇ ਨਾਂ ਕੱਟੇ ਗਏ ਆ। ਤਾਂ ਮੈਂ ਜੋ ਲਿਸਟ ਸਾਰੀ ਪੜ੍ਹ ਰਿਹਾ ਸੀ ਤਾਂ ਤਕਰੀਬਨ ਮੈਨੂੰ 20 ਕੁ ਬੰਦਿਆਂ ਦੇ ਮੈਂ ਨਾਂ ਜਿਨ੍ਹਾਂ ਨੂੰ ਜਾਣਦਾ ਸੀ ਜਾਂ 20-25 ਕੁ ਬੰਦੇ ਆ, ਕਿਉਂਕਿ ਮੇਰਾ ਕਾਫੀ ਵਾਹ ਵਾਸਤਾ ਇਹਨਾਂ ਨਾਲ ਰਿਹਾ ਲੋਕਾਂ ਨਾਲ, ਤਾਂ ਉਹਨਾਂ 'ਚੋਂ ਮੈਨੂੰ 20-25 ਕੁ ਬੰਦੇ ਦਿਖਾਈ ਦਿੱਤੇ ਆ 61 ਉਮੀਦਵਾਰਾਂ 'ਚੋਂ, ਜਿਨ੍ਹਾਂ ਦਾ ਕੁਝ ਕੁ ਨਾਂ ਤੇ ਜਿਹੜੇ ਆਪਣੇ ਹਲਕੇ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਪ੍ਰਭਾਵਿਤ ਕਰ ਸਕਦੇ ਆ ਤੇ ਉਹ ਉਹਨਾਂ ਨੂੰ ਹਰਾਉਣਾ ਐਡਾ ਸੌਖਾ ਕੰਮ ਨਹੀਂ ਹੈ। ਸੋ ਮੇਰੇ ਮੁਤਾਬਕ ਜਿਹੜੀ ਇਹ 20 ਜਿਹੜੀ 61 ਦੀ ਸੂਚੀ ਹੋਈ ਆ ਇਹਦੇ 'ਚ 20-25 ਬੰਦਿਆਂ ਦੇ ਵਿੱਚ ਜਿਹੜੇ ਸੀਟਾਂ ਹੁਣ ਤੱਕ ਦਿਖਾਈ ਦੇ ਰਹੀਆਂ ਕਾਂਗਰਸ ਦੇ ਪੱਲੇ ਆਉਣਗੀਆਂ। ਭਾਵੇਂ ਕਈ ਜਗ੍ਹਾ ਤੇ ਨਵੇਂ ਮੁੰਡੇ ਖੜੇ ਹੋਏ ਆ, ਨਵੇਂ ਮੁੰਡਿਆਂ ਨੂੰ ਚਾਂਸ ਦਿੱਤਾ ਗਿਆ ਤੇ ਉਹਨਾਂ ਨੇ ਉੱਥੇ ਜ਼ਮੀਨੀ ਪੱਧਰ ਦੇ ਉੱਤੇ ਕਾਫੀ ਕੰਮ ਕੀਤੇ ਹੋਏ ਆ, ਜ਼ਮੀਨੀ ਪੱਧਰ ਤੇ ਉਹਨਾਂ ਦੀ ਕਾਫੀ ਵੱਡੀ ਪਛਾਣ ਆ, ਪਰ ਉਹ ਨਵੇਂ ਬੰਦੇ ਨੂੰ ਛੇਤੀ ਇੰਨਾ ਛੇਤੀ ਸਪੇਸ ਮਿਲਣਾ ਔਖਾ ਹੁੰਦਾ, ਚਾਹੇ ਉਹ ਪੁਰਾਣੀ ਪਾਰਟੀ ਦੇ ਵਿੱਚ ਹੀ ਆ ਤੇ ਉਹਦੇ ਵਿੱਚ ਥੋੜੀ ਜਿਹੀ ਵਿਰੋਧੀ ਸੁਰ ਹੋ ਜਾਂਦੇ ਆ ਪੁਰਾਣੇ ਲੋਕਾਂ ਦੇ। ਜਿਵੇਂ ਮੈਂ ਮਸਲਨ ਤਲਵੰਡੀ ਸਾਬੋ ਸੀਟ ਦੀ ਜੇ ਗੱਲ ਕਰਾਂ, ਉਸ ਸੀਟ ਨਾਲ ਮੇਰਾ ਬਹੁਤ ਨੇੜੇ ਤੋਂ ਵਾਸਤਾ ਰਿਹਾ, ਉਸ ਸੀਟ ਦਾ ਪਿਛਲੇ ਦਿਨੀ ਸਟਰਕਚਰ ਬਦਲ ਕੇ ਮੌੜ ਮੰਡੀ ਬਾਹਰ ਕੱਢ ਦਿੱਤੀ ਗਈ ਉਹਦੇ ਚੋਂ, ਤੇ ਹੁਣ ਉਹ 'ਚ ਜੇ ਮੇਨ ਸ਼ਹਿਰ ਦੀ ਗੱਲ ਕਰੀਏ ਕਸਬੇ ਦੀ ਤਾਂ ਤਲਵੰਡੀ ਸਾਬੋ ਹੀ ਆ। ਤਾਂ ਉਸ ਦੇ ਵਿੱਚ ਖੁਸ਼ਵਾਸ ਸਿੰਘ ਜਟਾਣਾ ਨੌਜਵਾਨ ਆ ਜੀ, ਕਾਫੀ ਉੱਦਮੀ, ਕਾਂਗਰਸ ਦੇ ਵਿੱਚ ਯੂਥ ਕਾਂਗਰਸ ਤੋਂ ਬਿਲੋਂਗ ਕਰਦਾ ਤੇ ਰਾਹੁਲ ਗਾਂਧੀ ਹੋਰਾਂ ਨੇ ਉਹਨਾਂ ਨੂੰ ਡਾਇਰੈਕਟ ਟਿਕਟ ਦਿੱਤੀ ਆ। ਪਰ ਉਹ ਸੀਟ ਆ ਜਿਹੜੀ ਉਸ ਸੀਟ ਦੇ ਉੱਤੇ ਤਲਵੰਡੀ ਸਾਬੋ ਦੇ ਉੱਤੇ ਪਹਿਲਾਂ ਹਰਿਮੰਦਰ ਸਿੰਘ ਜੱਸੀ ਹੁੰਜਾ ਫੇਰ ਕੇ 2 ਵਾਰ ਜਿੱਤੇ, ਫਿਰ 3 ਵਾਰ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਕਿ ਪਹਿਲਾਂ ਆਜ਼ਾਦ ਜਿੱਤੇ ਫਿਰ ਕਾਂਗਰਸ ਤੋਂ ਜਿੱਤੇ ਤੇ ਹੁਣ ਅੱਜ ਕੱਲ੍ਹ ਉਹ ਅਕਾਲੀ ਦਲ ਪਾਰਟੀ ਦੇ ਵਿੱਚ ਨੇ ਤੇ ਸੀਨੀਓਰਿਟੀ ਦੇ ਆਧਾਰ ਤੇ ਵੀ ਹੁਣ ਉਹ ਅੱਗੇ ਆਏ ਆ ਤੇ ਜੇ ਉਹ ਗਾਂਹ ਨੂੰ ਜਿੱਤਦੇ ਆ ਤੇ ਅਕਾਲੀਆਂ ਦੀ ਸਰਕਾਰ ਆਉਂਦੀ ਹੈ ਤੇ ਮੰਤਰੀ ਬਣਨਾ ਉਹਨਾਂ ਦਾ ਲਾਜ਼ਮੀ ਆ। ਸੋ ਇਹ ਕੁਝ ਇੱਕ ਫੈਕਟ ਆ ਜਿਹੜੇ ਕਿ ਖੁਸ਼ਵਾਜ ਦੇ ਪਿਛਲੇ ਦਿਨਾਂ ਦੇ ਕੀਤੇ ਕੰਮ ਜਾਂ ਉਹਨਾਂ ਦੀ ਮਿਹਨਤ ਨੂੰ ਆੜੇ ਆ ਸਕਦੇ ਆ। ਤਾਂ ਹੋ ਸਕਦਾ ਵੀ ਇਹ ਤਲਵੰਡੀ ਸਾਬੋ ਸੀਟ ਦੇ ਉੱਤੇ ਫੇਰ ਜੀਤਮਿੰਦਰ ਸਿੱਧੂ ਲਈ ਰਾਹ ਪੱਧਰਾ ਹੋ ਗਿਆ ਹੋਵੇ ਇੱਕ ਨੌਜਵਾਨ ਨੂੰ ਟਿਕਟ ਦੇਣਾ। ਦੂਜੇ ਪਾਸੇ ਬਲਵੀਰ ਸਿੰਘ ਸਿੱਧੂ ਜਿਹੜੇ ਕਿ ਕਾਫੀ ਵੱਡਾ ਨਾਂ ਤੇ, ਪਰ ਉਹਨਾਂ ਦੀ ਤਰਾਸਦੀ ਇਹ ਰਹੀ ਆ ਵੀ ਉਹ ਵਾਰ ਵਾਰ ਉਹਨਾਂ ਨੇ ਵੀ ਜੀਤਮਿੰਦਰ ਵਾਂਗੂ ਪਾਰਟੀ ਬਦਲੀ, ਕਦੇ ਕਿਸੇ ਪਾਰਟੀ 'ਚ ਨਹੀਂ ਗਏ, ਕਦੇ ਕਿਸੇ 'ਚ ਨਹੀਂ ਗਏ ਤੇ ਅੱਜ ਕੱਲ੍ਹ ਉਹ ਕੈਪਟਨ ਦੇ ਉਹ ਸ਼ੁਰੂ ਤੋਂ ਨੇੜੇ ਰਹੇ ਆ। ਕਿਉਂਕਿ ਤੁਹਾਨੂੰ ਸ਼ਾਇਦ ਯਾਦ ਹੋਵੇ ਕੈਪਟਨ ਅਮਰਿੰਦਰ ਸਿੰਘ ਖੁਦ ਤਲਵੰਡੀ ਸਾਬੋ ਤੋਂ ਇਲੈਕਸ਼ਨ ਜਿੱਤ ਚੁੱਕੇ ਆ, ਖੁਦ ਉੱਥੇ ਇਲੈਕਸ਼ਨ ਲੜਦੇ ਰਹੇ ਆ। ਤਾਂ ਉਹਨਾਂ 'ਚ ਜਿਹੜਾ ਬਲਬੀਰ ਸਿੰਘ ਸਿੱਧੂ ਉਹਨਾਂ ਦੇ ਰਾਈਟ ਹੈਂਡ ਰਹੇ ਆ ਜੀ, ਤੇ ਉਹਨਾਂ ਨੇ ਫੇਰ ਕਾਂਗਰਸ 'ਚ ਗਏ ਆ ਤੇ ਆਸ ਕੀਤੀ ਜਾ ਰਹੀ ਸੀ ਵੀ ਇਹ ਟਿਕਟ ਬਲਬੀਰ ਸਿੰਘ ਸਿੱਧੂ ਨੂੰ ਮਿਲੂਗੀ ਤੇ ਕਾਫੀ ਉਹ ਜਿਹੜੇ ਤਜਰਬੇਕਾਰ ਤੇ ਪੁਰਾਣੇ ਕਾਂਗਰਸੀ ਆ ਹੋ ਗਏ ਆ ਜਾਂ ਪੁਰਾਣੇ ਲੀਡਰ ਕਹਿ ਸਕਦੇ ਆ, ਕਾਂਗਰਸੀ ਤਾਂ ਨਹੀਂ ਕਹਿ ਸਕਦੇ। ਤਾਂ ਉਹਨਾਂ ਨੇ ਉਹਨਾਂ ਨੂੰ ਟਿਕਟ ਤੋਂ ਅੱਖੋਂ ਓਹਲੇ ਕੀਤਾ ਗਿਆ ਤਾਂ ਮੈਨੂੰ ਲੱਗਦਾ ਉਹ ਵੀ ਖੁਸ਼ਵਾਜ ਹੋਰਾਂ ਲਈ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਕਾਫੀ ਔਖਾ, ਕਿਉਂਕਿ ਤਲਵੰਡੀ ਸਾਬੋ ਸੀਟ ਦੇ ਉੱਤੇ ਜਿੰਨੇ ਵੀ MLA ਹੁਣ ਤੱਕ ਜਿੱਤਦੇ ਰਹੇ ਆ ਉਹਨਾਂ ਦੀ ਕਾਰ ਦੇ ਵਿੱਚ ਜੇ ਬਲਵੀਰ ਸਿੰਘ ਸਿੱਧੂ ਤੇ ਇੱਕ ਨਿਰੰਜਨ ਸਿੰਘ ਕੁੱਤੀਵਾਲ ਹੁੰਦੇ ਸਨ ਕੁੱਤੀਵਾਲ ਪਿੰਡ ਤੋਂ, ਜੇ ਉਹ ਬੈਠਦੇ ਸੀ ਤੇ ਉਹ ਤਾਂ ਹੀ ਜਿੱਤਦੇ ਸੀ ਕਿਉਂਕਿ ਉਹ ਜ਼ਮੀਨੀ ਆਧਾਰ ਵਾਲੇ ਜਾਂ ਜ਼ਮੀਨੀ ਲੋਕਲ ਵੋਟਾਂ ਉਹਨਾਂ ਦੇ ਨਾਲ ਹੁੰਦੀਆਂ ਸਨ। ਸੋ ਇਸ ਕਰਕੇ ਮੇਰਾ ਇਹ ਮੰਨਣਾ ਵੀ ਜਿਹੜੀ ਕਾਂਗਰਸ ਦੀ ਜਿਹੜੀ ਲਿਸਟ ਆਈ ਆ ਉਹ ਲਿਸਟ ਦੇ ਵਿੱਚ ਹਜੇ ਤੱਕ 20-22 ਸੀਟਾਂ ਦੀ ਦੇ ਉੱਤੇ ਜਿਹੜਾ ਕਹਿ ਸਕਦੇ ਆ ਜਿੱਤ, ਯਕੀਨੀ ਨਹੀਂ ਕਹਿ ਸਕਦੇ, ਜਿੱਤਣ ਦੇ ਕਾਬਲ ਆ ਜਿਹੜੀਆਂ 20-22 ਸੀਟਾਂ, ਜਿਨ੍ਹਾਂ ਚੋਂ ਵੱਡੇ ਨਾਂ ਚਾਹੇ ਹਰਜਿੰਦਰ ਕੌਰ ਭੱਠਲ ਆ ਗਈ ਤੇ ਚਾਹੇ ਕੁਝ ਇੱਕ ਹੋਰ ਵੱਡੇ ਨਾਂ ਜਿਹੜੇ ਕਿ ਕਾਫੀ ਚਿਰਾਂ ਤੋਂ ਜਿਹੜੀ ਇਸ ਪਾਰਟੀ ਦੇ ਜੁੜੇ ਹੋਏ ਆ ਤੇ ਉਹਨਾਂ ਦਾ ਰਿਜ਼ਲਟ ਵੀ ਦਿੱਤਾ, ਚਾਹੇ ਰਾਣਾ ਗੁਰਜੀਤ ਸਿੰਘ ਆ, ਰਮਨਜੀਤ ਸਿੱਕੀ ਆ, ਇਹ ਇਹਨਾਂ ਦੇ ਅਸ਼ਵਨੀ ਸੇਖੜੀ ਆ, ਇਹਨਾਂ ਦੇ ਜਿੱਤਣ ਦੇ ਚਾਂਸਿਸ ਹੈਗੇ ਆ। ਤੇ ਸੋ ਦੇਖਦੇ ਹਾਂ ਜੀ ਹੁਣ ਜਿਹੜੀ ਅਗਲੀ ਸੂਚੀ ਆਉਂਦੀ ਆ ਕੀ ਉਸ ਸੂਚੀ ਦੇ ਵਿੱਚ ਕਾਂਗਰਸ 40 ਜੇਤੂਆਂ ਨੂੰ ਲਿਆ ਸਕੂਗੀ, ਕਿਉਂਕਿ ਜੇ 60 ਬੰਦੇ ਨਹੀਂ ਜਿੱਤਦੇ ਤਾਂ ਕਾਂਗਰਸ ਸਰਕਾਰ ਦਾ ਸੁਪਨਾ ਤਾਂ ਨਾ ਲਵੇ ਨਾ
ਜੀ ਜੀ ਸੋ ਅੱਗੇ ਗੱਲ ਕਰਦੇ ਹਾਂ ਜੋ ਕਿ ਕੋਰਟ ਨੇ ਆਰਡਰ ਦਿੱਤਾ ਕਿ ਹਾਈਵੇ ਤੇ ਸ਼ਰਾਬ ਦੀ ਵਿਕਰੀ ਆ ਜਿਹੜੀ ਨਹੀਂ ਹੋਵੇਗੀ ਤੇ ਜਿਹੜੇ ਨਵੇਂ ਲਾਇਸੈਂਸ ਆ ਉੱਥੇ ਖੋਲਣ ਲਈ ਵੀ ਕੋਰਟ ਤੋਂ ਨਹੀਂ ਮਿਲਣਗੇ ਸੋ ਇਸ ਖਬਰ ਦੇ ਬਾਰੇ ਕੀ ਖਿਆਲ ਆ ਕਿਉਂਕਿ ਪਹਿਲਾਂ ਵੀ ਮੇਰੇ ਖਿਆਲ ਦੇ ਵਿੱਚ ਕੋਰਟ ਦੇ ਆਰਡਰ ਹੈਗੇ ਸੀਗੇ ਉਹਨਾਂ ਨੇ ਮਨਾਹੀ ਕੀਤੀ ਹੋਈ ਸੀਗੀ ਕਿ ਹਾਈਵੇ ਦੇ ਉੱਪਰ ਕੋਈ ਵੀ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ ਸੋ ਇਸ ਦੇ ਵਿੱਚ ਨਵਾਂ ਕੀ ਆ ਹੁਣ
ਦੇਖੋ ਥੋੜੀ ਜਿਹੀ ਕਨਫਿਊਜ਼ਨ ਆ ਖਬਰ ਦੇ ਵਿੱਚ ਪਹਿਲਾਂ ਪੰਜਾਬ ਦੇ ਵਿੱਚ ਹੋਈ ਸੀ ਗੱਲ ਹੁਣ ਨੈਸ਼ਨਲ ਨਿਊਜ਼ ਆ ਇਹ ਤਾਂ ਨੈਸ਼ਨਲ ਨਿਊਜ਼ ਹੋਣ ਦੇ ਨਾਲ ਡਾਕਟਰ ਆਪਣੇ ਠਾਕਰ ਸਾਹਿਬ ਹੋਰਾਂ ਦਾ ਜਿਹੜਾ ਫੈਸਲਾ ਆਇਆ ਸਾਡੇ ਚੀਫ ਜਸਟਿਸ ਹੋਰਾਂ ਦਾ ਤਾਂ ਉਹਨਾਂ ਨੇ ਜਿਹੜਾ ਬੈਂਚ ਦੀ ਅਗਵਾਈ ਕਰ ਰਹੇ ਆ ਠਾਕਰ ਸਾਹਿਬ ਉਹਨਾਂ ਦੇ ਪਹਿਲਾਂ ਵੀ ਕਈ ਅਜੀਬ ਗਰੀਬ ਫੈਸਲੇ ਵੀ ਆਇਆ ਤੇ ਉਹਨਾਂ ਦੇ ਧੜੱਲੇਦਾਰ ਫੈਸਲੇ ਵੀ ਆਉਂਦੇ ਰਹਿੰਦੇ ਆ ਤਾਂ ਇਹ ਹਾਈਵੇ ਦੇ ਉੱਤੇ ਸ਼ਰਾਬ ਨਾ ਵਿਕਣਾ ਜਾਂ ਸ਼ਰਾਬ ਨਾ ਹੋਣਾ ਇਹ ਚੀਜ਼ਾਂ ਇਸ ਮਸਲੇ ਦਾ ਹੱਲ ਨਹੀਂ ਹੈ ਜਿੰਨਾ ਚਿਰ ਸਾਡਾ ਸਿਸਟਮ ਆ ਜਿੰਨਾ ਚਿਰ ਸਾਡਾ ਵਿੱਤੀ ਢਾਂਚਾ ਜਿਹੜਾ ਉਹ ਨਹੀਂ ਸੁਧਾਰਿਆ ਜਾਂਦਾ ਉਹਨਾਂ ਚ ਇੱਕ ਇਹ ਚੀਜ਼ਾਂ ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਵਿੱਤੀ ਢਾਂਚੇ ਦਾ ਵੱਡਾ ਹਿੱਸਾ ਜਿਹੜਾ ਸ਼ਰਾਬ ਦੀ ਆਬਾਕਾਰੀ ਨਾਲ ਪੂਰਾ ਕੀਤਾ ਜਾਂਦਾ ਸਰਕਾਰਾਂ ਖੁਦ ਸ਼ਰਾਬ ਦੇ ਠੇਕਿਆਂ ਦੀਆਂ ਬੋਲੀਆਂ ਲਵਾਉਂਦੀਆਂ ਖੁਦ ਸ਼ਰਾਬ ਦੇ ਠੇਕਿਆਂ ਨੂੰ ਸ਼ੈਲਟਰ ਦਿੰਦੀਆਂ ਤੇ ਉਹ ਜੇ ਹਾਈਵੇ ਤੇ ਨਾ ਖੁੱਲੇ ਜਾਣਗੇ ਤਾਂ ਪਿੱਛੇ ਖੋਲ ਦਿੱਤੇ ਜਾਣਗੇ ਥੋੜੇ ਉਹਦਾ ਇੱਕ ਐਕਟ ਹੁੰਦਾ ਵੀ 100 ਮੀਟਰ ਕਹਿਤਾ ਤਾਂ 100 ਮੀਟਰ ਪਿੱਛੇ ਜਾ ਕੇ ਲੈ ਲੈਣਗੇ ਤਾਂ ਉਹਦੀ ਕੋਈ ਐਡੀ ਗੱਲ ਨਹੀਂ ਹੈ ਦੂਜੀ ਰਹੀ ਗੱਲ ਅੱਗੇ ਹੁੰਦਾ ਸੀ ਬੋਰਡਾਂ ਨਾਲ ਲੱਭਣਾ ਵੀ ਬੋਰਡ ਲੱਗੇ ਆ ਜੇ ਹਾਈਵੇ ਤੇ ਬੋਰਡ ਲੱਗਿਆ ਤਾਂ ਉੱਥੇ ਰੋਕ ਲੈਣਾ ਵੀ ਇੱਥੋਂ ਸ਼ਰਾਬ ਮਿਲਦੀ ਆ ਹੁਣ ਤਾਂ ਗੂਗਲ ਬਾਬਾ ਜਿੰਦਾਬਾਦ ਆ ਉਹ ਇੱਕ ਮਿੰਟ ਚ ਦੱਸ ਦੂਗਾ ਕਿੱਥੇ ਕਿੱਥੇ ਠੇਕੇ ਤੇ ਉਹ ਉੱਥੇ ਚਲੇ ਜਾਣਗੇ ਜੇ ਥੋੜਾ ਜਿਹਾ ਸ਼ਰਾਬੀਆਂ ਲਈ ਕੰਮ ਹੋ ਗਿਆ ਮਿਹਨਤ ਦਾ ਟਾਈਮ ਹੋ ਗਿਆ ਵੀ ਉਹਨਾਂ ਨੂੰ ਮਿਹਨਤ ਕਰਨੀ ਪੈਣੀ ਆ ਪਰ ਇਹਦੇ ਨਾਲ ਸ਼ਰਾਬ ਦੇ ਉੱਤੇ ਜੇ 1% ਵੀ ਕੋਈ ਕੰਟਰੋਲ ਹੋ ਗਿਆ ਤਾਂ ਮੇਰੀ ਅੱਜ ਦੀ ਗੱਲ ਤੁਸੀਂ ਨੋਟ ਕਰ ਲਿਓ ਇਹ ਨਹੀਂ ਹੋਊਗਾ ਇਹ ਤਾਂ ਸਿਰਫ ਤੇ ਸਿਰਫ ਇੱਕ ਅੱਖਾਂ ਪੂੰਝਣ ਦਾ ਤਰੀਕਾ ਜਾਂ ਪਰਦੇ ਦੇ ਪਿੱਛੇ ਕੁਝ ਕੁ ਕੰਮ ਹੁੰਦੇ ਜਿਹੜੇ ਪਰਦੇ ਦੇ ਪਿੱਛੇ ਕਰਦੇ ਚੰਗੇ ਲੱਗਦੇ ਆ ਉਹ ਕਰਨ ਦਾ ਤਰੀਕਾ ਕੀਤਾ ਗਿਆ ਸ਼ਰਾਬ ਦੀ ਬੰਦੀ ਹਰਿਆਣਾ ਨੇ ਕੀਤੀ ਫੇਲ ਹੋਈ ਪਰ ਬਿਹਾਰ ਦੇ ਵਿੱਚ ਜੋ ਕੋਸ਼ਿਸ਼ ਹੋ ਰਹੀ ਹੈ ਤਮਿਲਨਾਡੂ ਚ ਕੋਸ਼ਿਸ਼ ਹੋਈ ਪਰ ਇਹ ਕਾਮਯਾਬ ਨਹੀਂ ਹੋ ਸਕਦੀ ਜਿੰਨਾ ਚਿਕ ਢਾਂਚਾ ਵਿੱਤੀ ਢਾਂਚਾ ਇਹਨਾਂ ਤੇ ਚੱਲਦਾ ਤੇ ਜਿੰਨਾ ਚਿਕ ਆਮ ਅਵੇਅਰਨੈਸ ਆਮ ਜਨਤਾ ਚ ਅਵੇਅਰਨੈਸ ਨਹੀਂ ਆਉਂਦੀ ਉਹਨਾਂ ਚ ਇੱਕ ਸ਼ਰਾਬ ਨੇ ਇਸੇ ਢੰਗ ਨਾਲ ਹੀ ਵਿਕਦਾ ਰਹਿਣਾ ਪਰ ਇੱਥੇ ਇੱਕ ਗੱਲ ਕਲੀਅਰ ਆ ਜੀ ਉਹ ਜਿਹੜੀ ਪਿੱਛੇ ਜੇ ਇੱਕ ਫਾਰਮੂਲੇ ਦਾ ਚੁਟਕਲਾ ਵੀ ਬੜਾ ਮਸ਼ਹੂਰ ਹੋਇਆ ਸੀ ਵੀ ਕਿਸੇ ਨੇ ਮੋਦੀ ਨੂੰ ਐਡਵਾਈਸ ਕੀਤਾ ਵੀ ਜੇ ਸ਼ਰਾਬ ਦੇ ਵੀ ਤੁਸੀਂ ਉਹ ਗੈਸ ਵਾਲਾ ਸਿਸਟਮ ਕਰਦੇ ਹੋ ਵੀ ਜਿੰਨੀਆਂ ਸ਼ਰਾਬ ਤੇ ਪੈਸੇ ਸ਼ਰਾਬੀ ਲਾਉਂਦਾ ਉਹ ਦੁੱਧ ਦੇ ਪੈਸੇ ਉਹਦੇ ਘਰ ਵਾਲੀ ਦੇ ਖਾਤੇ ਚ ਚਲੇ ਜਾਣਗੇ ਤਾਂ ਕਹਿੰਦੇ ਉਹਦੇ ਨਾਲ ਖਣੀ ਸ਼ਰਾਬ ਦੇ ਉੱਤੇ ਕੰਟਰੋਲ ਹੋ ਜੇ ਉਹ ਮਜ਼ਾਕ ਨਾਲ ਸੀ ਪਰ ਸੀਰੀਅਸ ਸੀਗਾ ਜੀ ਮੈਟਰ ਤੇ ਇਹੋ ਜਿਹਾ ਕੋਈ ਹੱਲ ਕੱਢਣਾ ਪੈਣਾ ਸ਼ਰਾਬੀਆਂ ਲਈ ਵੀ ਜਿਹਦੇ ਨਾਲ ਸ਼ਰਾਬੀਆਂ ਨੂੰ ਦੀ ਸ਼ਰਾਬ ਜਾਂ ਉਹਨਾਂ ਤੋਂ ਪਹੁੰਚ ਤੋਂ ਬਾਹਰ ਹੋ ਜੇ ਜਾਂ ਉਹ ਉਹਨਾਂ ਨੂੰ ਨਫ਼ਰਤ ਹੋ ਜੇ ਇਸ ਚੀਜ਼ ਨਾਲ ਪਰ ਉਹ ਕਰਨਾ ਸਰਕਾਰਾਂ ਨਹੀਂ ਚਾਹੁੰਦੀਆਂ ਸਰਕਾਰਾਂ ਦੀ ਦੁਕਾਨਦਾਰੀ ਖੜਦੀ ਹੈ ਜੀ ਸਰਕਾਰਾਂ ਚੱਲਣਗੀਆਂ ਕਿੱਥੋਂ ਸੋ ਉਹਦੇ ਅਲਟਰਨੇਟਿਵ ਦੇ ਤੌਰ ਦੇ ਉੱਤੇ ਸਰਕਾਰਾਂ ਨੂੰ ਵੱਡੇ ਵੱਡੇ ਪ੍ਰੋਜੈਕਟ ਲਾਉਣੇ ਪੈਣਗੇ ਮੰਨ ਲਓ ਜੇ ਸਾਨੂੰ ਪਤਾ ਵੀ ਸ਼ਰਾਬ ਦੇ ਉੱਤੋਂ 40% 30% ਆਬਾਕਾਰੀ ਆਉਂਦੀ ਹੈ ਸਾਡੀ ਤੇ 30% ਉਹ ਪੂਰੀ ਕਰਨ ਲਈ ਚਾਈਨਾ ਵਾਂਗੂ ਵੱਡੇ ਕੋਈ ਇਹੋ ਜਿਹੇ ਪਲਾਂਟ ਲਾਏ ਜਾਣ ਇਹੋ ਜਿਹੇ ਕੰਮ ਫੈਕਟਰੀਆਂ ਇੰਡਸਟਰੀ ਲਾਈ ਜਾਵੇ ਜਿੱਥੇ ਨੌਜਵਾਨ ਰੁੱਝੇ ਜਿੱਥੇ ਹੱਥ ਕੰਮ ਕਰਨ ਹੁਣ ਚਾਈਨਾ ਦੀ ਕਹਾਣੀ ਅਸੀਂ ਅਕਸਰ ਪਾਉਂਦੇ ਆ ਵੀ ਚਾਈਨਾ ਕਾਮਯਾਬ ਕਿਉਂ ਆ ਉਹ ਕਹਿੰਦੇ ਚਾਈਨਾ ਤਾਂ ਕਾਮਯਾਬ ਆ ਵੀ ਜਿਹੜਾ ਬੰਦਾ ਹੁੰਦਾ ਉਹ ਮੇਨ ਪਾਵਰ ਹੁੰਦਾ ਮੇਨ ਪਾਵਰ ਪਰਦੇ ਦੇ ਪਿੱਛੇ ਹੁੰਦਾ ਔਰਤ ਹੁੰਦੀ ਹੈ ਜਿਹੜੀ ਉਹਨੂੰ ਮੈਨੇਜਮੈਂਟ ਕਰਨ ਦੇ ਵਿੱਚ ਮਹਾਰਤ ਹੁੰਦੀ ਹੈ ਕਿਉਂਕਿ ਉਹ ਘਰ ਨੂੰ ਮੈਨੇਜ ਕਰਦੀ ਹੈ ਸਭ ਕੁਝ ਉਹ ਔਰਤ ਸਾਹਮਣੇ ਹੁੰਦੀ ਆ ਤਾਂ ਉਹਦੇ ਨਾਲ ਕੀ ਹੁੰਦਾ ਵੀ 100% ਐਫਰਟਸ ਹੋ ਜਾਂਦੇ ਆ ਤੇ ਤੁਸੀਂ ਚਾਈਨਾ 'ਚ ਜਾਓ ਕਿਸੇ ਵੀ ਬਿਜ਼ਨਸ ਨੂੰ ਦੇਖੋਗੇ ਉਹਨੂੰ ਔਰਤਾਂ ਚਲਾ ਰਹੀਆਂ ਕਾਊਂਟਰ ਦੇ ਉੱਤੇ ਔਰਤਾਂ ਖੜੀਆਂ ਪਰ ਜਿਹੜੀ ਇੰਡਸਟਰੀ ਆ ਉਹ ਮੈਨੂਫੈਕਚਰਿੰਗ ਆ ਉਹ ਬੰਦੇ ਕਰ ਰਹੇ ਆ ਸੋ ਇਹ ਜਿਹਾ ਕਲਚਰ ਲੈ ਕੇ ਆਉਣਾ ਪਊਗਾ ਫੇਰ ਜਾ ਕੇ ਸ਼ਰਾਬਬੰਦੀ ਦੀਆਂ ਕੋਈ ਗੱਲਾਂ ਹੋਣਗੀਆਂ ਨਹੀਂ ਤਾਂ ਇੱਕ ਹਵਾਈ ਤੀਰ ਆ ਜੀ ਕਿਤੇ ਲੀਡਰ ਛੱਡ ਲੈਂਦੇ ਆ ਤੇ ਕਿਤੇ ਕੋਰਟ ਛੱਡ ਦਿੰਦਾ
ਜੀ ਸੋ ਅੱਗੇ ਅਗਲੀ ਖਬਰ ਬਾਰੇ ਗੱਲ ਕਰੀਏ ਤਾਂ ਅਸੀਂ ਕਰਦੇ ਆ ਗੱਲ ਨੀਲੇ ਕਾਰਡ ਧਾਰਕਾਂ ਬਾਰੇ ਤੇ ਇੱਕ ਜਿਹੜੀ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਜ਼ਿਆਦਾ ਰਿਆਇਤਾਂ ਮਿਲੀਆਂ ਵਾ ਉਸਦੇ ਬਾਰੇ ਕੀ ਵਿਚਾਰ ਆ
ਦੇਖੋ ਜੀ ਜਿੰਨਾ ਚ ਇੱਕ ਸਬਸਿਡੀ ਰਹੂਗੀ ਜਿੰਨਾ ਚ ਇੱਕ ਸੋਸ਼ਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਪੈਸਾ ਪਾਣੀ ਵਾਂਗੂ ਵਹਾਇਆ ਜਾਏਗਾ ਉਨਾ ਚ ਇੱਕ ਦੇਸ਼ ਦੀ ਤਰੱਕੀ ਨਹੀਂ ਕਰ ਸਕਦਾ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ ਅੱਜ ਆਸਟ੍ਰੇਲੀਆ ਦੇ ਵਿੱਚ ਵੀ ਜੇ ਗੱਲ ਛਿੜਦੀ ਆ ਤਾਂ ਸੈਂਟਰ ਲਿੰਕੀ ਇਹ ਕਿਹਾ ਜਾਂਦਾ ਡੌਲ ਤੇ ਬੈਠੇ ਲੋਕ ਕਿਹਾ ਜਾਂਦਾ ਉਹਨਾਂ ਲੋਕਾਂ ਨੂੰ ਅਸੀਂ ਇੱਥੇ ਮਾੜਾ ਸਮਝਦੇ ਹਾਂ ਵੀ ਜੇ ਕੰਮ ਕਰਨ ਤਾਂ ਉਹ ਨਾਲੇ ਟੈਕਸ ਭਰਨ ਤੇ ਨਾਲੇ ਆਪਦਾ ਢਿੱਡ ਭਰਨ ਹੁਣ ਜਦੋਂ ਸਾਡੇ ਲੋਕਾਂ ਨੂੰ ਬੈਠਿਆਂ ਨੂੰ ਤੁਸੀਂ ਚੀਜ਼ਾਂ ਮੁਹੱਈਆ ਕਰਾਉਣੀਆਂ ਸ਼ੁਰੂ ਕਰਤੀਆਂ ਆਟਾ ਦਾਲ ਹੋ ਗਿਆ ਜੀ ਫਿਰ ਨੀਲੇ ਕਾਰਡ ਹੋ ਗਏ ਬਣਾ ਤੇ ਕਿਸੇ ਦੇ ਪੀਲੇ ਕਾਰਡ ਬਣਾ ਤੇ ਪਹਿਲੀ ਗੱਲ ਤਾਂ ਉਹ ਕਾਰਡ ਹੀ ਮਿਸਯੂਜ਼ ਹੁੰਦੇ ਆ ਮੈਂ ਦੇਖਿਆ ਵੀ ਨੀਲੇ ਪੀਲੇ ਕਾਰਡ ਆ ਜਿਹੜੇ ਆਪਦੇ ਚਹੇਤਿਆਂ ਦੇ ਬਣ ਜਾਂਦੇ ਆ ਦੂਜਾ ਬੰਦਾ ਜਿਹੜਾ ਲੋੜਵੰਦ ਆ ਉਹਦੇ ਤੱਕ ਪਹੁੰਚਦਾ ਨਹੀਂ ਦੂਜੀ ਇਹ ਗੱਲ ਆ ਵੀ ਲੋੜਵੰਦ ਨੂੰ ਕੰਮ ਲੈ ਕੇ ਦਿਓ, ਕੰਮ ਕਰਵਾਓ, ਜਿਵੇਂ ਨਰੇਗਾ ਵਰਗੀ ਸਕੀਮ ਆਈ ਸੀ, ਚਾਹੇ ਉਹਨੂੰ ਜ਼ਮੀਨੀ ਪੱਧਰ ਦੇ ਉੱਤੇ ਉਸ ਢੰਗ ਨਾਲ ਲਾਗੂ ਨਹੀਂ ਹੋ ਸਕੀ ਕਿਉਂਕਿ ਲੋਕਾਂ ਦੀ ਨੀਯਤ ਨੀਤੀ ਨਹੀਂ ਚੰਗੀ ਸੀ। ਜੇ ਹੁਣ ਮੇਰੀ ਨੀਯਤ ਨੀਤੀ ਇਹ ਹੋਵੇ ਵੀ ਮੈਨੂੰ ਭਾਈ ਫਲਾਨਾ ਬੰਦਾ $100 ਕੰਮ ਦੇ ਦਿੰਦਾ ਤੇ ਮੈਂ $100 ਦਾ ਉਹਦਾ ਕੰਮ ਕਰਕੇ ਦੇਵਾਂ ਤੇ ਮੈਂ ਉਹ $100 ਦਾ ਮੁੱਲ ਮੋੜਾਂ ਉਹਨੂੰ ਬਾਬੇ ਨਾਨਕ ਦੀ ਜਿਹੜੀ ਸਾਡੀ ਇੱਕ ਰਵਾਇਤ ਪਾਈ ਆ ਉਸ ਰਵਾਇਤ ਨੂੰ ਮੈਂ ਕਰਮ ਕਰਾਂ ਤੇ ਆਪਦਾ ਉਹ ਕਰਾਂ। ਪਰ ਸਾਡੀ ਕੀ ਪੋਜੀਸ਼ਨ ਆ, ਸਾਡੀ ਪੋਜੀਸ਼ਨ ਇਹ ਆ ਵੀ ਸਾਨੂੰ ਜੇ $100 ਦੀ ਸ਼ਿਓਰਟੀ ਹੋ ਗਈ ਤਾਂ ਸਾਡਾ ਕੰਮ ਚ ਧਿਆਨ ਚੱਕਿਆ ਜਾਂਦਾ, ਉਹਨਾਂ ਚ ਮੈਂ ਵੀ ਇੱਕ, ਫਿਰ ਸਾਨੂੰ ਐਂ ਹੁੰਦਾ ਵੀ ਸਾਡਾ ਤਾਂ 100 ਬਣ ਗਿਆ, ਹੁਣ ਅਸੀਂ ਕੰਮ ਉਹਦੀ ਖਾਨਾ ਪੂਰਤੀ ਕਰ ਦਈਏ, ਉਹਨੂੰ ਡੰਗਾ ਲਾ ਦਈਏ, ਬਸ ਹੋ ਜੇ ਕੰਮ ਹੋ ਜੇ। ਸੋ ਇਹ ਜਿਹੜੀ ਸੋਚ ਬਾਹਰ ਨਿਕਲਣੀ ਪੈਣੀ ਆ ਤੇ ਨੀਲੇ ਪੀਲੇ ਕਾਰਡਾਂ ਦੇ ਨਾਲ ਨਹੀਂ ਕਿਤੇ ਵੀ ਦੇਸ਼ ਦੀ ਤਰੱਕੀ ਹੋਈ ਅੱਜ ਤੱਕ, ਨਾ ਤਰੱਕੀ ਹੋਵੇ। ਜੇ ਦੇਸ਼ ਦੀ ਤਰੱਕੀ ਆ ਉਹ ਕੰਮ ਨਾਲ ਹੋਣੀ ਆ। ਨਰੇਗਾ ਦੇ ਤਹਿਤ ਜਿਹੜਾ ਕੰਮ ਇਹ ਕੀਤਾ ਗਿਆ ਸੀਗਾ ਵੀ ਭਾਈ 20 ਦਿਨ ਜਾਂ ਕਿੰਨੇ ਵੀ ਦਿਨ ਉਹਦੇ ਚ ਮਹੀਨੇ ਚ ਤੁਹਾਡੀ ਸ਼ਿਓਰਟੀ ਸੀਗੀ ਕੰਮ ਦੀ ਪਿੰਡ ਦੇ ਬੰਦਿਆਂ ਨੂੰ, ਤਾਂ ਉਹ ਕੰਮ ਪੈਦਾ ਕਰਨ ਲਈ ਉਹਨਾਂ ਨੂੰ ਪਤਾ ਕੀ ਕੀਤਾ ਵੀ ਟੋਭੇ ਸਾਫ ਲੋ ਜੀ, ਗਲੀਆਂ ਨਾਲੀਆਂ ਸਾਫ ਕਰ ਲੋ, ਆਹ ਬਣਾ ਦਿਓ, ਪਿੰਡ ਦੇ ਦਰਖਤਾਂ ਦੀ ਕੋਈ ਸਫਾਈ, ਕੁਛ ਪਾਣੀ ਪਾਉਂਦੇ, ਇਹ ਜੇ ਨਿੱਕੇ ਨਿੱਕੇ ਕੰਮ ਪੰਚਾਇਤਾਂ ਨੂੰ ਦੇ ਦਿੱਤੇ ਗਏ ਤੇ ਪੰਚਾਇਤਾਂ ਨੂੰ ਕਹਿਤਾ ਵੀ ਲਓ ਜੀ ਤੁਸੀਂ ਜਿਹੜੀ ਸ਼ਿਓਰਟੀ ਵਾਲੀ ਦਿਹਾੜੀ ਇਹਨਾਂ ਨੂੰ ਦਿਓ। ਤੇ ਪਰ ਪੰਚਾਇਤਾਂ ਦੇ ਵਿੱਚ ਇਹ ਹੋ ਗਿਆ ਵੀ ਸਰਪੰਚ ਨੇ ਦੇਖਿਆ ਵੀ ਇੱਕ ਬੰਦੇ ਨੂੰ 100 ਰੁਪਇਆ ਆਪਾਂ ਦੇਣਾ ਤੇ 20 ਦਿਨਾਂ ਦਾ ਦੇਣਾ, 2000 ਦੇਣਾ ਉਹਨੂੰ, ਆਹਦੇ ਵੀ ਲੈ ਤੂੰ ਜਿੱਥੇ ਮਰਜ਼ੀ ਕੰਮ ਕਰੀ ਜਾ ਤੇ 1000 ਤੂੰ ਲੈ ਜਾ ਕਰ, 1000 ਮੇਰੇ ਖਾਤੇ ਚ ਆਜੂਗਾ। ਇਸ ਢੰਗ ਨਾਲ ਜਿਹੜੀਆਂ ਸਮਝੌਤੇ ਹੋ ਗਏ, ਇਸ ਢੰਗ ਨਾਲ ਜਿਹੜਾ ਗਰੀਬ ਨੇ ਵੀ ਸਮਝੌਤਾ ਕਰ ਲਿਆ ਤੇ ਸਾਡੇ ਚੌਧਰੀਆਂ ਨੇ, ਘੜਾਮ ਚੌਧਰੀਆਂ ਨੇ ਵੀ ਸਮਝੌਤੇ ਕਰ ਲਏ। ਤੇ ਜੇ ਹੁਣ ਮੈਂ ਗਰੰਟੀ ਕਰਦਾ ਵੀ ਨਰੇਗਾ ਦੀ ਸਕੀਮ ਮੈਨੂੰ ਦੇ ਦਿਓ, ਮੈਨੂੰ ਇੱਕ ਮਹੀਨਾ ਦੇ ਦਿਓ ਪਿੰਡ ਚ, ਤੇ ਮੇਰੇ ਪਿੰਡ ਨੂੰ ਜੇ ਕਿਸੇ ਨੇ ਪਛਾਣ ਲਿਆ ਇੱਕ ਮਹੀਨੇ ਬਾਅਦ ਤਾਂ ਮੈਂ ਦੇਣਦਾਰ ਹਾਂ। ਹੁਣ ਮੇਰੇ ਪਿੰਡ ਦੇ ਨਰੇਗਾ ਦੀ ਸਕੀਮ ਤਹਿਤ ਡੇਲੀ 5000 ਰੁਪਏ ਦੀ ਦਿਹਾੜੀ ਪਾਈ ਜਾਂਦੀ ਆ, 5000 ਰੁਪਇਆ ਸਰਕਾਰ ਦਾ ਤਾਂ ਖਰਚਾ ਆਉਂਦਾ ਉਹ ਨਰੇਗਾ ਦੇ ਮਜ਼ਦੂਰਾਂ ਨੂੰ ਦਿੰਦੇ ਆ। ਤੇ ਪਰ ਮੇਰੇ ਪਿੰਡ ਚ ਮੈਨੂੰ ਕੁਛ ਹੋਇਆ ਦਿਖਿਆ ਨੀ, ਐਵੇਂ ਡਰਾਮੇ ਚ ਇੱਕ ਬੱਠਲ ਲੈ ਕੇ, ਕਹੀ ਲੈ ਕੇ, 4 ਮਿੱਟੀ ਦੇ ਬੱਠਲ ਭਰ ਕੇ ਉੱਥੇ ਕੱਢ ਕੇ ਤੇ ਨਾਲ ਹੀ ਵੱਟਦੇ ਸਿੱਟਦੇ ਨੱਕ ਚੋਂ ਕੱਢ ਕੇ ਗੱਲ ਨਾ ਲਾਉਣ ਵਾਲੀ ਗੱਲ ਕਰਕੇ ਕੋਈ ਕੰਮ ਸੰਭਾਲਿਆ ਨੀ, ਕੋਈ ਨੀ ਕੀਤਾ। ਪਰ ਜੇ ਅਸੂਲ ਇਹ ਆ ਵੀ ਤੁਸੀਂ ਪੂਰੀ ਦਿਹਾੜੀ ਲੈਂਦੇ ਹੋ, ਉਹਨਾਂ ਨੂੰ ਮੈਨੇਜਮੈਂਟ ਲੋਕ ਪਬਲਿਕ ਕਰਨ, ਪਬਲਿਕ ਇਹ ਸਮਝੇ ਵੀ ਜਿਹੜਾ ਟੈਕਸ ਦਾ ਪੈਸਾ ਅਸੀਂ ਟੈਕਸ ਪੇਅਰ ਹਾਂ, ਇਹ ਸਾਡਾ ਪੈਸਾ ਸਾਡੀਆਂ ਜੇਬਾਂ ਚੋਂ ਲੱਗ ਰਿਹਾ, ਤੇ ਜੇ ਕੋਈ ਬੰਦਾ ਉੱਥੇ ਨਹੀਂ ਉਹਨੂੰ ਪੂਰਾ ਚਲਾ ਰਿਹਾ ਸਰਪੰਚ ਦੇ ਉੱਤੇ ਚੈੱਕ ਲਾਉਣ, ਉਹ ਆਪ ਗਲੀਆਂ ਮਹੱਲਿਆਂ ਚ ਕੰਮ ਚੈੱਕ ਕਰਨ। ਹੁਣ ਅੱਜ ਅਸੀਂ ਜੇ 50 ਪਿੰਡ ਦੇ ਸਪੋਜ ਕਰਦੇ ਹਾਂ, ਜੇ 50 ਪਿੰਡ ਦੇ ਦਿਹਾੜੀਏ ਆ, ਅਸੀਂ ਉਹਨੂੰ ਸਰਕਾਰ ਪੈਸੇ ਦੇ ਰਹੀ ਹੈ, ਦਿਹਾੜੀ ਦੇ ਰਹੀ ਆ, ਤੇ ਅਸੀਂ ਉਹਨਾਂ ਨੂੰ ਕਹੀਏ ਵੀ ਸਾਡੇ ਪਿੰਡ ਚ ਸਾਰੇ ਭਾਈ ਪਹਿਲਾਂ ਦਾ ਗਲੀਆਂ ਨਾਲੀਆਂ ਦਾ ਸੁਚਾਰੂ ਵਿਵਸਥਾ ਕਰੋ, ਫਿਰ ਤੁਸੀਂ ਇੱਥੇ ਜਿੱਥੇ ਕਿਤੇ ਗੰਦਗੀ ਉਹ ਸਾਫ ਕਰੋ, ਆ ਕੁੱਗੇ ਪਿਆ ਉਹ ਪੱਟੋ ਜੀ, ਹੌਲੀ ਹੌਲੀ ਕਰਦੇ ਕਰਾਉਂਦੇ ਮਜਿਕ, ਤੁਸੀਂ ਚਾਹੇ ਕੰਧਾਂ ਰੰਗ ਕਰਾ ਲਓ, ਸਾਰੇ ਪਿੰਡ ਨੂੰ ਰੰਗ ਕਰਾ ਲਓ, ਜਦੋਂ ਇੰਨੀ ਲੇਬਰ ਆ, ਮੈਨ ਪਾਵਰ ਆ, ਤੇ ਉਹਦੇ ਨਾਲ ਕੀ ਹੋਊਗਾ, ਤੁਹਾਡੇ ਪਿੰਡ ਦੀ ਨੁਹਾਰ ਬਦਲ ਜੂਗੀ ਤੇ ਉਹਨਾਂ ਲੋੜਵੰਦਾਂ ਨੂੰ ਕੰਮ ਮਿਲ ਜੂ, ਤੇ ਲੋੜਵੰਦਾਂ ਨੂੰ ਇੱਕ ਆਦਤ ਵੀ ਬਣ ਜੂ ਕੰਮ ਕਰਨ ਦੀ ਵੀ ਸਾਨੂੰ ਵਿਹਲਿਆਂ ਨੂੰ ਨਹੀਂ ਮਿਲਿਆ, ਕੰਮ ਕਰਕੇ ਮਿਲਿਆ। ਸੋ ਇਹ ਤਾਂ ਲੋਕਾਂ ਦੀਆਂ ਆਦਤਾਂ ਵਿਗਾੜਨ ਲਈ ਨੀਲੇ ਧਾਰਕ ਪੀਲੇ ਕਾਰਡ ਬਣਾਏ ਜਾਂਦੇ ਆ, ਤੇ ਇਹਦੇ ਇਹਨਾਂ ਨਾਲ ਇੱਕ ਦੂਜੀ ਚੀਜ਼, ਇੱਕ ਚੀਜ਼ ਸਾਨੂੰ ਹੋਰ ਮੈਂ ਇੱਥੇ ਐਡ ਕਰਨੀ ਚਾਹੂੰਗਾ ਬਾਬੂ ਜੀ, ਵੀ ਜਿਹੜੇ ਕੋਈ ਵੀ ਚੀਜ਼ ਨਾ ਇੱਕ ਕੁਦਰਤ ਨੇ ਅਸੂਲ ਆ ਵੀ ਰੱਬ ਵੀ ਸਾਨੂੰ ਕੋਈ ਚੀਜ਼ ਫ੍ਰੀ ਨਹੀਂ ਦਿੰਦਾ, ਕਿਸ ਇੱਕ ਕੁਦਰਤ ਦਾ ਵੀ ਅਸੂਲ ਆ, ਤੇ ਉਹਨੂੰ ਵਿਗਿਆਨੀਆਂ ਨੇ ਇਸ ਢੰਗ ਨਾਲ ਡਿਫਾਈਨ ਕੀਤਾ ਵੀ ਕਹਿੰਦੇ ਕੋਈ ਐਨਰਜੀ ਪੈਦਾ ਕਰਨ ਵਾਸਤੇ, ਕੋਈ ਵੀ ਚੀਜ਼ ਐਨਰਜੀ, ਜੇ ਤੁਸੀਂ ਚੀਜ਼ ਪੈਦਾ ਕਰਨੀ ਆ ਉਹਦੇ ਅਗੇਂਸਟ ਤੁਹਾਨੂੰ ਐਨਰਜੀ ਹੀ ਲਾਉਣੀ ਪੈਂਦੀ ਆ। ਹੁਣ ਮਸਲਨ ਅਸੀਂ ਅਕਸਰ ਇਸ ਵਿਸ਼ੇ ਤੇ ਬਹੁਤ ਵਾਰੀ ਗੱਲ ਕੀਤੀ ਆ, ਪਰ ਮਸਲਨ ਇਹ ਆ ਵੀ ਜੇ ਬਿਜਲੀ ਪੈਦਾ ਕਰਨੀ ਪੈਂਦੀ ਆ ਤਾਂ ਉਹਦੇ ਲਈ ਇੱਕ ਦੂਜੀ ਐਨਰਜੀ ਲਾਉਣੀ ਪੈਂਦੀ ਆ, ਕੋਲੇ ਰੂਪੀ ਐਨਰਜੀ ਲਾ ਲਓ, ਅੱਜ ਕੱਲ੍ਹ ਨਿਊਕਲੀਅਰ ਐਨਰਜੀ ਲਾ ਲਓ, ਚਾਹੇ ਤੁਸੀਂ ਹਵਾ ਦੀ ਜੇ ਪੌਣ ਚੱਕੀਆਂ ਲੱਗਦੀਆਂ ਤਾਂ ਹਵਾ ਵੀ ਇੱਕ ਐਨਰਜੀ ਆ, ਉਹਨੂੰ ਲਾਉਣਾ ਪੈਂਦਾ, ਡੀਜ਼ਲ ਤੇਲ ਪੈਟਰੋਲ ਲਾ ਕੇ ਜਨਰੇਟਰ ਚੱਲਦੇ ਆ, ਫੇਰ ਜਾ ਕੇ ਬਿਜਲੀ ਪੈਦਾ ਹੁੰਦੀ ਆ। ਇਹੀ ਰੱਬ ਦਾ ਇੱਕ ਫਾਰਮੂਲਾ, ਕੁਦਰਤ ਨੇ ਵੀ ਇਹ ਫਾਰਮੂਲਾ ਸਾਨੂੰ ਦਿੱਤਾ ਵੀ ਜੇ ਅਸੀਂ ਐਨਰਜੀ ਆਪਣੀ ਲਾਉਣੇ ਆ ਤਾਂ ਸਾਨੂੰ ਉਹਦੇ ਅਗੇਂਸਟ ਰੋਟੀ ਮਿਲਦੀ ਆ, ਸਾਰਾ ਕੁਛ ਮਿਲਦਾ, ਜਿਹੜੇ ਸਾਧਨ ਆ, ਜਿਹੜੇ ਕੁਦਰਤੀ ਸਾਧਨ ਆ, ਉਹ ਵੀ ਸਾਨੂੰ ਐਨਰਜੀ ਲਾਉਣ ਤੋਂ ਬਾਅਦ ਮਿਲਦੇ ਆ। ਜੇ ਹੁਣ ਅਸੀਂ ਆਪਦੀ ਐਨਰਜੀ ਲਾਏ ਤੋਂ ਬਿਨਾਂ ਕਹੀਏ ਵੀ ਅੰਬ ਪੈਦਾ ਕਰ ਲਾਂਗੇ ਤਾਂ ਨਹੀਂ ਹੋਣਗੇ ਪੈਦਾ, ਉਹ ਕੁਦਰਤ ਵੀ ਨਹੀਂ ਕਰਕੇ ਦੇਊਗੀ, ਤੁਹਾਨੂੰ ਆਪੇ ਨਹੀਂ ਕਰਕੇ ਦਿੰਦੀ, ਉਹਦੇ ਤੇ ਤੁਹਾਨੂੰ ਬੀਜਣਾ ਵੀ ਪੈਣਾ, ਉਹਨੂੰ ਪਾਣੀ ਵੀ ਲਾਉਣਾ ਪੈਣਾ, ਉਹਦੀ ਸਾਂਭ ਸੰਭਾਲ ਵੀ ਕਰਨੀ ਪੈਣੀ ਆ। ਸੋ ਕਹਿਣ ਦਾ ਭਾਵ ਇਹ ਆ ਵੀ ਜੇ ਫ੍ਰੀ ਕੋਈ ਚੀਜ਼ ਨਹੀਂ ਆਉਂਦੀ ਹੁੰਦੀ, ਜੇ ਨੀਲੇ ਕਾਰਡਾਂ ਨੂੰ ਗੈਸ ਕਨੈਕਸ਼ਨ ਫ੍ਰੀ ਮਿਲਣਗੇ, ਉਹਦੇ ਅਗੇਂਸਟ ਕੁਛ ਹੋਰ ਮੱਚੂਆ, ਕੁਛ ਹੋਰ ਬਲੂਆ, ਉਹ ਕੀ ਬਲੂਆ, ਉਹ ਤੇਰੇ ਮੇਰੇ ਟੈਕਸ ਪੇਈਆਂ ਦਾ ਪੈਸਾ ਬਲੂਆ। ਸੋ ਇਸ ਕਰਕੇ ਇਹ ਇਲੈਕਸ਼ਨੀ ਸਟੰਟ ਆ ਜਿਹੜੇ, ਇਸ ਤੋਂ ਵੱਧ ਕੁਛ ਨਹੀਂ। ਇਲੈਕਸ਼ਨ ਆਉਣ ਕਰਕੇ ਹੁਣ ਇਹਨਾਂ ਨੂੰ ਜਿਹੜੇ ਪੁਲਿਸ ਮੁਲਾਜ਼ਮ ਵੀ ਦੇਖ ਗਏ, ਅੱਜ ਪੜ੍ਹ ਰਹੇ ਹਾਂ ਵੀ ਪੁਲਿਸ ਮੁਲਾਜ਼ਮਾਂ ਨੂੰ ਹਫ਼ਤੇ 'ਚ ਇੱਕ ਛੁੱਟੀ ਦਿੱਤੀ ਜਾਊਗੀ। ਹੁਣ ਤੁਸੀਂ ਇੱਕ ਪਾਸੇ ਹਿਊਮਨ ਰਾਈਟ ਦੀ ਗੱਲ ਕਰਦੇ ਹੋ, ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਲਾਅ ਦੀ, ਤੇ ਇੱਕ ਪਾਸੇ ਕਰਦੇ ਹੋ ਗੱਲ ਤੁਸੀਂ ਬੁਲਿੰਗ ਦੀ। ਹੁਣ ਵਿਦੇਸ਼ ਦੇ ਵਿੱਚ ਜੇ ਕੋਈ ਬੰਦਾ 40 ਤੋਂ 41 ਘੰਟਾ ਸਾਡੇ ਤੋਂ ਕੰਮ ਕਰਾਉਂਦਾ ਤੇ ਅਸੀਂ ਕਹਿੰਦੇ ਸਾਨੂੰ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਮਾਨਵ ਅਧਿਕਾਰਾਂ ਦਾ ਹਨਨ ਹੋ ਰਿਹਾ, ਤੇ ਪੁਲਿਸ ਦਾ ਇੰਡੀਆ ਦੀ ਪੁਲਿਸ ਦਾ ਹਾਲ ਦੇਖ ਲੋ ਵੀ ਉਹਦੇ 24 ਘੰਟੇ ਜਾਓ ਵਾ ਜਦੋਂ ਮਰਜ਼ੀ ਉਹਨਾਂ ਨੂੰ ਆਵਾਜ਼ ਮਾਰ ਲੈਂਦੇ ਜਦੋਂ ਮਰਜ਼ੀ ਚੱਲ ਪੈਂਦਾ ਤੇ ਉੱਥੇ ਮਾਨਵ ਅਧਿਕਾਰਾਂ ਦਾ ਹਨਨ ਨਹੀਂ ਉਸ ਰਿਹਾ ਸੀ ਹੁਣ ਦੇਖਿਆ ਸੁਖਬੀਰ ਬਾਦਲ ਨੂੰ ਵੀ ਭਾਈ ਇਹਨਾਂ ਨੂੰ ਇੱਕ ਵੀਕ ਦੀ ਛੁੱਟੀ ਦਿਓ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਇਹ ਗੱਲਾਂ ਦਿਖੀਆਂ ਸੋ ਕਹਿਣ ਦਾ ਭਾਵ ਮੇਰਾ ਇਹ ਆ ਵੀ ਜਿਹੜੀ ਇਹ ਚੀਜ਼ਾਂ ਇਲੈਕਸ਼ਨ ਸਟੰਟ ਤੋਂ ਬਾਅਦ ਉਹੀ ਕਹੀ ਤੇ ਉਹੀ ਕੁਹਾੜੀ ਰਹਿਣੀ ਆ
ਜੀ ਸੋ ਖਬਰਾਂ ਦੇ ਵਿਚ ਅੱਗੇ ਗੱਲ ਕਰਦੇ ਹਾਂ ਜੀ ਜਿਹੜੀ ਕਿ ਆਸਟ੍ਰੇਲੀਆ ਦੇ ਵਿਚ ਵੀ ਕ੍ਰਾਂਤੀ ਦਾ ਰੌਲਾ ਪਿਆ ਹੋਇਆ ਤੇ ਇਹ ਰੌਲਾ ਕੀ ਆ ਤੇ ਇਸ ਵਿਚ ਕਿੰਨੀ ਕਿੰਨੀ ਸਚਾਈ ਆ
ਦੇਖੋ ਸਚਾਈ ਤਾਂ 100% ਹੀ ਆ ਜਿੰਨੀ ਕੁ ਗੱਲ ਆ ਜਿਹੜੀ ਖਬਰ ਦੇ ਵਿਚ ਤਾਂ ਤੇ ਪਰ ਉਹ ਖਬਰ ਨੂੰ ਇੱਕ ਦੂਜੇ ਦੇ ਮੂੰਹ ਤੋਂ ਜਾਂਦੀ ਜਾਂਦੀ ਖਬਰ ਦਾ ਰੂਪ ਬਦਲਿਆ ਜਾਂਦਾ ਬਹੁਤ ਜ਼ਿਆਦਾ ਰੂਪ ਬਦਲਿਆ ਰਹਿੰਦਾ ਤੇ ਜਿਹੜੀ ਗੱਲ ਦਾ ਡਰ ਸੀ ਜਾਂ ਅਹਿਮ ਸਹਿਮ ਸੀ ਉਹ ਹੋ ਰਹੀ ਆ ਉਹ ਇੰਡੀਆ ਚ ਸ਼ੁਰੂ ਹੋ ਗਈ ਆਸਟ੍ਰੇਲੀਆ ਚ ਕੁਛ ਨਹੀਂ ਹੋਇਆ ਇੰਡੀਆ ਚ ਸ਼ੁਰੂ ਹੋ ਗਈ ਆ ਉਹ ਇਹ ਆ ਜੀ ਵੀ ਕਰੰਸੀ ਦਾ ਜਿਹੜਾ ਸਟਰਕਚਰ ਜਦੋਂ ਇੰਡੀਆ ਦੇ ਵਿਚ ਬਦਲਿਆ ਗਿਆ ਤਾਂ ਸਾਰੇ ਪਾਸੇ ਇਹਦੇ ਬਾਰੇ ਜਗਿਆਸਾ ਜਾਗੀ ਵੀ ਇਹਦੇ ਨਾਲ ਕੀ ਹੋਊ ਕਿਵੇਂ ਹੋਊ ਹਰ ਮੁਲਕ ਨੇ ਜਿਹੜੀਆਂ ਆਪਦੀਆਂ ਸਮੱਸਿਆਵਾਂ ਪੜਤਾਲੀਆਂ ਦੇਖੀਆਂ ਤਾਂ ਉਹਦੇ ਚ ਆਸਟ੍ਰੇਲੀਆ ਨੇ ਦੇਖਿਆ ਵੀ ਜਿਹੜਾ ਆਸਟ੍ਰੇਲੀਆ ਚ 1.5% ਇੱਕ ਟੈਕਸ ਤੋਂ ਬਿਨਾਂ ਜਿਹੜਾ ਨਗਦ ਦਾ ਲੈਣ ਦੇਣ ਹੁੰਦਾ ਉਹਦੇ ਚ ਟੈਕਸ ਨਹੀਂ ਭਰਿਆ ਜਾਂਦਾ ਉਹ ਟੈਕਸ ਨਾ ਭਰੇ ਜਾਣ ਕਾਰਨ ਉਹਦੇ ਜਿਹੜਾ ਇੱਕ ਬਲੈਕ ਮਨੀ ਹੌਲੀ ਹੌਲੀ ਕ੍ਰੀਏਟ ਹੋਣੀ ਸ਼ੁਰੂ ਹੋ ਚੁੱਕੀ ਆ ਕਹਿੰਦੇ ਨੀ ਇੱਕ ਥਾਂ ਤੇ ਜੰਗਾਲ ਲੱਗ ਜੇ ਤਾਂ ਜੰਗਾਲ ਛੇਤੀ ਸਾਰੀ ਛੱਤ ਨੂੰ ਖਾ ਜਾਂਦੀ ਆ ਸੋ ਉਹ ਜੰਗਾਲ ਲੱਗਣੀ ਸ਼ੁਰੂ ਹੋ ਗਈ ਆ ਤੇ ਆਸਟ੍ਰੇਲੀਆ ਨੂੰ ਵੀ ਲੱਗਿਆ ਵੀ ਉਹ ਜੰਗਾਲ ਨੂੰ ਹਟਾਇਆ ਜਾ ਸਕਦਾ ਕਿਉਂਕਿ ਹਮੇਸ਼ਾ ਲੈਣ ਦੇਣ ਜਿਹੜਾ ਵੱਡੇ ਨੋਟਾਂ ਨਾਲ ਹੁੰਦਾ ਤਾਂ ਵੱਡੇ ਨੋਟਾਂ ਨਾਲ ਜਦੋਂ ਲੈਣ ਦੇਣ ਹੁੰਦਾ ਤਾਂ ਜੇ ਵੱਡੇ ਨੋਟ ਨੂੰ ਨੱਥ ਪਾ ਦਿੱਤੀ ਜਾਵੇ ਉਹਨੂੰ ਕਿਸੇ ਢੰਗ ਨਾਲ ਰਿਪਲੇਸ ਕਰ ਦਿੱਤਾ ਜਾਵੇ ਜਾਂ ਬੰਦ ਕਰ ਦਿੱਤਾ ਜਾਵੇ ਤਾਂ ਇਹ ਸਮੱਸਿਆ ਦੇ ਹੱਲ ਪਾ ਸਕਦਾ ਪਰ ਇਹ ਇੱਕ ਤਜਵੀਜ਼ ਦਿੱਤੀ ਆ ਇਹ ਇਹ ਲਾਗੂ ਨਹੀਂ ਹੋਈ ਇਹ ਇਸ ਸੈਸ਼ਨ ਦੇ ਵਿਚ ਇਹ ਤਜਵੀਜ਼ ਲੈ ਕੇ ਆਈ ਜਾਊਗੀ ਫੇਰ ਇਹ ਆਸਟ੍ਰੇਲੀਆ ਇੰਡੀਆ ਨਹੀਂ ਹੈ ਰਾਤੋ ਰਾਤ ਵਾਲਾ ਕੰਮ ਕਿਉਂਕਿ ਇੱਥੇ ਵੀ ਤਾਂ ਪੋਜੀਸ਼ਨ ਇਹ ਹੈ ਨਾ ਵੀ ਜੇ ਹੁਣ ਮੰਨ ਲਓ ਅੱਜ ਮੈਨੂੰ ਪਤਾ ਲੱਗ ਗਿਆ ਵੀ ਭਾਈ 100 ਦਾ ਨੋਟ ਬੰਦ ਹੋ ਸਕਦਾ ਮੈਂ ਕੱਲ ਤੋਂ 100 ਦੇ ਨੋਟ ਨੂੰ ਖਰਚਣ ਦੀ ਕੋਸ਼ਿਸ਼ ਕਰੂੰਗਾ ਜਾਂ ਮੈਂ ਉਹਨੂੰ ਬੈਂਕ ਚ ਲੈ ਕੇ ਜਾਊਂਗਾ ਤਾਂ ਇੱਥੋਂ ਦਾ ਸਟਰਕਚਰ ਇਹ ਜਾ ਵੀ ਜਦੋਂ ਵੀ ਜਿੱਥੇ ਵੀ ਲੈ ਜਾਊਂਗਾ ਮੈਂ ਬੈਂਕ ਚ ਕਿਉਂਕਿ ਹੁਣ ਕੈਸ਼ ਤਾਂ ਫਿਰ ਅਗਲੇ ਨੇ ਵੀ ਨਹੀਂ 100 ਕਿਸੇ ਨੇ ਲੈਣਾ ਅਖੀਰ ਇੱਕ ਟਿਕਾਣੇ ਤੇ ਜਾਊ ਤਾਂ ਉਹਦੀ GST ਵੀ ਭਰੀ ਜਾਊਗੀ ਤੇ ਉਹਦਾ ਟੈਕਸ ਵੀ ਪੇ ਹੋਜੂਗਾ ਤਾਂ ਮੈਨੂੰ ਲੱਗਦਾ ਜਦੋਂ ਤੱਕ ਇਹ ਮਸਲਾ ਆਊਗਾ ਉਦੋਂ ਤੱਕ 50% ਤੋਂ ਉੱਤੇ ਤਾਂ ਜਿਹੜਾ ਬਲੈਕ ਮਨੀ ਆ ਜਾਂ ਪੈਸਾ ਉਹੀ ਬੈਂਕਾਂ ਚ ਚਲਾ ਜਾਊਗਾ ਸੋ ਇੱਕ ਇਹ ਡਰਾਵਾ ਹੀ ਵੀ ਕੰਮ ਕਰ ਸਕਦਾ ਪਰ ਮੈਨੂੰ ਲੱਗਦਾ ਇਹ ਉਮੀਦ ਆ ਵੀ ਇਹ ਸੈਸ਼ਨ ਦੇ ਵਿਚ ਇਹ ਪਾਸ ਹੋ ਕੇ ਸ਼ਾਇਦ ਬੰਦ ਹੋ ਜੇ ਤੇ ਪਰ ਸਾਨੂੰ ਇਹ ਚ ਘਬਰਾਉਣ ਦੀ ਕੋਈ ਬਾਹਲੀ ਲੋੜ ਨਹੀਂ ਪਹਿਲੀ ਗੱਲ ਤਾਂ ਅਸੀਂ ਜਿਹੜੇ ਇੰਨੇ ਹਜੇ ਸਰਮਾਏਦਾਰ ਨਹੀਂ ਹਾਂ ਵੀ ਸਾਡੇ ਪਾਈਪਾਂ ਦੇ ਵਿਚ ਪੈਸੇ ਭਰੇ ਪਏ ਹੋਣ ਤੇ ਟੈਂਕੀਆਂ ਭਰੀਆਂ ਪਈਆਂ ਹੋਣ 100 ਡਾਲਰ ਨਾਲ ਸਾਡੇ ਕੋਲੇ ਤਾਂ ਆਪਦੀ ਜਿਹੜੀ ਆਈ ਚਲਾਈ ਚੱਲਣ ਜੋਗਾ ਜਗਾੜ ਹੈਗਾ ਉਹ ਅਸੀਂ ਕਰੀ ਜਾਂਦੇ ਹਾਂ ਜਿਹਦੇ ਕੋਲੇ ਕੋਈ ਥੋੜਾ ਜਿਹਾ ਫਾਲਤੂ ਹੁੰਦਾ ਉਹ ਆਪਦੇ ਹੋਮ ਲੋਨ ਚ ਰੱਖ ਦਿੰਦਾ ਜੀ ਸੋ ਇਸ ਤੋਂ ਕਰਕੇ ਸਾਨੂੰ ਘਬਰਾਹਟ ਦੀ ਕੋਈ ਬਾਹਲੀ ਲੋੜ ਨਹੀਂ ਸਾਨੂੰ ਇਹਦੇ ਨਾਲ ਬੈਨੀਫਿਟ ਹੋ ਸਕਦਾ ਨੁਕਸਾਨ ਨਹੀਂ ਹੋ ਸਕਦੇ ਕਿਉਂਕਿ ਜੇ ਸਾਡੇ ਮੁਲਕ ਦੀ ਹੁਣ ਸਾਡਾ ਇਹ ਮੁਲਕ ਆ ਜੇ ਇਹਦੀ ਇਕਾਨਮੀ ਉੱਚੀ ਹੋਊਗੀ ਤਾਂ ਫਿਰ ਉਹ ਸਾਡੇ ਤੇ ਖੁਸ਼ਹਾਲੀ ਆਉਣੀ ਤਾਂ ਲਾਜ਼ਮੀ ਆ ਸਾਨੂੰ ਕਿਸੇ ਨਾ ਕਿਸੇ ਪਾਸੋਂ ਰਾਹਤ ਮਿਲੂਗੀ ਸੋ ਇੰਡੀਆ ਦੇ ਵਿਚ ਇਹਦਾ ਅਸਰ ਆ ਰਿਹਾ ਜੀ ਇੰਡੀਆ ਚ ਮੈਂ ਕੱਲ ਵੀ ਮੇਰੇ ਕਜ਼ਨ ਨੇ ਜਾਣਾ ਮੇਰੇ ਭਾਣਜੀ ਨੇ ਜਾਣਾ ਸੀ ਤੇ ਉਹਨੇ ਮੈਨੂੰ ਦੱਸਿਆ ਵੀ ਮੈਂ ਪੈਸੇ ਲਿਜਾਣੇ ਆ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇੰਡੀਆ ਦਾ ਅਫਵਾਹ ਦੇ ਤੌਰ ਤੇ ਤੁਹਾਡੇ ਤੋਂ ਲੈਣੇ ਬੰਦ ਕਰ ਦੇਣਗੇ ਵੀ ਹਾਂ ਜੀ ਇਹ ਤਾਂ ਆਸਟ੍ਰੇਲੀਆ ਚ ਬੰਦ ਹੋ ਗਿਆ ਹੁਣ ਤੁਸੀਂ ਕਿਹੜਾ ਯਕੀਨ ਦਵਾਓਗੇ ਉੱਥੇ ਤਾਂ ਬਿਹਤਰ ਆ ਉਹ ਜਿਹੀ ਚੀਜ਼ ਲਈ ਆਈ ਨਾ ਜਾਵੇ ਵੀ ਕਿਉਂ ਉਸ ਕਿੰਤੂ ਪ੍ਰੰਤੂ ਦੇ ਵਿਚ ਉਲਝਿਆ ਜਾਵੇ ਪਰ ਇਹ ਜਿਹੜੇ ਸਟੰਟਬਾਜ਼ੀ ਜਿਹੜੀ ਚੱਲੀ ਆ ਜਾਂ ਇੰਡੀਆ ਤੋਂ ਤਾਰ ਹਿੱਲੀ ਆ ਜਾਂ ਉਹਨੂੰ ਅਸੀਂ ਉਸ ਪੈਮਾਨੇ ਨਾਲ ਆਸਟ੍ਰੇਲੀਆ ਨੂੰ ਨਾ ਦੇਖੀਏ ਇੰਡੀਆ ਚ ਜਿਹੜਾ ਹੋਮਵਰਕ ਨਹੀਂ ਕੀਤਾ ਗਿਆ ਇੰਡੀਆ ਦੇ ਵਿਚ ਲੋਕਾਂ ਚ ਜ਼ਿੰਮੇਵਾਰੀ ਘੱਟ ਆ ਇੱਥੇ ਸਾਡੇ ਰਾਤ ਨੂੰ ਅੱਧੀ ਰਾਤ ਨੂੰ ਵੀ ਅਸੀਂ ਜੇ ਕਿਸੇ ਰੋਡ ਤੇ ਜਾ ਰਹੇ ਹਾਂ ਤੇ ਕਿਤੇ ਜੇ ਗਿਵਵੇ ਦਾ ਸਾਈਨ ਆ ਗਿਆ ਤਾਂ ਅਸੀਂ ਖੜਦੇ ਹਾਂ ਕਿਉਂਕਿ ਸਾਨੂੰ ਪਤਾ ਵੀ ਇਹ ਲਾਅ ਆ ਤੇ ਸਾਨੂੰ ਖੜਨਾ ਚਾਹੀਦਾ ਚਾਹੇ ਸਾਨੂੰ ਕੋਈ ਨਾ ਦੇਖ ਰਿਹਾ ਹੋਵੇ ਪਰ ਉਸ ਮੁਲਕ ਦੇ ਵਿਚ ਚਾਹੇ ਦੇਖ ਵੀ ਰਿਹਾ ਹੋਵੇ ਤੇ ਤਾਂ ਵੀ ਕਹਿੰਦਾ ਵੀ ਸਿਫਾਰਿਸ਼ ਪਾ ਲਾਂਗੇ ਕੀ ਫਰਕ ਪੈਂਦਾ ਤਾਂ ਉੱਥੇ ਚੱਲ ਜਾਂਦਾ ਦੂਜੀ ਜਿਹੜੀ ਮੈਂ ਕੱਲ ਨਾ ਮੈਨੂੰ ਪਹਿਲੀ ਵਾਰ ਜ਼ਿੰਦਗੀ ਦੇ ਵਿਚ 2000 ਦੇ ਨੋਟ ਦੇ ਦਰਸ਼ਨ ਵੀ ਹੋਏ ਆ ਤੇ ਇੰਡੀਆ ਦੀ ਕਰੰਸੀ ਦੇ ਤੇ ਉਹ ਦੇਖਣ ਸਾਰ ਮੈਨੂੰ ਕਈ ਸਵਾਲ ਖੜੇ ਹੋਏ ਆ ਮਨ ਚ ਜਿਨ੍ਹਾਂ ਚ ਇੱਕ ਤਾਂ ਚਲੋ ਜਿਹੜੇ ਕੱਲ ਅਰਲਾਈਨ ਦੀ ਗੱਲ ਹੋਈ ਮੈਨੂੰ ਕੱਲ ਸਾਡੇ ਤਕਰੀਬਨ ਬ੍ਰਿਸਬੇਨ ਦਾ ਸਾਰਾ ਹੀ ਮੀਡੀਆ ਤੇ ਸਾਰੇ ਲਿਟਰੇਰੀ ਬੰਦੇ ਜਿਹੜੇ ਸੀਗੇ ਉਹ ਕੱਲ ਉਹਨਾਂ ਨੇ ਮੇਰੇ ਨਾਲ ਇੱਕ ਗੈਟ ਟੂਗੈਦਰ ਰੱਖਿਆ ਸਿਟੀ ਦੇ ਵਿਚ ਕੱਲ ਸ਼ਾਮੀ ਤੇ 2-3 ਘੰਟੇ ਵਧੀਆ ਸੱਜਣਾ ਮਿੱਤਰਾਂ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ ਪਹਿਲੀ ਗੱਲ ਤਾਂ ਮੈਂ ਅੱਜ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਵੀ ਉਹਨਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ ਪਰ ਉੱਥੇ ਗੱਲਾਂ ਗੱਲਾਂ ਦੇ ਵਿਚ ਜਿਹੜੀ ਇੱਕ ਗੱਲ ਸਾਹਮਣੇ ਆਈ ਵੀ ਸਾਡੇ ਅਜੇਪਾਲ ਸਿੰਘ ਹੋਰਾਂ ਕੋਲੇ 2000 ਦਾ ਨੋਟ ਸੀ ਤੇ ਉਹਨਾਂ ਨੇ ਦਿਖਾਇਆ ਤੇ ਉਹਨਾਂ ਨੇ ਸਵਾਲ ਕੀਤਾ ਵੀ ਭਾਜੀ ਦਾ ਰੰਗ ਇਹ ਜਾਂ ਕਿਉਂ ਚੂਜ਼ ਕੀਤਾ ਗਿਆ ਜਿਹੜਾ ਲੈ ਰਿਹਾ ਕੀ ਚੱਕਰ ਆ ਤਾਂ ਮੇਰੀ ਜਿਹੜੀ ਉੱਥੇ ਮੰਨਣੀ ਸੀ ਵੀ ਇੱਕ ਤਾਂ ਜਿਹੜਾ ਪਿੰਕ ਕਲਰ ਆ ਉਹ ਥੋੜਾ ਜਿਹਾ ਪੈਸੇ ਕੱਚੇ ਕਲਰਾਂ ਦੇ ਵਿਚ ਆ ਜਾਂਦਾ ਕਿਉਂਕਿ ਕਲਰਾਂ ਦੇ ਵਿਚ ਵੀ ਕੱਚਾ ਪੱਕਾ ਪਣ ਹੁੰਦਾ ਕੁਝ ਕਲਰਾਂ ਨੂੰ ਕੁਦਰਤ ਬੰਨੀ ਉਹ ਪੱਕੇ ਹੁੰਦੇ ਆ ਜਿਵੇਂ ਕਿ ਮੇਰਾ ਕਲਰ ਆ ਜੀ ਮੈਂ ਪੱਕੇ ਕਲਰ ਦਾ ਜਿੰਨਾ ਮਰਜ਼ੀ ਲਾਹੀ ਜਾਓ ਲੈਂਦਾ ਨੀ ਸੋ ਉਹ ਹੁਣ ਉਹ ਪਿੰਕ ਕਲਰ ਹੀ ਹੈ ਜੀ ਉਹ ਕੱਚਾ ਕਲਰ ਆ ਉਹ ਲੈ ਜਾਂਦਾ ਤਾਂ ਉਹਨੇ ਉਹਦੇ ਚ ਕਾਰਨ ਇਹੀ ਮੰਨੀ ਜਾ ਰਹੀ ਆ ਵੀ ਜੋ ਕਾਲ ਦੇ ਵਿਚ ਕੋਈ ਡਿਸੀਜਨ ਲਿਆ ਜਾਂਦਾ ਨਾ ਜਲਦੀ ਦੇ ਵਿਚ ਕੁਛ ਕੰਮ ਕੀਤਾ ਜਾਂਦਾ ਉਦੋਂ ਇਹੋ ਜਿਹੀਆਂ ਗੱਲਾਂ ਨੂੰ ਸੋਚਿਆ ਨੀ ਜਾਂਦਾ ਤਾਂ ਉਹ ਨਾ ਸੋਚਣ ਕਾਰਨ ਉਹ ਕਲਰ ਨੂੰ ਆਪਦਾ ਵੱਖਰਾ ਕਲਰ ਜਾਂ ਅਟਰੈਕਸ਼ਨ ਦੇਣ ਦੇ ਚੱਕਰ ਦੇ ਵਿਚ ਇਹ ਗੱਲਾਂ ਹੋਈਆਂ ਪਰ ਦੂਜੇ ਪਾਸੇ ਜਿਹੜੀ ਜੇ ਗੱਲ ਕਰੀਏ ਤਾਂ ਦੂਜੇ ਪਾਸੇ ਮੈਂ ਜਿਹੜਾ ਨੋਟ ਬਾਰੇ ਇੱਕ ਆਪਦੀ ਆਬਜ਼ਰਵੇਸ਼ਨ ਕੀਤੀ ਉਹ ਇਹ ਆ ਵੀ ਨੋਟ ਦਾ ਜਿਹੜਾ ਸਾਈਜ਼ ਆ ਉਹ ਜਿਹੜੇ ਬਲੈਕ ਮਨੀ ਵਾਲੇ ਲੋਕਾਂ ਨੂੰ ਧਿਆਨ ਚ ਰੱਖਦੇ ਹੋਏ ਬਣਾਇਆ ਗਿਆ ਵੀ ਕੱਲ ਨੂੰ ਲੋਕਾਂ ਨੂੰ ਉਹਨਾਂ ਨੂੰ ਸੁਖਾਲਾ ਹੋਰ ਸੁਖਾਲਾ ਕਰ ਦਿੱਤਾ ਜਾਵੇ ਜਿਹੜੇ ਔਖੇ ਹੁੰਦੇ ਸੀ ਜਿਨ੍ਹਾਂ ਨੂੰ ਗਿੱਠ ਗਿੱਠ ਡੇਢ ਡੇਢ ਗਿੱਠ ਦੇ ਹਜ਼ਾਰ ਹਜ਼ਾਰ ਦੇ ਨੋਟ ਫਿਰ ਉਹ ਵਜਨ ਚ ਵੀ ਵੱਧ ਜਾਣਾ ਜਦੋਂ ਉਹਨਾਂ ਦੇ ਕਾਗਜ਼ ਮਟੀਰੀਅਲ ਵੱਧ ਲੱਗਦਾ ਉਹਦੇ ਵਜਨ ਵੀ ਬਹੁਤ ਜਾਣਾ ਹੋ ਜਾਣਾ ਤਾਂ ਉਹ ਸਾਹਮਣੇ ਉਹਨਾਂ ਨੂੰ ਕਾਫੀ ਔਖੇ ਸੀ 2000 ਦੇ ਨੋਟਾਂ ਨਾਲ ਇੱਕ ਤਾਂ ਜਿਹੜਾ 500 ਨਾਲ ਉਹ ਚਾਰ ਗੁਣਾ ਉਹੀ ਉਹਨਾਂ ਨੇ ਘੱਟ ਜਾਣਾ ਦੂਜਾ ਉਹਦਾ ਨਾ ਨੋਟ ਨੂੰ 10 ਦੇ ਨੋਟ ਜਿੱਦਾਂ ਉਹ ਨੋਟ ਬਣਾਇਆ ਗਿਆ ਮੈਂ ਦੇਖਿਆ ਜਿਹੜਾ ਇੰਡੀਆ ਦੇ ਵਿੱਚ ਪੁਰਾਣਾ 10 ਦਾ ਨੋਟ ਸੀ ਉਹਦੇ ਉੱਤੇ ਜਾਂ 20 ਦੇ ਨੋਟ ਦੇ ਲਾਗੇ ਤਾਗੇ ਜੇ ਆ ਉਹ ਤੋਂ ਥੋੜਾ ਬਹੁਤ ਹੀ ਇਹ ਵੱਡਾ ਨੋਟ ਬਣਾਇਆ ਗਿਆ ਸੋ ਇਹ ਤਾਂ ਜਿਹੜੀ ਲੌਂਗ ਟਰਮ ਜਿਹੜੀ ਪਾਲਿਸੀ ਮੈਂ ਦੇਖੀ ਆ ਉਹਦੇ ਚ ਇਹ ਦੋ ਚੀਜ਼ਾਂ ਉਸ ਨੋਟ ਚ ਦਿਖਾਈ ਦਿੱਤੀਆਂ ਇੱਕ ਤਾਂ ਉਹਦਾ ਸਾਈਜ਼ ਆ ਉਹ ਬਲੈਕ ਮਨੀ ਨੂੰ ਸਾਂਭਣ ਲਈ ਧਿਆਨ ਚ ਰੱਖ ਕੇ ਬਣਾਇਆ ਗਿਆ ਸਾਈਜ਼ ਆ ਕਿਹਾ ਇਹ ਜਾਂਦਾ ਵੀ ਇਹਦੇ ਨਾਲ ਖਰਚਾ ਘਟਾਇਆ ਗਿਆ ਇੰਨੇ ਪਰਸੈਂਟ ਕਾਗਜ਼ ਘੱਟ ਲੱਗੂ ਇਨਵਾਇਰਮੈਂਟ ਘੱਟ ਸਮਝਾਇਆ ਗਿਆ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਮਸਲਾ ਇਹ ਆ ਤੇ ਦੂਜੇ ਪਾਸੇ ਹੌਲੀ ਹੌਲੀ ਮਹਾਤਮਾ ਗਾਂਧੀ ਹੈ ਜਿਹੜੇ ਜਿਨ੍ਹਾਂ ਨੂੰ ਅਕਸਰ ਅਸੀਂ ਕਹਿੰਦੇ ਹਾਂ ਵੀ ਉਹ ਨੋਟਾਂ ਦੇ ਉੱਤੇ ਕਿਉਂ ਕਾਬਜ਼ ਹੋਇਆ ਕਿਵੇਂ ਹੋਇਆ ਤੇ ਉਹਨਾਂ ਨੂੰ ਕਿਉਂ ਹੋਰ ਕਿਉਂ ਨਹੀਂ ਕੋਈ ਦੇਖਿਆ ਤੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਜੇ ਗੋਰਿਆਂ ਦੀ ਭਾਸ਼ਾ ਚ ਕਰੀਏ ਤਾਂ ਕਿੱਕ ਆਊਟ ਕਰਨ ਦਾ ਤਰੀਕਾ ਜਿਹੜਾ ਉਹ ਵੀ ਕੀਤਾ ਗਿਆ ਇੱਕ ਪਾਸੇ ਨੋਟ ਦੇ ਪਾਸੇ ਕਰਕੇ ਉਹਨਾਂ ਦੀ ਐਨਕ ਰੱਖ ਦਿੱਤੀ ਗਈ ਆ ਤੇ ਉਹਨੂੰ ਭਾਵੇਂ ਸਵੱਛ ਭਾਰਤ ਦਾ ਇੱਕ ਸਿੰਬਲ ਦਿੱਤਾ ਗਿਆ ਪਰ ਮੈਨੂੰ ਪਤਾ ਵੀ ਇੱਕ ਸਵੱਛ ਭਾਰਤ ਨਹੀਂ ਹੈ ਇੱਕ ਲੌਂਗ ਟਰਮ ਪਾਲਿਸੀ ਦੇ ਤਹਿਤ ਜਿਹੜੀ ਬੀਜੇਪੀ ਦੀ ਆ ਉਹ ਇਹ ਪਾਲਿਸੀ ਆ ਜਿਹਦੇ ਤਹਿਤ ਉਹ ਹੌਲੀ ਹੌਲੀ ਮਹਾਤਮਾ ਗਾਂਧੀ ਦਾ ਜਿਹੜਾ ਪ੍ਰਕੋਪ ਹੀ ਕਹੂੰਗਾ ਮੈਂ ਇੱਥੇ ਮੈਂ ਭਾਵੇਂ ਵਿਰੋਧਤਾ ਚ ਨਹੀਂ ਹਾਂ ਕਿਸੇ ਗੱਲ ਦੀ ਪਰ ਕਿਤੇ ਨਾ ਕਿਤੇ ਕੋਈ ਚੀਜ਼ ਦੀ ਬਹੁਤਾਤ ਹੋ ਜਾਏ ਤਾਂ ਪ੍ਰਕੋਪ ਹੋ ਜਾਂਦਾ ਤਾਂ ਉਹ ਪ੍ਰਕੋਪ ਹੌਲੀ ਹੌਲੀ ਦੂਰ ਕਰਨਗੇ ਤੇ ਬੀਜੇਪੀ ਦੇ ਜੇ ਕੁਝ ਕੁ ਫੈਸਲਿਆਂ ਚੋਂ ਮੈਂ ਦੇਖੋ ਮੇਰੀ ਬਲੈਕ ਐਂਡ ਵਾਈਟ ਪਾਲਿਸੀ ਆ ਮੈਨੂੰ ਕੋਈ ਮੋਦੀ ਨਾਲ ਮਤਲਬ ਨਹੀਂ ਮੈਨੂੰ ਸੁਖਬੀਰ ਨਾਲ ਨਹੀਂ ਮਤਲਬ ਮੇਰਾ ਮਤਲਬ ਹੁੰਦਾ ਕੰਮ ਨਾਲ ਜੇ ਕਿਸੇ ਨੇ ਚੰਗਾ ਕਾਰਜ ਕਰਿਆ ਤਾਂ ਮੈਂ ਦਿਲ ਤੇ ਪੱਥਰ ਰੱਖ ਕੇ ਵੀ ਉਹਦੀ ਵਡਿਆਈ ਕਰਨ ਨੂੰ ਤਿਆਰ ਹਾਂ ਜੇ ਕਿਸੇ ਨੇ ਮਾੜਾ ਕੰਮ ਚਾਹੇ ਮੇਰੇ ਚੰਗੇ ਦੋਸਤ ਨੇ ਕੀਤਾ ਮੈਂ ਉਹਨੂੰ ਵੀ ਭੰਡਦਾ ਤਾਂ ਬੀਜੇਪੀ ਦਾ ਜੇ ਚੰਗਾ ਕਾਰਜ ਆ ਉਹ ਕਾਰਜ ਮੈਨੂੰ ਇਹ ਵਧੀਆ ਲੱਗਿਆ ਵੀ ਭਾਵੇਂ ਉਹਨਾਂ ਨੇ ਕਾਂਗਰਸ ਨਾਲ ਜੈਲਸ ਫੈਕਟਰ ਚ ਕੀਤਾ ਉਹਦੇ ਕਾਰਨ ਮਰਜ਼ੀ ਹੋਣ ਕੋਈ ਵੀ ਪਰ ਇੱਕ ਵਧੀਆ ਕੀਤਾ ਵੀ ਉਹਨਾਂ ਨੇ ਨੈਸ਼ਨਲ ਏਅਰਪੋਰਟਾਂ ਦਾ ਵੱਡੇ ਵੱਡੇ ਸਕੀਮਾਂ ਦਾ ਨੋਟਾਂ ਦੇ ਉੱਤੋਂ ਜਿਹੜੀ ਅਜੇ ਗਾਂਧੀ ਨੂੰ ਪਾਸੇ ਕਰਨ ਚ ਕਾਮਯਾਬ ਹੁੰਦਾ ਇਹ ਇੱਕ ਫੈਸਲਾ ਜਿਹੜਾ ਉਹ ਇੱਕ ਬਹੁਤ ਵਧੀਆ ਫੈਸਲਾ ਵੀ ਦਿੱਲੀ ਏਅਰਪੋਰਟ ਦਾ ਨਾਂ ਦਿੱਲੀ ਏਅਰਪੋਰਟ ਕਰ ਦੇਣਾ ਇੰਦਰਾ ਗਾਂਧੀ ਏਅਰਪੋਰਟ ਨਾਲੋਂ ਕਿਤੇ ਹਜ਼ਾਰਾਂ ਗੁਣਾ ਚੰਗੀ ਗੱਲ ਆ ਸੋ ਇਹ ਇਸ ਲਈ ਉਹ ਸਦਾ ਹੀ ਜਿਹੜੇ ਮੇਰੇ ਵਰਗੇ ਬੰਦੇ ਦੇ ਤਾਂ ਯਾਦ ਰਹਿਣਗੇ ਵੀ ਫਲਾਨੇ ਟਾਈਮ ਚ ਫੈਸਲਾ ਹੋਇਆ ਸੀ ਭਾਵੇਂ ਉਹ ਮਾੜੇ ਆ ਬੰਦੇ ਜੇ ਜੇ ਮਰਜ਼ੀ ਬੰਦੇ ਆ ਪਰ ਇਹ ਕੁਝ ਇੱਕ ਚੰਗੇ ਕਾਰਜ ਆ ਤੇ ਚੰਗੇ ਕਾਰਜਾਂ ਦੇ ਵਿੱਚੋਂ ਜੇ ਹੁਣ ਇਹ ਹਿੰਟ ਦੇ ਤੌਰ ਦੇ ਉੱਤੇ 2000 ਨੋਟ ਦੇ ਉੱਤੇ ਗਾਂਧੀ ਨੂੰ ਥੋੜਾ ਜਿਹਾ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਲੱਗਦਾ ਵੀ ਇੱਕ ਜਿਗਰੇ ਨਾਲ ਫੈਸਲਾ ਲੈਣਾ ਪੈਣਾ ਵੀ ਜਿਹੜਾ ਨੋਟਾਂ ਦੇ ਉੱਤੇ ਆ ਜਿਹੜੀ ਉਹਦੇ ਤੇ ਇਹੋ ਜਿਹੀਆਂ ਗੱਲਾਂ ਹੋਣ ਕੋਈ ਡਿਵੈਲਪਮੈਂਟ ਦੀਆਂ ਗੱਲਾਂ ਹੋ ਜਾਣ ਮੰਗਲ ਜਾਣ ਜਿਵੇਂ ਛਾਪਿਆ ਗਿਆ ਤਾਂ ਹੋਰ ਬਹੁਤ ਸਾਰੇ ਤਰੀਕੇ ਹੈਗੇ ਆ ਇਨਸਾਨੀ ਫੋਟੋ ਜਿੱਥੇ ਪਾਸੇ ਹੀ ਕਰ ਦਿੱਤੀ ਜਾਵੇ ਮੈਂ ਨਹੀਂ ਕਹਿੰਦਾ ਵੀ ਭਗਤ ਸਿੰਘ ਦੀ ਫੋਟੋ ਲਾਓ ਉੱਥੇ ਸੁਭਾਸ਼ ਚੰਦਰ ਬੋਸ ਦੀ ਫੋਟੋ ਲਾਓ ਮੈਨੂੰ ਲੱਗਦਾ ਵੀ ਇਨਸਾਨ ਆ ਜਿਹੜਾ ਨਾ ਉਹ ਗਲਤੀਆਂ ਦਾ ਪੁਤਲਾ ਉਹ ਕਦੇ ਵੀ ਪਰਫੈਕਟ ਨਹੀਂ ਹੋ ਸਕਦਾ ਹਾਂ ਕੋਈ ਕੋਈ ਪੈਦਾ ਹੁੰਦਾ ਗੁਰੂ ਨਾਨਕ ਦੇਵ ਵਰਗੇ ਜਿਹੜੇ ਪੀਰ ਉਹਨਾਂ ਨੂੰ ਅਸੀਂ ਨੋਟਾਂ ਤੇ ਊਂ ਨਹੀਂ ਰੋਲਣਾ ਚਾਹੁੰਦੇ ਨਾ ਉਹਨਾਂ ਨੂੰ ਅਸੀਂ ਫੋਟੋ ਕਲਚਰ 'ਚ ਜਾਣਾ ਚਾਹੁੰਦੇ ਹਾਂ ਸੋ ਬਿਹਤਰ ਸਭ ਤੋਂ ਹੀ ਆ ਵੀ ਇਹ ਨੋਟਾਂ ਦੇ ਉੱਤੇ ਨਾ ਹੀ ਫੋਟੋ ਹੋਵੇ ਤਾਂ ਕਿਤੇ ਨਾ ਕਿਤੇ ਜਾ ਕੇ ਵਧੀਆ ਹੋ ਜੇ ਕਿਉਂਕਿ ਨਹੀਂ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਚੇਂਜ ਕਰ ਦੇਣੀਆਂ ਪਰ ਇਹ ਫੈਸਲਾ ਹੁਣੇ ਲੈਣਾ ਹੀ ਪੈਣਾ
ਜੀ ਸੋ ਬਰਾੜ ਸਾਹਿਬ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਕੀਰਤ ਮਨਜੀਤ ਜੁੜੇ ਆ ਜੀ ਪੁੱਛ ਰਹੇ ਆ ਕਿ ਤੁਹਾਡਾ ਕਬੂਲ ਚ ਰੋਣ ਦਾ ਕੀ ਪਲਾਨ ਆ
ਦੇਖੋ ਜੀ ਮੈਂ ਮਾਫੀ ਚਾਹੂੰਗਾ ਕਿਰਤ ਮਨਜੀਤ ਜੀ ਮੈਂ ਨਹੀਂ ਆ ਪਾਊਂਗਾ ਅੱਜ ਕਿਉਂਕਿ ਮੇਰੀ ਜਿਹੜੀ ਰੁਝੇਵੇਂ ਕਾਫੀ ਆ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਰਾਤੀ ਮਿਲੇ ਤੇ ਅੱਜ ਕੁਝ ਇੱਕ ਅਖਬਾਰ ਰੇਡੀਓ ਦੇ ਬੰਦਿਆਂ ਨਾਲ ਜਿਹੜੀ ਅੱਜ ਮੁਲਾਕਾਤ ਆ ਜੀ ਤੇ ਉਸ ਤੋਂ ਬਾਅਦ ਮੇਰੀ ਦੁਪਹਿਰ ਦੀ ਅੱਜ ਫਲਾਈਟ ਆ ਸੋ ਆਉਣਾ ਤਾਂ ਮੁਸ਼ਕਲ ਆ ਪਰ ਕੁੱਲ ਮਿਲਾ ਕੇ ਜੇ ਅਸੀਂ ਜਿਹੜੀ ਸਾਡੀ ਸਾਂਝ ਬਣੀ ਹੋਈ ਆ ਰੇਡੀਓ ਜ਼ਰੀਏ ਤਾਂ ਉਹੀ ਕਾਫੀ ਆ ਜੀ ਤੇ ਅਸੀਂ ਤੁਹਾਨੂੰ ਜ਼ਰੂਰ ਸੱਦਾ ਦਿੰਦੇ ਹਾਂ ਵੀ ਐਡਲੇਡ ਦੇ ਵਿੱਚ ਸਿੱਖ ਗੇਮਾਂ ਹੋ ਰਹੀਆਂ ਤੇ ਸਿੱਖ ਗੇਮਾਂ ਤੇ ਤੁਸੀਂ ਜ਼ਰੂਰ ਪਹੁੰਚਿਓ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਇਨਫੋਰਮੇਸ਼ਨ ਤੁਸੀਂ ਸਾਂਝੀ ਕਰਨਾ ਚਾਹੋ
ਦੇਖੋ ਜੀ ਇਨਫੋਰਮੇਸ਼ਨ ਨਾਲ ਤਾਂ ਉਹਨਾਂ ਕਹਿੰਦੇ ਨੀ ਹੁੰਦੇ ਅਮਨਦੀਪ ਦੇ ਕਹਿਣ ਵਾਂਗੂ ਅਸੀਂ ਉੱਬਲੇ ਪਏ ਆ ਵੈਸੇ ਹੋਰ ਸਾਨੂੰ ਕਿਹੜਾ ਕੋਈ ਕਹਿੰਦੇ ਹੁੰਦੇ ਆ ਵੀ ਛਪਾਕੀ ਨਿਕਲੀ ਆ ਸਾਨੂੰ ਓਵਰ ਇਨਫੋਰਮੇਸ਼ਨ ਨੇ ਸਾਰਾ ਦਿਨ ਬਿਮਾਰੀ ਸਿੱਟੀ ਰੱਖਦੀ ਆ ਤੇ ਇਸ ਕਰਕੇ ਓਵਰ ਇਨਫੋਰਮੇਸ਼ਨ ਹੋਏ ਹੋਏ ਆ ਤੇ ਜੇ ਸਾਰੇ ਦਿਨ ਪੁੱਛੀ ਜਾਓਗੇ ਸਾਰਾ ਦਿਨ ਬੋਲੀ ਜਾਵਾਂਗੇ ਪਰ ਮੈਂ ਸਾਰੇ ਉਹਨਾਂ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਹੜੇ ਵੇਲੇ ਵੇਲੇ ਸਿਰ ਬੜਾ ਪਿਆਰ ਬਖਸ਼ਦੇ ਆ ਇਸ ਵਾਰ ਦਾ ਜਿਹੜਾ ਮੇਰਾ ਟੂਰ ਸੀ ਬ੍ਰਿਸਬਨ ਦਾ ਉਸ ਟੂਰ ਦੇ ਵਿਚ ਕੁਲਵਿੰਦਰ ਧਾਲੀਵਾਲ ਹੋਰਾਂ ਦੀ ਪਰਿਵਾਰ ਨੇ ਬਹੁਤ ਜਿਹੜਾ ਮੇਰਾ ਮਾਣ ਸਤਿਕਾਰ ਕੀਤਾ ਜੀ ਤੇ ਉੱਥੇ ਸਾਡੇ ਜਿੰਨੇ ਵੀ ਸੱਜਣ ਮਿੱਤਰਾਂ ਨੇ ਉੱਥੇ ਟੋਨੀ ਪਜੇਰੀਏ ਤੇ ਮਹਿਫਲ ਲਾਈ ਜਿਹਨੂੰ ਪੀਜ਼ਾ ਮਹਿਫਲ ਕਿਹਾ ਗਿਆ ਉਹਦੇ ਵਿਚ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਆ ਜੀ ਤੇ ਕੱਲ ਬ੍ਰਿਸਬਨ ਦੇ ਵਿਚ ਸਾਰੀ ਜਿੰਨੀ ਵੀ ਕਰੀਮ ਸੀ ਸ਼ਹਿਰ ਦੀ ਉਹ ਆਈ ਆ ਤਾਂ ਮੈਂ ਉਨ੍ਹਾਂ ਦਾ ਵੀ ਬਹੁਤ ਧੰਨਵਾਦੀ ਆ ਜੀ ਤੇ ਅੱਜ ਜਿਹੜਾ ਹੁਣ ਮੇਰੇ ਕੋਲ ਥੋੜਾ ਜਿਹਾ ਵਕਤ ਮਿਲਿਆ ਮੇਰੇ ਆਪਣਿਆਂ ਨੂੰ ਮਿਲਣ ਦਾ ਕਿਉਂਕਿ ਮੇਰੇ ਆਪਣੇ ਮੇਰੇ ਗ੍ਰਾਈ ਮੇਰੇ ਪਿੰਡ ਤੋਂ ਮੇਰੇ ਛੋਟੇ ਵੀਰ ਤੇ ਉਨ੍ਹਾਂ ਦੇ ਮੰਮੀ ਡੈਡੀ ਇੱਥੇ ਆਏ ਹੋਏ ਆ ਤੇ ਮੈਂ ਕੁਝ ਕੁ ਟਾਈਮ ਸਾਡੇ ਆਪਦੀ ਪਰਿਵਾਰ ਨਾਲ ਤੇ ਪਰਿਵਾਰਕ ਗੱਲਾਂ ਚ ਗੁਜ਼ਾਰਨਾ ਚਾਹੁੰਦਾ ਜੀ ਤੇ ਮੈਨੂੰ ਕਈ ਵਾਰੀ ਕੀ ਹੁੰਦਾ ਨਾ ਵੀ ਕੁਝ ਇੱਕ ਚੀਜ਼ਾਂ ਹੁੰਦੀਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੌਜਵਾਨ ਜਿਹੜੇ ਆਏ ਉਸ ਯੁੱਗ ਦੇ ਵਿਚ ਉਸ ਦੌਰ ਦੇ ਵਿਚ ਜਦੋਂ ਮੈਂ ਵੀ ਆਇਆ ਤਾਂ ਇੱਕ ਇੱਕ ਟੈਚੀ ਤੇ ਇੱਕ ਇੱਕ ਸੌ ਪੰਜ ਚਾਰ ਸੌ ਡਾਲਰ ਦੀ ਜਿਹੜੀ ਪ੍ਰੋਪਰਟੀ ਲੈ ਕੇ ਆਏ ਤੇ ਜਦੋਂ ਉਨ੍ਹਾਂ ਨੇ ਇੱਥੇ ਸਖ਼ਤ ਮਿਹਨਤਾਂ ਨਾਲ ਆਪਣੇ ਕਾਰੋਬਾਰ ਘਰ ਪਰਿਵਾਰ ਖੜੇ ਕਰ ਲਏ ਤਾਂ ਜਦੋਂ ਆ ਕੇ ਉਨ੍ਹਾਂ ਦੇ ਮਾਂ ਬਾਪ ਉਹ ਚੀਜ਼ਾਂ ਦੇਖਦੇ ਆ ਤੇ ਉਨ੍ਹਾਂ ਦੇ ਚਿਹਰੇ ਦੀ ਖੁਸ਼ੀ ਜਾਂ ਉਨ੍ਹਾਂ ਦੀਆਂ ਭਾਵਨਾਵਾਂ ਉਨ੍ਹਾਂ ਦੇ ਚਿਹਰਿਆਂ ਤੋਂ ਝਲਕਦੀਆਂ ਮੈਂ ਇਹ ਵੀ ਜਿਹੜੀ ਮੈਂ ਹੁਣ ਗੱਲਬਾਤ ਦੇ ਵਿਚ ਦੱਸਿਆ ਵੀ ਮੈਂ ਮੇਰੇ ਬੜੇ ਪਰਿਵਾਰਕ ਸਾਡੇ ਸੰਬੰਧ ਆ ਜੀ ਸਾਡੇ ਮੇਰੇ ਗ੍ਰਾਈ ਆ ਤੇ ਰਵਿੰਦਰ ਉਹ ਮੇਰੇ ਨਾਲ ਹੀ ਤਕਰੀਬਨ ਅਸੀਂ ਇਕੱਠੇ ਜੇ ਆਏ ਆ ਤੇ ਇਸ ਮੈਂ ਘਰ ਅੱਜ ਹੁਣੇ ਉਨ੍ਹਾਂ ਨੂੰ ਕਹਿ ਕੇ ਹਟਾ ਵੀ ਯਾਰ ਤੈਨੂੰ ਫੌਜ ਚ ਆਉਣਾ ਚਾਹੀਦਾ ਤੁਹਾਨੂੰ ਬਹੁਤ ਘੱਟ ਇਹੋ ਜਿਹੇ ਸਟੂਡੈਂਟ ਮਿਲ ਜਾਣਗੇ ਬਹੁਤ ਘੱਟ ਇਹੋ ਜਿਹੇ ਨੌਜਵਾਨ ਮਿਲ ਜਾਣਗੇ ਜਿਹੜੇ ਵਿਦੇਸ਼ ਚ ਆਏ ਮਾਂ ਬਾਪ ਦੇ ਸੁਪਨੇ ਲੈ ਕੇ ਆਏ ਜਿੱਥੇ ਸੁਪਨੇ ਵੀ ਪੂਰੇ ਕੀਤੇ ਤੇ ਉੱਥੇ ਉਨ੍ਹਾਂ ਨੇ ਆਪਣੀਆਂ ਕਦਰਾਂ ਕੀਮਤਾਂ ਨਹੀਂ ਗਵਾਈਆਂ ਕਦਰਾਂ ਕੀਮਤਾਂ ਦਾ ਮਤਲਬ ਇਹ ਆ ਵੀ ਉਨ੍ਹਾਂ ਨੇ ਜੋ ਉਨ੍ਹਾਂ ਨੂੰ ਸੰਸਕਾਰ ਜਾਂ ਜਿਹੜੀਆਂ ਗੱਲਾਂ ਮਿਲੀਆਂ ਉਨ੍ਹਾਂ ਨੇ ਉਹ ਕੀਤੀਆਂ ਤੇ ਮੈਂ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਪਤਾ ਲੱਗਦਾ ਵੀ ਉਹ ਮੁੰਡੇ ਨੇ ਟੈਕਸੀ ਚਲਾਈ ਬਹੁਤ ਦੱਬ ਕੇ ਟੈਕਸੀ ਚਲਾਈ ਆਪਦਾ ਪਰਿਵਾਰ ਸੈੱਟ ਕੀਤਾ ਘਰ ਬਾਰ ਸੈੱਟ ਕੀਤਾ ਪਰ ਟੈਕਸੀ ਚਲਾਉਣ ਤੋਂ ਬਾਅਦ ਮੈਨੂੰ ਲੱਗਦਾ ਵੀ ਇੱਕੋ ਹੀ ਸਟੂਡੈਂਟ ਹੋਣਾ ਆਸਟ੍ਰੇਲੀਆ ਚ ਜਿਹਨੇ 100% GST ਭਰੀ ਤਾਂ ਹੁਣੇ ਮੇਰੀ ਗੱਲ ਉਹਨਾਂ ਨਾਲ ਚੱਲ ਰਹੀ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਉਹਦੇ ਨਾਲ ਕਿਸੇ ਦਾ ਫਾਇਦਾ ਨਹੀਂ ਹੋਇਆ ਇਹ ਤੁਹਾਡਾ ਫਾਇਦਾ ਹੋਇਆ ਜਿੱਥੇ ਇੱਕ ਪਾਸੇ ਦਾ ਤੁਸੀਂ ਆਪਦੀ ਜ਼ਮੀਰ ਤੇ ਹਿੱਕ ਤਾਣ ਕੇ ਖੜ ਸਕਦੇ ਹੋ ਤੇ ਬਾਬੇ ਨਾਨਕ ਦੇ ਪੈਰੋਕਾਰ ਹੋਣ ਦਾ ਤੁਸੀਂ ਆਪਦੇ ਆਪ ਨੂੰ ਦਾਅਵਾ ਕਰ ਸਕਦੇ ਹੋ ਦੂਜੇ ਪਾਸੇ ਤੁਹਾਨੂੰ ਬੈਂਕਾਂ ਵਾਲਿਆਂ ਨੇ ਆਵਾਜ਼ ਮਾਰ ਕੇ ਲੋਨ ਦਿੱਤਾ ਹੋਣਾ ਕਿਹਾ ਹੋਣਾ ਵੀ ਆ ਜਾਓ ਮੈਂ ਦਿੰਦਾ ਲੋਨ ਤੁਹਾਨੂੰ ਤੁਸੀਂ ਭਾਈ ਇੰਨਾ ਟੈਕਸ ਪੇ ਕਰਦੇ ਹੋ ਸੋ ਕਹਿੰਦੇ ਨੀ ਹੁੰਦੇ ਵੀ ਕਈ ਵਾਰੀ ਵੀ ਆਪਦੇ ਕਾਰਜ ਕਰਦਾ ਬੰਦਾ ਤੇ ਉਸਤਤ ਜਹਾਨ ਕਰਦਾ ਬੰਦੇ ਜਿਹੜੇ ਚੰਗੇ ਕੰਮਾਂ ਦੀ ਜਿਹੜੀ ਉਸਤਤ ਆ ਉਹ ਜਹਾਨ ਕਰਦਾ ਬੰਦੇ ਨੇ ਚਾਹੇ ਉਹ ਕੰਮ ਆਪਦੇ ਲਈ ਕੀਤੇ ਹੋਣ ਪਰ ਅੱਜ ਸਾਡੇ ਕਲਚਰ ਚ ਤਾਂ ਇਹ ਗੱਲ ਹੋ ਗਈ ਵੀ ਅਸੀਂ ਆਪਦੇ ਲਈ ਕੰਮ ਕਰਨਾ ਤਾਂ ਸਾਡੇ ਲਈ ਉਹ ਤਾਂ ਇੱਕ ਸਾਡੀ ਆਪਦੀ ਜ਼ਰੂਰਤ ਆ ਤੇ ਪਰ ਅਸੀਂ ਤਾਂ ਕਿਸੇ ਵੀ ਕਿਤੇ ਵੀ ਕੋਈ ਚੰਗਾ ਕਾਰਜ ਕਰਨਾ ਹੀ ਨਹੀਂ ਚਾਹੁੰਦੇ ਕੋਈ ਨਹੀਂ ਕਰਨਾ ਚਾਹੁੰਦੇ ਫਿਰ ਮੈਂ ਸੋ ਅੱਜ ਇਹ ਬਹਾਨੇ ਨਾਲ ਗੱਲ ਆਈ ਹੈ ਤਾਂ ਗੱਲ ਚ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਸਰੋਤਿਆਂ ਨੂੰ ਸਾਡੇ ਸੱਜਣਾ ਮਿੱਤਰਾਂ ਨੂੰ ਵੀ ਜੇ ਤੁਸੀਂ ਆਪਣੇ ਪ੍ਰਤੀ ਵੀ ਇਮਾਨਦਾਰ ਹੋ ਗਏ ਨਾ ਖੁਦ ਪ੍ਰਤੀ ਬਸ ਇੱਕ ਇੰਨਾ ਹੀ ਕਰ ਲਓ ਵੀ ਆਪਣੇ ਆਪ ਪ੍ਰਤੀ ਇਮਾਨਦਾਰ ਹੋ ਜਾਓ ਜਦੋਂ ਤੁਸੀਂ ਆਪਣੇ ਪ੍ਰਤੀ ਇਮਾਨਦਾਰ ਹੋ ਗਏ ਤੁਸੀਂ ਕਿਸੇ ਪ੍ਰਤੀ ਵੀ ਬੇਈਮਾਨੀ ਨਹੀਂ ਕਰ ਸਕੋਗੇ ਤੁਸੀਂ ਆਲੇ ਦੁਆਲੇ ਨੂੰ ਵੀ ਸੁਧਾਰੋਗੇ ਆਲੇ ਦੁਆਲੇ ਪ੍ਰਤੀ ਵੀ ਚੰਗਾ ਹੋਵੋਗੇ ਜੇ ਇੱਕ ਬੰਦਾ ਕੋਈ ਵੀ ਆਪਦਾ ਕੋਈ ਕਾਰਜ ਸੰਵਾਰਦਾ ਤਾਂ ਦੂਜੇ ਨਾਲ ਦੇ ਏਰੀਏ ਦਾ ਆਲੇ ਦੁਆਲੇ ਦਾ ਕਾਰਜ ਆਪ ਹੀ ਸੁਮਰ ਜਾਂਦਾ ਸੋ ਭਲਾ ਸੈਲਫਿਸ਼ ਹੋ ਜਾਓ ਕੋਈ ਪ੍ਰੋਬਲਮ ਨਹੀਂ ਪਰ ਆਪਣੀ ਜਿਹੜੀ ਇੱਕ ਲਿਮਿਟ ਦਾਇਰੇ ਬਣਾਓ ਤੇ ਵਧੀਆ ਇੱਕ ਸਮਾਜ ਦੇ ਵਿਚ ਆਏ ਆ ਵਧੀਆ ਮੁਲਕ ਚ ਆਏ ਆ ਇਸ ਮੁਲਕ ਨੂੰ ਭਾਗ ਲਈਏ ਇਸ ਮੁਲਕ ਦੇ ਮੁਤਾਬਕ ਜਿਉਈਏ ਜੇ ਕਿਤੇ ਨਿੱਕੀ ਮੋਟੀ ਕੋਈ ਗੱਲ ਹੁੰਦੀ ਵੀ ਰਹਿੰਦੀ ਆ ਤਾਂ ਉਹਨੂੰ ਅਸੀਂ ਜ਼ਰੂਰ ਇਗਨੋਰ ਕਰੀਏ ਤੇ ਉਹਨੂੰ ਅਗਾਂਹ ਨੂੰ ਨਾ ਹੋਵੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਤੇ ਮੈਂ ਹੁਣ ਕੱਲ੍ਹ ਦੇ ਇੱਕ ਪ੍ਰੋਗਰਾਮ ਦੇ ਵਿੱਚ ਪਰਸੋਂ ਐਤਵਾਰ ਦੇ ਪ੍ਰੋਗਰਾਮ ਚ ਐਡਲੇਡ ਤੋਂ ਤੁਹਾਡਾ ਸਾਥ ਦਿਆਂਗਾ ਜੀ
ਬਹੁਤ ਬਹੁਤ ਸ਼ੁਕਰੀਆ ਬ੍ਰਾਜ ਸਾਹਿਬ ਜੀ ਦੋਸਤੋ ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ ਜੋ ਕਿ ਹੁਣ ਫਿਰ ਬ੍ਰਿਸਬਨ ਦੇ ਵਿੱਚ ਆਏ ਹੋਏ ਆ ਸੋ ਬਿਲਕੁਲ ਜੀ ਖਬਰਾਂ ਬਾਰੇ ਤਾਂ ਮੇਰੇ ਖਿਆਲ ਤੋਂ ਗੱਲਾਂ ਬਾਤਾਂ ਬਹੁਤ ਹੋ ਗਈਆਂ ਤੇ ਹੁਣ ਤੁਹਾਡੇ ਮੈਸੇਜਾਂ ਵੱਲ ਵੀ ਆਪਾਂ ਜ਼ਰੂਰ ਜਾਂਦੇ ਹਾਂ ਪਰ ਉਸ ਤੋਂ ਬਾਅਦ ਮੈਸੇਜ ਪੜੂੰਗੀ ਜ਼ਰੂਰ ਪਰ ਪਹਿਲਾਂ ਆਪਾਂ ਬੁਝਾਰਤ ਪਾ ਦਈਏ ਕਿਉਂਕਿ ਤੁਸੀਂ ਵੀ ਸੋਚਦੇ ਹੋਵੋਗੇ ਖਾਲੀ ਕੁੜੀ ਭੁੱਲ ਹੀ ਗਈ ਅੱਜ ਬੁਝਾਰਤ ਪਾਉਣੀ ਬੁਝਾਰਤ ਪਾਉਣੀ ਨਹੀਂ ਭੁੱਲਦੀ ਤੇ ਇੱਕ ਮੈਂ ਹੋਰ ਸਵਾਲ ਵੀ ਪੁੱਛਣਾ ਵਾ ਤੁਸੀਂ ਸਾਰਿਆਂ ਨੇ ਸਣ ਤਾਂ ਸੁਣਿਆ ਹੀ ਹੋਊਗਾ ਨਾ ਸਣ ਦੇ ਰਸਤੇ ਵੱਟੇ ਜਾਂਦੇ ਸੀਗੇ ਇੰਡੀਆ ਦੇ ਵਿੱਚ ਹੁਣ ਵੀ ਵੱਟੇ ਜਾਂਦੇ ਆ ਪਰ ਕਿੰਨੇ ਥਾਵਾਂ ਤੇ ਹੁੰਦਾ ਵਾ ਇਹ ਸਾਰਾ ਕੁਛ ਉਹ ਨੀ ਮੈਨੂੰ ਹੁਣ ਪਤਾ ਹੈਗਾ ਸੋ ਸਣ ਦੇ ਜਿਹੜੇ ਰਸਤੇ ਵੱਟਦੇ ਆ ਉਹ ਕੀ ਪ੍ਰੋਸੈਸ ਹੁੰਦਾ ਕਿਹੜੇ ਹਿਸਾਬ ਨਾਲ ਉਹ ਰਸਤੇ ਵੱਟੇ ਜਾਂਦੇ ਆ। ਸੋ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਸਣ ਤੋਂ ਰਸਤੇ ਕਿਵੇਂ ਬਣਾਏ ਜਾਂਦੇ ਆ, ਤੇ ਜਿਸ ਚੀਜ਼ ਦੀ ਵੀ ਜਿਸ ਚੀਜ਼ ਦੀ ਵੀ ਹੈਲਪ ਲਈ ਜਾਂਦੀ ਆ ਰਸਤੇ ਵੱਟਣ ਦੇ ਲਈ, ਉਸਦਾ ਕੀ ਨਾਮ ਆ। ਸੋ ਸਵਾਲ ਬਹੁਤ ਹੀ ਸੌਖਾ ਵਾ ਤੇ ਮੇਰੇ ਖਿਆਲ ਚ ਤੁਹਾਨੂੰ ਪਤਾ ਵੀ ਹੋਊਗਾ ਤੇ ਤੁਸੀਂ ਸੁਣ ਵੀ ਲਿਆ ਹੋਊਗਾ। ਸੋ ਸਣ ਦੇ ਰਸਤੇ ਕਿਸ ਤਰ੍ਹਾਂ ਵੱਟੇ ਜਾਂਦੇ ਆ, ਤੇ ਦੂਸਰੀ ਗੱਲ ਜੀ ਜਿਹੜੀ ਚੀਜ਼ ਰਸਤੇ ਵੱਟਣ ਦੇ ਲਈ ਵਰਤੀ ਜਾਂਦੀ ਆ ਉਸਦਾ ਕੀ ਨਾਮ ਆ। ਤੇ ਲਓ ਫਿਰ ਤੁਸੀਂ ਇਸ ਦਾ ਜਵਾਬ ਲੱਭੋ, ਬੁਝਾਰਤ ਵੀ ਮੈਂ ਤੁਹਾਨੂੰ ਪਾ ਦਿੰਨੀ ਆ ਇਕੱਠੀ ਦੱਸਦਾ ਕਿ ਥੋੜੀ ਰੋਕ ਜਾਵਾਂ ਕਿਉਂਕਿ ਹਲੇ ਤਾਂ ਦਿਮਾਗ ਸਣ ਦੇ ਰਸਤਿਆਂ ਵੱਲ ਚਲਾ ਗਿਆ ਹੋਊਗਾ। ਚਲ ਕੋਈ ਨਾ ਬੁਝਾਰਤ, ਮੈਂ ਦੁਬਾਰਾ ਵੀ ਦੱਸ ਦੂੰਗੀ ਪਰ ਹੁਣ ਇੱਕ ਵਾਰੀ ਫੇਰ ਦੱਸ ਦਿੰਨੀ ਆ ਕਿਉਂਕਿ ਮੈਂ ਦੋਨੋਂ ਸਵਾਲ ਇਕੱਠੇ ਦੱਸ ਦਿੰਨੀ ਆ, ਕੀ ਪਤਾ ਕਿਸ ਦਾ ਜਵਾਬ ਆ ਜੋ ਤੁਹਾਡੇ ਦਿਮਾਗ ਦੇ ਵਿੱਚ ਇੱਕਦਮ ਹੀ ਆ ਜਾਵੇ। ਸੋ ਬੁਝਾਰਤ ਆ ਜੀ, ਨਾ ਹਾਥੀ ਨਾ ਘੋੜਾ ਨਾ ਊਠ, ਨਾ ਖਾਵੇ ਦਾਣਾ ਤਾਂ ਨਾ ਖਾਵੇ ਘਾਸ, ਹਵਾ ਦੇ ਵਿੱਚ ਸਦਾ ਰਹੇ ਹੋਵੇ ਨਾ ਕਦੇ ਉਦਾਸ, ਦੱਸੋ ਤਾਂ ਭਲਾ ਕੀ ਆ ਨਾ। ਸੋ ਨਾਮ ਦੱਸ ਦੋ ਜੀ, ਉਹ ਕਿਹੜੀ ਚੀਜ਼ ਆ, ਨਾ ਹਾਥੀ ਨਾ ਘੋੜਾ ਨਾ ਊਠ, ਨਾ ਖਾਵੇ ਦਾਣਾ ਤੇ ਨਾ ਖਾਵੇ ਘਾਸ, ਹਵਾ ਦੇ ਵਿੱਚ ਸਦਾ ਰਹੇ ਹੋਵੇ ਨਾ ਕਦੇ ਉਦਾਸ। ਸੋ ਚੰਗੀ ਮਾੜੀ ਦਾ ਉਸਤੇ ਕੋਈ ਅਸਰ ਨਹੀਂ ਪੈਂਦਾ, ਸੋ ਦੱਸ ਦੋ ਜੀ ਉਸ ਚੀਜ਼ ਦਾ ਕੀ ਆ ਨਾ। ਤੇ ਬਿਲਕੁਲ ਹੁਣ ਆਪਾਂ ਪੜ੍ਹਦੇ ਹਾਂ ਜੀ ਤੁਹਾਡੇ ਮੈਸੇਜ, ਕਿਉਂਕਿ ਮੈਂ ਤਾਂ ਆਪਣੇ ਜੋ ਮਨ ਦੇ ਵਿੱਚ ਸਵਾਲ ਸੀ ਤੁਹਾਨੂੰ ਦੱਸ ਦਿੱਤਾ ਤੇ ਜਵਾਬ ਤੁਹਾਡੇ ਮੈਂ ਵੇਟ ਕਰ ਰਹੀ ਹਾਂ ਜੀ। ਅਗਰ ਜਵਾਬ ਲਿਖਣਾ ਹੋਇਆ ਤਾਂ ਤੁਸੀਂ ਵੋਇਸ ਮੈਸੇਜ ਕਰ ਸਕਦੇ ਹੋ, ਤੇ ਸਾਡੇ ਸਿਡਨੀ ਵਾਲੇ ਜਸਪਾਲ ਸਿੰਘ ਥੋੜੇ ਜਿਹੇ ਨਾਰਾਜ਼ ਹੋ ਗਏ ਕਿਉਂਕਿ ਲਾਸਟ ਟਾਈਮ ਉਹਨਾਂ ਨੇ ਜਿਹੜਾ ਵੋਇਸ ਮੈਸੇਜ ਭੇਜਿਆ ਸੀ ਨਾ ਉਹ ਕਿਤੇ ਨਾ ਕਿਤੇ ਵਿੱਚ ਰੁਲ ਗਿਆ। ਪੜ੍ਹਿਆ ਮੈਂ ਜ਼ਰੂਰ ਸੀ ਤੇ ਸੋਚਿਆ ਵੀ ਸੀ ਕਿ ਜ਼ਰੂਰ ਪਲੇ ਕਰੂੰਗੀ, ਪਰ ਕਿਤੇ ਨਾ ਕਿਤੇ ਟਾਈਮ ਵੀ ਖਤਮ ਹੋ ਗਿਆ ਤੇ ਮੇਰੇ ਵੀ ਦਿਮਾਗ ਦੇ ਵਿੱਚ ਉਹ ਗੱਲ ਨਿਕਲ ਗਈ। ਤੇ ਤੁਸੀਂ ਉਦਾਸ ਨਾ ਹੋਵੋ, ਕਹਿੰਦੇ ਕਿ ਅੱਜ ਡਰਾਈਵਰਾਂ ਦਾ ਥੋੜਾ ਜਿਹਾ ਉਦਾਸ ਦੇਣਾ ਕਿਉਂਕਿ ਤੁਸੀਂ, ਮੈਂ ਤੁਹਾਨੂੰ ਮੈਸੇਜ ਕਹਿੰਦੇ ਭੇਜਿਆ ਨੀ, ਜੇ ਭੇਜਤਾ ਫਿਰ ਕਿਹੜਾ ਤੁਸੀਂ ਪੜ੍ਹਨਾ। ਟੈਨਸ਼ਨ ਨਾ ਲਓ, ਮੈਨੂੰ ਪਹਿਲਾਂ ਹੀ ਪਤਾ ਹੁੰਦਾ ਵਾ ਤੇ ਤੁਹਾਡੇ ਲਈ ਇੱਕ ਅੱਜ ਬੜਾ ਹੀ ਪਿਆਰਾ ਜਿਹਾ ਗਾਣਾ ਮੈਂ ਕੱਢਿਆ ਹੋਇਆ ਵਾ, ਡਰਾਈਵਰਾਂ ਨੂੰ ਮਖੌਲ। ਤੇ ਜੇ ਕੋਈ ਮਖੌਲ ਕਰਦਾ ਵਾ ਤਾਂ ਫਿਰ ਕਹਿ ਦਿੰਦੇ ਆ ਨਾ ਕਿ ਡਰਾਈਵਰਾਂ ਨੂੰ ਕਈ ਵਾਰੀ ਬੰਦਾ ਸਧਾਰਨ ਜੇ ਬੰਦੇ ਸਮਝ ਲੈਂਦਾ ਵਾ ਤੇ ਕੀ ਆ ਵੀ ਇਹ ਡਰਾਈਵਰੀ ਜੀ ਕਰੀ ਜਾਂਦੇ ਆ ਏਦਾਂ ਏਦਾਂ, ਪਰ ਉਹਦਾ ਸੱਚ ਕੀ ਆ ਜੀ, ਉਹ ਗਾਣਾ ਬੜਾ ਪਿਆਰਾ ਵਾ। ਸੋ ਜ਼ਰੂਰ ਤੁਹਾਨੂੰ ਮੈਂ ਤੁਹਾਡੇ ਮੈਸੇਜ ਤੋਂ ਬਾਅਦ ਸੁਣਾਊਂਗੀ ਇਹ ਗਾਣਾ, ਮੈਂ ਜ਼ਰੂਰ ਸੁਣਾਊਂਗੀ ਤੇ ਬਾਕੀ ਗਾਣੇ ਤੁਹਾਡੀ ਫਰਮਾਇਸ਼ਾਂ ਦੇ ਪਲੇ ਕਰਾਂਗੇ ਆਪਾਂ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ, ਤੇ ਇਹਨਾਂ ਨੇ ਬੜਾ ਹੀ ਪਿਆਰਾ ਜਿਹਾ ਵਿਚਾਰ ਭੇਜਿਆ ਵਾ। ਕਹਿੰਦੇ ਕਿ ਕੋਰੇ ਸੇ ਇੱਕ ਅੱਛੀ ਬਾਤ ਸਿੱਖਣੇ ਕੋ ਮਿਲਤੀ ਹੈ ਕਿ ਜਬ ਜੀਵਨ ਮੇ ਰਾਸਤਾ ਨਾ ਦਿਖਾਈ ਦੇ ਤੋ ਬਹੁਤ ਦੂਰ ਤੱਕ ਦੇਖਣੇ ਕੀ ਕੋਸ਼ਿਸ਼ ਵਿਅਰਥ ਹੈ, ਏਕ ਏਕ ਕਦਮ ਚਲਤੇ ਚਲੋ ਰਾਸਤਾ ਖੁਲਤਾ ਜਾਏਗਾ। ਵਾਹ ਜੀ ਵਾਹ, ਹੈਪੀ ਵਿੰਟਰ। ਵਾਕਈ ਜੀ ਗੱਲ ਛੋਟੀ ਜੀ ਆ ਪਰ ਇਹਦੇ ਵਿੱਚ ਜੋ ਚੀਜ਼ ਆ ਜੋ ਅਸਰ ਆ ਉਹ ਬਹੁਤ, ਸੋਚ ਆ ਉਹ ਬਹੁਤ ਵੱਡੀ ਆ। ਧੁੰਦ ਦੇ ਵਿੱਚ ਸਾਨੂੰ ਦੇਖਦਾ ਨਹੀਂ, ਅਸੀਂ ਕੁਝ ਕੁ ਕਦਮ ਹੀ ਦੇਖ ਸਕਦੇ ਹਾਂ, ਪਰ ਜਿੱਦਾਂ ਜਿੱਦਾਂ ਅਸੀਂ ਆਪਣੇ ਦੂਰ ਦੇਖਣ ਦੀ ਬਜਾਏ ਅਗਰ ਆਪਣੇ ਸਾਹਮਣੇ ਹੀ ਉਨੇ ਕੁ ਕਦਮ ਦੇਖ ਦੇਖ ਕੇ ਚੱਲਾਂਗੇ, ਜਿਸ ਤਰ੍ਹਾਂ ਅਸੀਂ ਅੱਗੇ ਵੱਧਦੇ ਜਾਵਾਂਗੇ ਤਾਂ ਉਹ ਜਿਹੜਾ ਧੁੰਦ ਆ ਉਹਦਾ ਜਿਹੜਾ ਅਸਰ ਆ ਉਹ ਖੁਦ ਬਖੁਦ ਘਟਦਾ ਜਾਏਗਾ ਤੇ ਤੁਸੀਂ ਜਿੱਥੇ ਜਾਣਾ ਉੱਥੇ ਪਹੁੰਚ ਜਾਓਗੇ। ਲਓ ਫਿਰ ਮੈਸੇਜ ਤੁਹਾਡੇ ਮੈਂ ਹੋਰ ਵੀ ਬਹੁਤ ਪੜਾਂਗੀ ਤੇ ਦੇਖਦੇ ਹਾਂ ਹੋਰ ਵੀ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਆਇਆ ਵਾ, ਤੇ ਪਰ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਡੇ ਮੈਸੇਜ ਦੇ ਨਾਲ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT Automotive Kendra to Sukhpal Singh, Navi Padda from Bugbuster Pest Control Service Melbourne, Brisbane to Muggewale Gurpreet Singh Barad.
चार गेड़े ईस्ट दे लाए सोनिए फिर भी ना मत्थे वट पाए सोनिए कुर्ते पजामे नाल टोर सोनिए निफुल जट दी तरिया तू क्यों ड्राइवरा नू कर दी मखौल बिलो जैगुआर जट दी कड़ा च खड़िया तू क्यों ड्राइवरा नू कर दी मखौल बिलो जैगुआर जट दी कड़ा च खड़िया सनी विक बिलो जैगुआर रखे आ शिंगार मूरे लाइया चल रहा करनी किरी सतरे ब्यूटी पालना रखे आ शिंगार मूरे लाइया चल रहा करनी किरी सतरे ब्यूटी पालना जिन्ने तेरे सूट उत्ते जड़े ने सितारे मेरी उन्ने दी करिया तू क्यों ड्राइवरा नू कर दी मखौल बिलो जैगुआर जट दी गराज खड़िया ड्राइवरा नू कर दी मखौल बिलो जैगुआर जट दी गराज खड़िया तू क्यों ड्राइवरा नू कर दी मखौल बिलो देख ला फरारी दी गराज खड़िया चर्चे ड्राइवरा दी मुछ कुंडी दे वास दे कनेडा विच यार जूंडी दे सोनी उत्ते किरपा बाबे दी गुड्डी जट दी चढ़िया तू क्यों ड्राइवरा नू कर दी मखौल बिलो जैगुआर जट दी गराज खड़िया तू क्यों ड्राइवरा नू कर दी मखौल बिलो जैगुआर जट दी गराज खड़िया
हरमन रेडियो नो तुसी कई तरीकियां दे नाल सुन सकदे हो एप्पल ऐप स्टोर तो तुसी आईफोन आईपैड अते आईपॉड टच ले हरमन रेडियो सर्च करो अते वर्जन 2 इंस्टॉल करो एंड्रॉइड प्लेटफॉर्म ते तुसी गूगल प्ले स्टोर तो फ्री डाउनलोड करो ब्लैकबेरी नोकिया अते विंडो मोबाइल ले तुसी ट्यून इन ऐप डाउनलोड करके हरमन रेडियो सर्च करो harmanradio.com ते भी तुसी सुन सकदे हो कोई भी वाईफाई रेडियो सेट ते भी साडे चैनल उपलब्ध हन
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਡਰਾਈਵਰਾਂ ਨੂੰ ਮਖੌਲ ਦੇਖ ਲੋ ਫਿਰ ਕਿੱਦਾਂ ਹਨਾ ਮਹਿੰਗੇ ਪੈ ਜਾਂਦੇ ਆ ਸੋ ਮੇਰੇ ਖਿਆਲ ਹੁਣ ਜਿਹੜੇ ਜਿਹੜੇ ਵੀ ਡਰਾਈਵ ਕਰਦੇ ਆ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਰਹੀ ਹੋਣੀ ਗਾਣਾ ਖੂਬ ਇੰਜੋਏ ਕੀਤਾ ਹੋਵੇਗਾ ਤੇ ਹੁਣ ਆਪਾਂ ਤੁਹਾਡੇ ਜਿਹੜੇ ਮੈਸੇਜ ਆ ਜੀ ਉਹਨਾਂ ਨੂੰ ਵੀ ਲੈ ਲੈਂਦੇ ਆ ਮੈਸੇਜ ਦੇ ਵਿੱਚ ਜੀ ਸਾਡੇ ਨਾਲ ਗੁਰਸੇਵਕ ਮਾਂਗਟ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਸ਼ੋਅ ਵਧੀਆ ਵਾ ਜੀ ਤੁਹਾਡਾ ਸਿਡਨੀ ਵਿੱਚ ਤਾਂ ਕੱਲ ਤੋਂ ਮੀਂਹ ਪਈ ਜਾਂਦਾ ਵਾ ਤੇ ਬਾਰਿਸ਼ ਹੋ ਰਹੀ ਆ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਪਰਾਂਦਾ ਬੀਕ ਕੌਰ ਦਾ ਤੇ ਲਓ ਸਿਡਨੀ ਵਾਲਿਓ ਬਾਰਿਸ਼ ਹੋ ਰਹੀ ਆ ਤੇ ਗਾਣੇ ਵੀ ਕਿੰਨੇ ਸੋਹਣੇ ਸੋਹਣੇ ਤੁਸੀਂ ਫਰਮਾਇਸ਼ਾਂ ਕਰ ਰਹੇ ਹੋ ਤੇ ਗਾਣਾ ਤੁਹਾਡਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਨਾਲ ਨਾਲ ਤੁਸੀਂ ਮਾਣੋ ਜੀ ਬਾਰਿਸ਼ ਦਾ ਆਨੰਦ ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹੈਰੀ ਸਿੰਘ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਸੀ ਜੀ ਸਾਰਿਆਂ ਨੂੰ ਤੇ ਗਾਣਾ ਸੁਣਨਾ ਚਾਹਿਆ ਸੀ ਪ੍ਰਾਣੀ ਰਣਜੀਤ ਬਾਬਾ ਦਾ ਸੋ ਬਿਲਕੁਲ ਜੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਬੰਦ ਨਹੀਂ ਕੀਤਾ ਬਿਕੋਜ਼ ਉਹ ਥੋੜਾ ਜਿਹਾ ਰੌਂਗ ਲੱਗ ਗਿਆ ਸੀਗਾ ਤਾਂ ਕਰਕੇ ਅਸੀਂ ਉਹਨੂੰ ਸਟੋਪ ਕਰਤਾ ਸੀਗਾ ਪਰ ਏਦਾਂ ਦੀ ਕੋਈ ਗੱਲ ਨਹੀਂ ਗਾਣਾ ਤੁਹਾਨੂੰ ਤੁਹਾਡਾ ਜ਼ਰੂਰ ਸੁਣਾਇਆ ਜਾਊਗਾ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਸਪਾਲ ਸਿਡਨੀ ਦੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਇਆ ਸੀ, ਕਹਿੰਦੇ ਕਿ ਪ੍ਰੋਗਰਾਮ ਫਿੱਕਾ ਲੱਗਣਾ ਕਿਉਂਕਿ ਅਸਾਂ ਨੇ ਕੋਈ ਡਰਾਈਵਰਾਂ ਦਾ ਸ਼ੇਅਰ ਨਹੀਂ ਭੇਜਣਾ, ਜੇ ਅਸਾਂ ਨੇ ਭੇਜ ਵੀ ਦਿੱਤਾ ਤਾਂ ਪਿਛਲੀ ਵਾਰ ਦੀ ਤਰ੍ਹਾਂ ਤੁਸੀਂ ਕਿਹੜਾ ਪੇਸ਼ ਕਰਨਾ। ਨਹੀਂ ਜੀ, ਏਦਾਂ ਦੀ ਕੋਈ ਗੱਲ ਨਹੀਂ ਹੁੰਦੀ, ਪ੍ਰੋਗਰਾਮ ਤੁਹਾਡਾ ਵਾ ਤੇ ਤੁਹਾਡੇ ਮੈਸੇਜ ਤੇ ਜੋ ਤੁਹਾਡੇ ਵਿਚਾਰ ਆਉਂਦੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ, ਅਸੀਂ ਪ੍ਰੋਗਰਾਮ ਦੇ ਰਹਿੰਦੇ ਰਹਿੰਦੇ ਅਸੀਂ ਉਹਨਾਂ ਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਤੇ ਕਦੇ ਕਦਾਂ ਹੀ ਏਦਾਂ ਹੋ ਜਾਂਦਾ ਵਾ ਕਿਉਂਕਿ ਮਿਕਸਅਪ ਬੜਾ ਕੁਛ ਹੋ ਜਾਂਦਾ ਵਾ, ਤਾਂ ਕਦੇ ਨਾ ਕਦਾ ਹੋ ਜਾਂਦੀ ਹੈ ਨਾ ਗਲਤੀ, ਕਿਉਂਕਿ ਇਨਸਾਨ ਆ ਜਿਹੜਾ ਗਲਤੀਆਂ ਦਾ ਪੁਤਲਾ ਵਾ। ਤੇ ਗਾਣਾ ਆਪਾਂ ਤੁਹਾਡਾ ਸੁਣਾ ਦਿੱਤਾ ਤੇ ਆਈ ਥਿੰਕ ਤੁਹਾਡਾ ਸਾਰਿਆਂ ਦਾ ਦਿਨ ਤਾਂ ਬਣ ਹੀ ਗਿਆ ਹੋਏਗਾ ਜੀ। ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਬੜੀ ਪਿਆਰੀ ਜੀ ਫੋਟੋ ਭੇਜੀ ਹੈ ਜੀ, ਦਰਖਤ ਆਸੇ ਪਾਸੇ ਤੇ ਪੌੜੀਆਂ ਵਾ ਤੇ ਨਾਲ ਹੀ ਲਿਖਿਆ ਹੋਇਆ ਕਹਿੰਦੇ ਕਿ ਸਖ਼ਤ ਮਿਹਨਤ ਪੌੜੀਆਂ ਦੀ ਤਰ੍ਹਾਂ ਹੈ, ਜੇ ਕਿਸਮਤ ਲਿਫਟ ਦੀ ਤਰ੍ਹਾਂ ਹੈ, ਲਿਫਟ ਫੇਲ ਹੋ ਸਕਦੀ ਹੈ ਪਰ ਪੌੜੀਆਂ ਹਮੇਸ਼ਾ ਤੁਹਾਨੂੰ ਉੱਪਰ ਲੈ ਕੇ ਜਾਣਗੀਆਂ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਆ ਜੀ, ਵਾਕਈ ਜੀ ਪੌੜੀਆਂ ਦੀ ਤਰ੍ਹਾਂ, ਮਤਲਬ ਕਿ ਪੂਰੀ ਮਿਹਨਤ ਮੁਸ਼ਕਤ ਦੇ ਨਾਲ ਜਾਉਂਗੇ, ਮਤਲਬ ਸ਼ਾਰਟਕੱਟ ਨਾ ਲੱਭੋਗੇ ਤਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਜੋ ਤੁਹਾਡਾ ਰਸਤਾ ਰੋਕ ਲਵੇ। ਤੇ ਹਰਪ੍ਰੀਤ ਸਿੰਘ ਕੋਹਲੀ ਕਹਿੰਦੇ ਕਿ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੌਬੀ ਜੀ ਤੇ ਬਰਾੜ ਸਾਹਿਬ ਤੇ ਹਰਮ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਤੇ ਇਹਨਾਂ ਨੇ ਸਾਨੂੰ ਲਿਸਟ ਭੇਜੀ ਸੀ ਜੀ, ਕਾਂਗਰਸ ਦੀ ਪਹਿਲੀ ਜੋ ਕਿ ਇਲੈਕਸ਼ਨ ਦੀ ਲਿਸਟ ਜਾਰੀ ਹੋਈ ਹੈ ਜੀ, ਉਹਨਾਂ ਨੇ ਪਹਿਲੀ ਸੂਚੀ ਭੇਜੀ ਸੀਗੀ ਤੇ ਉਸਦੇ ਬਾਰੇ ਅਸੀਂ ਆਲਰੇਡੀ ਪ੍ਰੋਗਰਾਮ ਦੇ ਵਿੱਚ ਗੱਲ ਕਰ ਚੁੱਕੇ ਹਾਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਉਹ ਜੀ ਜਾ ਰਹੇ ਆ ਕਿਤੇ, ਕਹਿੰਦੇ ਕਿ ਲੁਧਿਆਣਾ ਕ੍ਰੋਸ ਕਰ ਲਿਆ। ਵੈਸੇ ਉਹਨਾਂ ਨੇ ਮੈਸੇਜ ਕਾਫੀ ਟਾਈਮ ਪਹਿਲਾਂ ਭੇਜਿਆ ਸੀ ਜੀ, ਹੁਣ ਤਾਂ ਲੁਧਿਆਣੇ ਤੋਂ ਵੀ ਅੱਗੇ ਲੰਘ ਗਏ ਹੋਣਗੇ ਤੇ ਪ੍ਰੋਗਰਾਮ ਸੁਣ ਰਹੇ ਆ। ਉਹ ਦੇਖੋ ਨਾ ਕਿੰਨਾ ਵਧੀਆ ਲੱਗਦਾ ਨਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਪ੍ਰੋਗਰਾਮ ਤੁਹਾਡਾ ਕੋਈ ਸੁਣ ਰਿਹਾ ਵਾ। ਤੇ ਅਮਰਪ੍ਰੀਤ ਸਿੰਘ, ਅਮਰਪ੍ਰੀਤ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਕਹਿੰਦੇ ਕਿ ਆਈ ਥਿੰਕ ਪਲੈਨ ਇਜ਼ ਪਲੈਨ ਆ ਜੀ ਤੇ ਜਾਂ ਫਿਰ ਬਾਦਲ ਆ ਜੀ। ਹਾਏ ਹਾਏ ਦੱਸੋ, ਹਨਾ ਮੈਂ ਬੁਝਾਰਤ ਪਾਉਣੀ ਆ, ਬੇਚਾਰੇ ਬਾਦਲਾਂ ਨੂੰ ਨੀ ਛੱਡਦੇ। ਤੁਸੀਂ ਵੀ ਉਹੀ ਗੱਲ ਕਰਤੀ ਇੱਕ ਵਾਰੀ, ਉਹ ਜਿੱਦਾਂ ਹੁਣ ਅੱਜ ਕੱਲ੍ਹ ਉੱਥੇ ਕਾਫੀ ਜ਼ਿਆਦਾ ਚੁਟਕਲੇ ਬਣ ਰਹੇ ਆ ਨਾ ਕਿ ਜਿਹੜਾ ਸੁਖਬੀਰ ਬਾਦਲ ਆ ਉਹ ਭੁੱਕੀ ਖਾਧੇ ਬਿਨਾਂ ਨਿਕਲਦਾ ਹੀ ਨੀ ਬਾਹਰ, ਤੇ ਵੈਸੇ ਉਹਦੀਆਂ ਅੱਖਾਂ ਤੋਂ ਵੀ ਲੱਗਦਾ ਹੁੰਦਾ ਵਾ ਕਿ ਉਸ ਬੰਦੇ ਨੇ ਕੁਛ ਖਾਧਾ। ਮੈਂ ਕੋਈ ਪਰਸਨਲ ਕਮੈਂਟ ਨੀ ਕਰਦੀ, ਜੋ ਦੇਖਦੀ ਹਾਂ ਉੱਦਾਂ। ਵੈਸੇ ਮੈਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਤਾਂ ਕੋਈ ਜ਼ਿਆਦਾ ਹੈ ਨੀ, ਬਟ ਸਮ ਟਾਈਮ ਜਦੋਂ ਖ਼ਬਰਾਂ ਆਈ ਜਾਂਦੀਆਂ ਧੱਕੇ ਨਾ ਸਾਹਮਣੇ ਤਾਂ ਦੇਖਣੀਆਂ ਤਾਂ ਪੈਂਦੀਆਂ ਨਾ। ਫਿਰ ਉਹ ਇੱਕ ਵਾਰੀ ਨਾ ਕੀ ਹੁੰਦਾ, ਅਮਲੀ ਵਾਲੀ ਗੱਲ ਆ, ਕਹਿੰਦੇ ਕਿ ਇੱਕ ਅਮਲੀ ਨਾ ਆਪਣੀਆਂ ਅੱਖਾਂ ਦਾਨ ਕਰਨ ਜਾਂਦਾ ਵਾ, ਤਾਂ ਡਾਕਟਰ ਕਹਿੰਦਾ ਵੀ ਤੂੰ ਆਪਣੀਆਂ ਅੱਖਾਂ ਦਾਨ ਕਰਨ ਲੱਗਾ। ਬੜੀ ਵਧੀਆ ਗੱਲ ਆ ਵੀ ਦਾਨ ਤਾਂ ਕਰਨਾ ਚਾਹੀਦਾ ਵੀ, ਬੰਦੇ ਨੇ ਜਦੋਂ ਜ਼ਿੰਦਗੀ ਖਤਮ ਹੋ ਜਾਂਦੀ ਹੈ ਚਲੇ ਜਾਂਦਾ ਵਾ, ਤਾਂ ਉਸ ਤੋਂ ਵਧੀਆ ਗੱਲ ਆ ਕਿ ਤੁਹਾਡੀ ਕੋਈ ਜਿਹੜੀ ਚੀਜ਼ ਆ ਦਾਨ ਕੀਤੀ ਆ ਉਸਦੇ ਨਾਲ ਕਿਸੇ ਹੋਰ ਦੀ ਦੁਨੀਆਂ 'ਚ ਰੋਸ਼ਨੀ ਹੋ ਸਕੇ। ਤਾਂ ਡਾਕਟਰ ਉਹਨੂੰ ਪੁੱਛਦਾ, ਕਹਿੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਮਲੀ ਸੋਚਦਾ, ਕਹਿੰਦਾ ਹਾਂਜੀ, ਕਹਿੰਦਾ ਬਸ ਇੰਨਾ ਦੱਸ ਦਿਓ ਵੀ ਜਿਹਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿਓਗੇ ਤਾਂ ਇੱਕ ਗੱਲ ਜ਼ਰੂਰ ਦੱਸ ਦਿਓ ਵੀ ਇਹ ਦੋ ਕੜ ਭੁੱਕੀ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਨੇ। ਬਸ ਉਹੀ ਗੱਲ ਸੁਖਬੀਰ ਬਾਦਲ ਦੀ ਆ, ਕੋਈ ਵੀ ਗੱਲ ਹੁੰਦੀ ਆ ਤੇ ਸਾਰਿਆਂ ਦਾ ਇਸ਼ਾਰਾ ਬਾਦਲ ਪਰਿਵਾਰ ਵੱਲ ਹੀ ਹੋ ਜਾਂਦਾ, ਏਦਾਂ ਦੀ ਕੰਡੀਸ਼ਨ ਹੋ ਚੁੱਕੀ ਆ। ਪਰ ਅਮਰਦੀਪ ਜੀ, ਮੇਰੀ ਬੁਝਾਰਤ ਦਾ ਜਵਾਬ ਇਹ ਨਹੀਂ ਹੈਗਾ ਤੇ ਬਸ ਦੇਖਦੇ ਹਾਂ ਜੀ ਅੱਗੇ ਕਿਹੜਾ ਕਿਹੜਾ ਵਾ। ਪਰ ਨਾਲ ਨਾਲ ਮੈਂ ਤੁਹਾਨੂੰ ਤੁਹਾਡੇ ਗਾਣੇ ਸੁਣਾਈ ਜਾਂਦੀ ਹਾਂ ਜੀ। ਹੈਰੀ ਸਿੰਘ ਨੇ ਗਾਣਾ ਸੁਣਨਾ ਚਾਹਿਆ ਸੀ ਚੈਟ ਪੁਰਾਣੀ, ਇਹ ਹੁਣ ਪਤਾ ਨੀ ਕਿਹੜੀ ਚੈਟ ਪੁਰਾਣੀ ਹਨਾ ਸੁਣਨਾ ਚਾਹੁੰਦੇ ਆ। ਚਲੋ ਵਧੀਆ ਗੱਲ ਆ ਜੀ, ਕਈ ਵਾਰੀ ਇਨਸਾਨ ਨੂੰ ਜ਼ਿਆਦਾ ਬਹੁਤ ਖੁਸ਼ੀ ਤੇ ਸਕੂਨ ਦਿੰਦੀਆਂ ਨੇ, ਤੇ ਲਓ ਫਿਰ ਤੁਸੀਂ ਮਾਣੋ ਜੀ ਆਪਣੇ ਗਾਣੇ ਦਾ ਆਨੰਦ, ਤੇ ਫਿਰ ਮਿਲਦੀ ਆ ਮੈਂ ਇਸ ਗਾਣੇ ਤੋਂ ਬਾਅਦ।
ਜਦੋਂ ਦੀ ਵਿਛੜੀ ਦਿਲ ਵੀ ਕਿਧਰੇ ਖੋ ਬੈਠਾ, ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ, ਤੇਰੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਕੋਸ਼ਿਸ਼ ਰੋ
ਤੇਰੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਪੈਗ ਜਿਹਾ ਲਾ ਕੇ ਨੀਂਦ ਰਾਤ ਨੂੰ ਆ ਜਾਂਦੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਤੇਰੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ ਨੀ ਤੇਰੀ ਚੈਟ ਪੁਰਾਣੀ ਪੜ ਕੇ ਦਿਲ ਜਿਹਾ ਰੋ ਬੈਠਾ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਗਰੁਪਕਾ ਬ੍ਰਿਸਵੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵੋਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ 'ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਆ ਲਓ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਸੀਡੀ ਬੈਟਰੀਜ਼, ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਪਿਆਰਿਓ ਸਵਾਗਤ ਹੈ ਇੱਕ ਵਾਰੀ ਫੇਰ ਤੋਂ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਤੇ। ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 9:05 ਸਵੇਰ ਦੇ, ਤੇ ਮੈਸੇਜ ਤੇ ਨਾਲ ਨਾਲ ਗਾਣੇ ਵੀ ਇੰਜੋਏ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇੱਕ ਇਨਫੋਰਮੇਸ਼ਨ ਆ ਜਿਹੜੀ ਉਹ ਵੀ ਆਪਾਂ ਸਾਂਝੀ ਕਰਾਂਗੇ ਤੇ ਗਾਣਾ ਸੁਣ ਰਹੇ ਸੀ ਤੁਸੀਂ ਚੈਕ ਪੁਰਾਣੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੇ ਸੁਣਨਾ ਚਾਹਿਆ ਸੀ ਹਰੀ ਸਿੰਘ ਨੇ। ਉਹ ਕਹਿੰਦੇ ਆ ਨਾ ਕਿ ਸੋਚਿਆ ਨਹੀਂ ਸੀ ਕਿ ਉਹ ਸ਼ਖਸ ਵੀ ਜਿਹੜੀ ਇੰਨੀ ਜਲਦੀ ਸਾਥ ਛੱਡ ਜਾਵੇਗਾ, ਸੋਚਿਆ ਵੀ ਨਹੀਂ ਸੀ ਕਿ ਉਹ ਸ਼ਖਸ ਵੀ ਇੰਨੀ ਜਲਦੀ ਸਾਥ ਛੱਡ ਜਾਵੇਗਾ ਜੋ ਮੈਨੂੰ ਉਦਾਸ ਵੇਖ ਕੇ ਕਹਿੰਦਾ ਸੀ ਕਿ ਤੂੰ ਦੁਖੀ ਨਾ ਹੋ ਮੈਂ ਤੇਰੇ ਨਾਲ ਹਾਂ। ਸੋ ਜ਼ਿੰਦਗੀ ਆ ਜੀ ਅਪ ਡਾਊਨ ਆ ਜਿਹੜੇ ਚੱਲਦੇ ਹੀ ਰਹਿਣੇ ਆ। ਸੋ ਬੀ ਬਰੇਵ ਗਾਣਾ ਬੜਾ ਹੀ ਪਿਆਰਾ ਸੀ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਅਵਤਾਰ ਮਾਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਸਰਬਜੀਤ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਕਹਿੰਦੇ ਕਿ ਅੱਜ ਉਹਨਾਂ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਅੱਜ ਉਹਨਾਂ ਦੀ ਬੇਟੀ ਆ ਜਿਹੜੀ ਮਹਿਲੀਨ ਕੌਰ ਉਹਨਾਂ ਦਾ ਹੈਪੀ ਵਾਲਾ ਬਰਥਡੇ ਆ ਜੀ ਤੇ ਬੜਾ ਹੀ ਪਿਆਰਾ ਜਿਹਾ ਸੌਂਗ ਉਹਨਾਂ ਨੇ ਸੁਣਨਾ ਚਾਹਿਆ ਵਾ। ਸੋ ਗਾਣਾ ਬੜਾ ਹੀ ਪਿਆਰਾ ਵਾ ਜੀ ਦਿਲਦਾਰੀਆਂ ਮੂਵੀ ਦੇ ਵਿੱਚੋਂ ਆ। ਸੋ ਸਾਰਿਆਂ ਤੋਂ ਪਹਿਲਾਂ ਤਾਂ ਅਵਤਾਰ ਮਾਨ ਜੀ ਤੁਹਾਡੀ ਪਿਆਰੀ ਜੀ ਇਸ ਬੱਚੀ ਨੂੰ ਮਹਿਲੀਨ ਨੂੰ ਸਾਡੇ ਸਾਰਿਆਂ ਵੱਲੋਂ ਮੇਰੇ ਵੱਲੋਂ ਸਾਡੀ ਹਰਮ ਰੇਡੀਓ ਦੀ ਪੂਰੀ ਟੀਮ ਵੱਲੋਂ ਤੇ ਸਾਰੇ ਲਿਸਨਰ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਇਹੀ ਵਿਸ਼ ਕਰਦੇ ਹਾਂ ਜੀ ਮਹਿਲੀਨ ਆਪਣੀ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਖਰੀ ਉਤਰੇ ਤੇ ਗਾਣਾ ਜਿਹੜਾ ਤੁਸੀਂ ਸੁਣਨਾ ਚਾਹਿਆ ਵਾ ਜੀ ਉਹ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਉਸ ਤੋਂ ਅੱਗੇ ਜੀ ਕੀਰਤ ਮਨਜੀਤ, ਸੋ ਉਹਨਾਂ ਨੇ ਮਿੰਟੂ ਪਾਜੀ ਦੇ ਆਉਣ ਦਾ ਪੁੱਛਿਆ ਸੀ ਤੇ ਪ੍ਰੋਗਰਾਮ ਦੀ ਤਰੀਫ ਕੀਤੀ ਆ ਜੀ, ਬਹੁਤ ਬਹੁਤ ਸ਼ੁਕਰੀਆ। ਚਕਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀਓ ਨੂੰ ਤੇ ਕਹਿ ਰਹੇ ਆ ਕਿ ਵੀ ਜੇ ਗਰਮੀ ਦਾ ਅਸਲੀ ਆਨੰਦ ਦੇਖਣਾ ਵਾ ਤਾਂ ਕੇਨਸ ਵੱਲ ਗੇੜਾ ਮਾਰੋ ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਦਿਲਪ੍ਰੀਤ ਢਿੱਲੋਂ ਦਾ ਕੋਈ ਵੀ ਗਾਣਾ। ਸੋ ਕੋਈ ਵੀ ਗਾਣਾ ਜ਼ਰੂਰ ਸੁਣਾਵਾਂਗੇ। ਸੁਖਰਾਜ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿੰਦੇ ਕਿ ਪਰਮਾਤਮਾ ਸਾਰਿਆਂ ਨੂੰ ਹਰਮ ਰੇਡੀਓ ਦੀ ਟੀਮ ਨੂੰ ਸਾਰੇ ਸੁਣਨ ਵਾਲਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਕਹਿੰਦੇ ਕਿ $100 ਬਲੌਕ ਮਨੀ ਦਾ ਨਾਲ ਨਾਲ ਪੰਜਾਬੀਆਂ ਦੇ ਰਸਮਾਂ ਰਿਵਾਜਾਂ ਤੇ ਸ਼ਾਇਦ ਫਰਕ ਪੈ ਜਾਵੇ ਪਰ ਪੰਜਾਬੀਆਂ ਨੇ ਤਾਂ ਪੰਜਾਹ ਪੰਜਾਹ ਦੋ ਕਰ ਦੇਣੀ ਹੈ ਤੇ ਨਾਲ ਹੱਸ ਰਹੇ ਆ। ਹਾਂਜੀ ਜੀ ਰਸਮਾਂ ਰੀਤਾਂ ਤੇ ਵੈਸੇ ਅਸੀਂ ਆਪਦੇ ਹਿਸਾਬ ਨਾਲ ਹੀ ਵਧਾਈਆਂ ਹੋਈਆਂ ਨੇ ਕਿਉਂਕਿ ਵਾਧੇ ਘੱਟ ਆ, ਅਸੀਂ ਉਹਨੂੰ ਆਪਦੇ ਦਿਖਾਵੇ ਦੇ ਵਿੱਚ ਤਬਦੀਲ ਕਰ ਲਿਆ। ਜਿਹੜੀਆਂ ਰਸਮਾਂ ਤੇ ਰਿਵਾਜ ਸੀ ਨਾ ਉਹ ਰਸਮਾਂ ਰਿਵਾਜ ਤਾਂ ਰਹੀ ਨੀ, ਸਾਡੀ ਫੋਕੀ ਟੌਰ ਬਣ ਕੇ ਰਹਿ ਗਏ ਨੇ ਸਾਰੀ। ਇਹਨਾਂ ਮੈਂ ਜ਼ਰੂਰ ਕਹੂੰਗੀ ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਜਦੋਂ ਕੁੜੀ ਦੀ ਡੋਲੀ ਉੱਠਦੀ ਹੁੰਦੀ ਸੀ ਤਾਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੀ ਡੋਲੀ ਹੈ ਨਾ ਕੁੜੀ ਦੀ ਪਿੰਡ ਦੀ ਜੂਹ ਚੋਂ ਉੱਠਣੀ ਚਾਹੀਦੀ ਆ ਤੇ ਜਿਹੜੇ ਘਰ ਉਹਨੇ ਜਾਣਾ ਜਿਹੜੇ ਪਿੰਡ ਜਾਣਾ ਵਾ ਤੇ ਸਿੱਧੀ ਉਸ ਪਿੰਡ ਦੀ ਜੂਹ ਦੇ ਵਿੱਚ ਜਾਣੀ ਚਾਹੀਦੀ ਆ। ਪਰ ਅੱਜ ਕੱਲ ਜੋ ਫੈਸ਼ਨ ਆ ਜੋ ਵੀ ਚੱਲ ਰਿਹਾ ਵਾ ਉਸ ਦੇ ਹਿਸਾਬ ਨਾਲ ਪਤਾ ਨੀ ਉਹ ਪੈਲਸ ਦੇ ਵਿੱਚ ਪਹਿਲਾਂ ਜਿੱਥੇ ਪੈਲਸ ਬਣਿਆ ਵਾ ਉਹ ਕੀ ਹਿਸਾਬ ਕਿਤਾਬ ਉੱਥੇ ਕਿੰਨੇ ਵਿਆਹ ਹੋਏ ਹੁੰਦੇ ਕਿਹੜੀ ਪਿੰਡ ਦੀ ਜੂਹ ਆ ਕੁਛ ਵੀ ਨੀ ਹੈਗਾ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨੀ ਹੈਗੇ ਕਿਉਂਕਿ ਅਸੀਂ ਜ਼ਿਆਦਾ ਮਾਡਰਨ ਜਿਹੇ ਹੋ ਗਏ ਆ ਤੇ ਪਰ ਜੋ ਕਹਿੰਦੇ ਹੁੰਦੇ ਨਾ ਵਿਆਹ ਸ਼ਾਦੀ ਜਾਂ ਜੋ ਵੀ ਰਸਮੋ ਰਿਵਾਜ ਆ ਤੇ ਘਰ ਵਿੱਚ ਕਰਨ ਦਾ ਆਨੰਦ ਆ ਉਹ ਕਿਤੇ ਵੀ ਹੋਰ ਨਹੀਂ ਹੁੰਦਾ। ਤੇ ਲਓ ਫਿਰ ਆਪਾਂ ਗਾਣੇ ਵੀ ਸੁਣਨੇ ਆ ਤੇ ਗਾਣਿਆਂ ਦੇ ਨਾਲ ਨਾਲ ਤੁਹਾਡੇ ਮੈਸੇਜ ਲੈਣੇ ਆ। ਮੈਨੂੰ ਲੱਗਦਾ ਅੱਜ ਤੁਹਾਨੂੰ ਨਾ ਤਾਂ ਕਿਸੇ ਨੂੰ ਮੇਰੀ ਬੁਝਾਰਤ ਦਾ ਜਵਾਬ ਪਤਾ ਵਾ ਤੇ ਨਾ ਕਿਸੇ ਨੂੰ ਇਹ ਪਤਾ ਕਿ ਜਿਹੜੇ ਰਸਤੇ ਉਹ ਕਿਵੇਂ ਵੱਟੇ ਜਾਂਦੇ ਆ ਸਾਣ ਦੀ। ਥੋੜਾ ਜਿਹਾ ਕਲੂ ਦੇ ਦਿੰਦੀ ਆ, ਸਾਣ ਨੂੰ ਭਿਉਂਦੇ ਵੀ ਹੁੰਦੇ ਆ, ਇੰਨਾ ਕੁ ਤਾਂ ਮੈਨੂੰ ਵੀ ਪਤਾ ਵਾ ਕਿਉਂਕਿ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਦਾਦਾ ਜੀ ਹੁਣੀ ਉਹ ਰਸਤੇ ਵੱਟਦੇ ਹੁੰਦੇ ਸੀ ਨਾ ਤੇ ਜਦੋਂ ਸਾਣ ਉਹ ਲੈ ਕੇ ਆਉਂਦੀ ਸੀ ਪਹਿਲਾਂ ਉਹਨੂੰ ਛਿੱਲਦੇ ਹੁੰਦੇ ਸੀ ਤੇ ਛਿੱਲ ਕੇ ਉਹ ਜਿਹੜੇ ਹੁੰਦੇ ਸੀ ਉਹਨਾਂ ਨੂੰ ਭਿਉਂ ਕੇ ਵੀ ਰੱਖਿਆ ਜਾਂਦਾ ਸੀ ਤਾਂ ਜੋ ਉਹਨੂੰ ਜਿਹੜਾ ਵੱਟ ਆ ਉਹ ਵਧੀਆ ਚੜੇ ਤੇ ਉਹ ਜਿਹੜਾ ਵੱਟ ਆ ਉਹ ਮਰੇ ਵੀ ਨਾ। ਫਿਰ ਇੰਨਾ ਕੁ ਤਾਂ ਮੈਨੂੰ ਵੀ ਪਤਾ ਵਾ, ਸੋ ਇੰਨਾ ਕੁ ਕਲੂ ਤੁਹਾਨੂੰ ਮੈਂ ਦੱਸ ਦਿੱਤਾ ਵਾ ਤੇ ਬਾਕੀ ਦਾ ਤੁਸੀਂ ਦੱਸ ਦੋ। ਹੁਣ ਇੰਨਾ ਕੁ ਦਾ ਪਤਾ ਹੋਣਾ ਵੀ ਚਾਹੀਦਾ ਵਾ ਤੇ ਬੁਝਾਰਤ ਆ ਜਿਹੜੀ ਬਾਹਲੀ ਸੌਖੀ ਬੁਝਾਰਤ ਆ ਉਹਦਾ ਤੁਸੀਂ ਉਹ ਚੀਜ਼ ਯੂਜ਼ ਕੀਤੀ ਹੋਈ ਆ, ਹਰ ਇੱਕ ਇਨਸਾਨ ਨੇ ਉਹ ਚੀਜ਼ ਯੂਜ਼ ਕੀਤੀ ਹੋਈ ਆ। ਬੁਝਾਰਤ ਕੀ ਸੀ ਇੱਕ ਵਾਰੀ ਫੇਰ ਦੱਸ ਦਿੰਦੀ ਆ। ਨਾ ਹਾਥੀ ਨਾ ਘੋੜਾ ਨਾ ਊਠ, ਨਾ ਖਾਵੇ ਦਾਣਾ ਤੇ ਨਾ ਖਾਵੇ ਘਾਸ, ਹਵਾ ਦੇ ਵਿੱਚ ਸਦਾ ਰਹੇ ਹੋਵੇ ਨਾ ਕਦੇ ਉਦਾਸ, ਦੱਸੋ ਤਾਂ ਭਲਾ ਕੀ ਆ ਨਾ। ਤੇ ਹੁਣ ਦੇਖਦੇ ਆ ਜੀ ਕੌਣ ਕੌਣ ਦੱਸਦਾ ਵਾ ਇਸ ਬੁਝਾਰਤ ਦਾ ਨਾਂ। ਤੇ ਅੱਗੇ ਜੀ ਸਾਡੇ ਨਾਂ ਪਰਦੀਪ ਸਿੰਘ ਤੂਰ ਫਰਿਜ਼ਨੋ ਵਾਲੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਹਰਮਨ ਰੇਡੀਓ ਦੀ ਟੀਮ ਨੂੰ ਸਾਰੀ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਆ ਤੇ ਨਾਲ ਜੀ ਉਹਨਾਂ ਨੇ ਕਹਿੰਦੇ ਇੱਕ ਮਜ਼ੇਦਾਰ ਗਣਿਤ 259 ਮਲਟੀਪਲਾਈ 39 ਮਲਟੀਪਲਾਈ ਤੁਹਾਡੀ ਕਹਿੰਦੇ ਉਮਰ ਆ, ਆਨਸਰ ਮੈਂ ਆਪਕੀ ਉਮਰ ਤੀਨ ਬਾਰ ਲਿਖੀ ਮਿਲੇਗੀ, ਟਰਾਈ ਕਰੇ। ਕਿਆ ਬਾਤ ਹੈ ਜੀ, ਉਹਨਾਂ ਨੇ ਗੁਣਾ ਕੀਤੀ ਆ 259 ਗੁਣਾ 39 ਗੁਣਾ ਜਿੰਨੀ ਤੁਹਾਡੀ ਉਮਰ ਆ ਤੇ ਜਿਹੜਾ ਆਨਸਰ ਆਊਗਾ ਕਹਿੰਦੇ ਇਹਦੇ ਵਿੱਚ ਜਿਹੜੀ ਤੁਹਾਡੀ ਉਮਰ ਆ ਉਹ 3 ਵਾਰ ਲਿਖੀ ਮਿਲੂਗੀ। ਤੇ ਲਓ ਚਲੋ ਮੈਂ ਵੀ ਇੱਕ ਤੁਹਾਨੂੰ ਨਾ ਗੱਲ ਦੱਸਦੀ ਆ ਕਿਉਂਕਿ ਹੁਣ ਮੈਂ ਰੇਡੀਓ ਤੇ ਤਾਂ ਉਹ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਿਰਫ ਗੱਲਾਂ ਹੀ ਕਰ ਸਕਦੇ ਆ। ਮੈਥਮੈਟਿਕਸ ਸੋਲਵ ਕਰਨ ਦਾ ਬੜਾ ਹੀ ਈਜ਼ੀ ਤਰੀਕਾ ਵਿਦਆਊਟ ਕੈਲਕੂਲੇਟਰ ਯੂਜ਼ ਕੀਤੀ, ਠੀਕ ਆ। ਤੁਸੀਂ ਕੋਈ ਵੀ ਮਤਲਬ ਮਲਟੀਪਲੀਕੇਸ਼ਨ ਦੀ ਕੋਈ ਵੀ ਰਕਮ ਮੈਨੂੰ ਦੱਸ ਸਕਦੇ ਹੋ ਤੇ ਮੈਂ ਵਿਦਿਨ 2 ਮਿੰਟ ਵਿਦਆਊਟ ਕੈਲਕੂਲੇਟਰ ਯੂਜ਼ ਕੀਤੇ ਉਹਨੂੰ ਬੜੇ ਹੀ ਈਜ਼ੀ ਤਰੀਕੇ ਦੇ ਨਾਲ ਸੋਲਵ ਕਰ ਸਕਦੀ ਆ, ਨੋ ਪ੍ਰੋਬਲਮ। ਉਹਦੇ 3 ਮੈਥਡਾਂ ਦੇ ਵਿੱਚੋਂ ਵੈਸੇ ਹੁਣ ਮੈਂ ਨਹੀਂ ਕਰਕੇ ਦੱਸ ਸਕਦੀ, ਪਰ ਹੈ ਬੜੇ ਈਜ਼ੀ। ਕੋਸ਼ਿਸ਼ ਕਰਾਂਗੇ ਜੀ ਸਾਡੇ ਹਰਮਨ ਰੇਡੀਓ ਦੇ ਪੇਜ ਤੇ ਅਗਰ ਉਹ ਪਾ ਸਕੀ ਤਾਂ ਜ਼ਰੂਰ ਪਾਵਾਂਗੇ, ਤੇ ਦੱਸਿਓ ਜ਼ਰੂਰ ਜਿਹਨੂੰ ਉਹ ਮੈਥਡ ਸਮਝ ਆ ਗਿਆ। ਤਾਂ ਪੱਕਾ ਕਹਿੰਦੇ ਆ ਕਿ ਨੈਕਸਟ ਟਾਈਮ ਉਹ ਹੋਊਗਾ ਜੀ ਸਾਡੇ ਮੇਰੇ ਨਾਲ ਲਹਿਰਮ ਪ੍ਰੋਗਰਾਮ ਦੇ ਵਿੱਚ ਸਾਡਾ ਮੁੱਖ ਮਹਿਮਾਨ। ਸੋ ਮੈਂ ਜ਼ਰੂਰ ਪਾਉਂਗੀ ਉਹ ਸਮ ਮਲਟੀਪਲੀਕੇਸ਼ਨ ਦਾ ਤੇ ਨਾਲ ਉਹਦਾ ਜਿਹੜਾ ਆਨਸਰ ਆ ਉਹ ਵੀ ਸੋਲਵ ਕੀਤਾ ਹੋਇਆ ਪਾਉਂਗੀ, ਠੀਕ ਹੈ ਜੀ। ਤੇ ਜਿਹਨੇ ਉਹ ਸੋਲਵ ਕਰਤਾ ਕਿ ਇਹ ਜਿਹੜਾ ਸਮ ਆ ਇਹ ਕਿਹੜੇ ਤਰੀਕੇ ਨਾਲ ਸੋਲਵ ਕੀਤਾ ਹੋਇਆ ਵਾ, ਜਿਹਦਾ ਆਨਸਰ ਸਹੀ ਹੋਇਆ ਤਾਂ ਪੱਕਾ ਜੀ ਉਹ ਸਾਡੇ ਨਾਲ ਹੋਊਗਾ ਸਾਡਾ ਅਗਲੇ ਹਫਤੇ ਦਾ ਗੈਸਟ ਮੇਰੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਭੁੱਲਿਓ ਨਾ ਹਰਮ ਰੇਡੀਓ ਦਾ ਪੇਜ ਲਾਈਕ ਵੀ ਕਰ ਦੋ ਤੇ ਦੇਖਿਓ ਜੀ ਫਿਰ ਕੀ ਉਹਦੇ ਵਿੱਚ ਹੁਣ ਮੈਂ ਲਿਖ ਕੇ ਪਾਉਂਗੀ। ਸੌਖਾ ਬਹੁਤ ਆ, ਜਸਟ ਸਮਝਣਾ ਪੈਣਾ ਵਾ, ਉਹਦੇ 2 ਰੀਜ਼ਨ ਆ। ਅਗਰ ਨਾ ਆਏ ਤਾਂ ਵੀ ਕੋਈ ਨਾ, ਅਗਰ ਤੁਹਾਨੂੰ ਸਮਝ ਆ ਗਿਆ ਤਾਂ ਦੈਟਸ ਰੀਲੀ ਰੀਲੀ ਈਜ਼ੀ, ਬਹੁਤ ਹੀ ਸੌਖਾ ਜਿਹਾ ਮੈਥਡ ਆ ਕਿਸੇ ਵੀ ਸਮ ਨੂੰ ਸੋਲਵ ਕਰਨ ਦਾ, ਬਿਨਾਂ ਕੈਲਕੂਲੇਟਰ ਤੋਂ, ਬਿਨਾਂ ਕਿਸੇ ਹੈਲਪ ਤੋਂ। ਜਸਟ ਲਾਈਕ ਆਪਾਂ ਜਿਵੇਂ 2-4 ਰਕਮਾਂ ਦਾ ਜੋੜ ਕਰਦੇ ਆ, ਘਟਾਓ ਕਰਦੇ ਆ, ਜਾਂ ਗੁਣਾ ਭਾਗ ਜੋ ਵੀ ਕਰਦੇ ਆ। ਸੋ ਦੇਖਦੇ ਆ ਜੀ ਕੌਣ ਕਰ ਪਾਉਂਦਾ ਵਾ ਏਦਾਂ, ਤੇ ਕੌਣ ਆਉਂਦਾ ਵਾ ਫਿਰ ਮੇਰੇ ਨਾਲ ਅਗਲੇ ਹਫਤੇ ਪ੍ਰੋਗਰਾਮ ਦੇ ਵਿੱਚ। ਬੜਾ ਈਜ਼ੀ ਆ ਜੀ, ਆਜੋ ਫਿਰ ਫਟਾਫਟ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਮੱਖਣ ਸੋਹੀ ਆਸਟ੍ਰੇਲੀਆ ਤੋਂ ਪ੍ਰੋਗਰਾਮ ਦੇ ਵਿੱਚ ਕਹਿੰਦੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਜੀ ਉਹਨਾਂ ਨੇ। ਕਹਿੰਦੇ ਜਿਹੜੇ ਲੋਕ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਰੋਸ਼ਨੀ ਲਿਆਉਂਦੇ ਆ, ਉਹਨਾਂ ਦੀ ਆਪਣੀ ਦੁਨੀਆ ਵਿੱਚ ਕਦੇ ਹਨੇਰਾ ਨਹੀਂ ਹੋ ਸਕਦਾ। ਵਾਕਈ ਜੀ ਬਹੁਤ ਵਧੀਆ ਗੱਲ ਆ, ਕਿਉਂਕਿ ਉਹ ਵੈਸੇ ਵੀ ਕਹਿੰਦੇ ਆ ਨਾ ਕਿ ਤੁਸੀਂ ਦੂਸਰਿਆਂ ਲਈ ਖੂਹ ਪੱਟੋਗੇ ਤਾਂ ਖਾਈ ਆਪਦੇ ਲਈ ਤਿਆਰ ਆ, ਦੂਸਰਿਆਂ ਦਾ ਬੁਰਾ ਕਰੋਗੇ ਤਾਂ ਉਸਦਾ ਕੁਛ ਇਫੈਕਟ ਆਪਣੇ ਤੇ ਪੈਂਦਾ ਵਾ, ਤੇ ਇਸੇ ਤਰ੍ਹਾਂ ਜੇ ਤੁਸੀਂ ਕਿਸੇ ਦਾ ਚੰਗਾ ਕਰੋਗੇ ਤਾਂ ਚੰਗਾ ਫਿਰ ਤੁਹਾਡਾ ਵੀ ਹੋਏਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਸੁਣਦੇ ਆ ਜੀ ਇੱਕ ਬੜਾ ਜਿਹਾ ਪਿਆਰਾ, ਉਸ ਬੱਚੀ ਦੇ ਜਨਮ ਪਿਆਰਾ ਜਿਹਾ ਗੀਤ, ਬੱਚੀ ਦੇ ਜਨਮ ਦਿਨ ਦੇ ਲਈ ਜੋ ਕਿ ਉਸਦੇ ਪਾਪਾ ਨੇ ਸੁਣਨਾ ਚਾਹਿਆ ਸੀ, ਪੱਗ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਪੱਗ, ਤੇ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀਗੀ ਜੀ ਮਹਿਲੀਨ ਦੇ ਪਾਪਾ ਨੇ, ਅਵਤਾਰ ਮਾਨ ਨੇ। ਸੋ ਉਹਨਾਂ ਦੀ ਫਰਮਾਇਸ਼ ਦਾ ਗਾਣਾ ਅਸੀਂ ਪਲੇ ਕਰ ਦਿੱਤਾ ਵਾ, ਤੇ ਅੱਗੇ ਇੱਕ ਨਾ ਤੁਹਾਡੇ ਨਾਲ ਨਿਊਜ਼ ਸਾਂਝੀ ਕਰਨ ਲੱਗੀ ਆ। ਨਿਊਜ਼ ਨੀ ਇੱਕ ਇਨਫੋਰਮੇਸ਼ਨ ਆ, ਪਰ ਉਸ ਇਨਫੋਰਮੇਸ਼ਨ ਦੇ ਵਿੱਚ ਸੱਚ ਕਿੰਨਾ ਵਾ ਉਹ ਮੈਨੂੰ ਵੀ ਨੀ ਪਤਾ। ਪਰ ਹਾਂ, ਜੇ ਤੁਸੀਂ ਉਸ ਪਿੰਡ ਦੇ ਹੋ ਜਾਂ ਉਸ ਪਿੰਡ ਦੇ ਨੇੜ ਤੇੜ ਹੋ ਜਾਂ ਉਸ ਉੱਥੇ ਕਿਸੇ ਨੂੰ ਜਾਣਦੇ ਹੋ ਤਾਂ ਪਲੀਜ਼ ਕਨਫਰਮ ਜ਼ਰੂਰ ਕਰਿਓ ਕਿ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਆ, ਤੇ ਸਾਨੂੰ ਵੀ ਜ਼ਰੂਰ ਦੱਸਿਓ। ਸੋਚਿਆ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲਵਾਂ। ਇਹ ਖਬਰ ਆ ਜੀ ਤਲਵੰਡੀ ਸਾਬੋ ਦੇ ਪਿੰਡ ਮਹਿਤਾ ਦੀ, ਤੇ ਉੱਥੇ ਨਾ ਇੱਕ 60 ਸਾਲ ਦੀ ਮਾਤਾ ਵਾ ਗੁਰਜੀਤ ਕੌਰ, ਠੀਕ ਆ ਜੀ। ਤੇ ਉਹਨਾਂ ਬਾਰੇ ਇਹ ਵੀਡੀਓ ਸਾਹਮਣੇ ਆਈ ਆ। ਵੈਸੇ ਵੀਡੀਓ ਮੇਰੇ ਕੋਲ ਹੈਗੀ ਵੀ ਆ, ਪਰ ਮੈਂ ਇਹ ਨਹੀਂ ਕਹਿੰਦੀ ਕਿ ਉਹ ਵੀਡੀਓ ਕਿੰਨੀ ਸੱਚੀ ਆ ਜਾਂ ਕੀ ਉਹਦੀ ਸੱਚਾਈ ਆ। ਕਹਿੰਦੇ ਕਿ ਉਹਨਾਂ ਨੇ ਬਚਪਨ ਤੋਂ ਹੀ ਰੋਟੀ ਨਹੀਂ ਖਾਧੀ, ਤਾਂ ਉਹਨਾਂ ਨਾਲ ਮੁਲਾਕਾਤ ਵੀ ਉਹਨਾਂ ਨੇ ਥੋੜੀ ਜਿਹੀ ਗੱਲ ਵੀ ਕਰ ਰਹੇ ਆ ਵੀਡੀਓ ਦੇ ਵਿੱਚ, ਜਦੋਂ ਦਾ ਉਹਨਾਂ ਨੇ ਦੱਸਿਆ ਵਾ ਕਿ ਉਹਨਾਂ ਨੇ ਜਦੋਂ ਵੀ ਸੁਰਤ ਸੰਭਾਲੀ ਆ ਉਹਨਾਂ ਨੇ ਰੋਟੀ ਨਾ ਕੋਈ ਹੋਰ ਫਰੂਟ ਨਾ ਜੋ ਕੁਛ ਅਸੀਂ ਉਹ ਹੋਰ ਕੁਛ ਖਾਂਦੇ ਆ ਉਹਨਾਂ ਨੇ ਕਦੇ ਨਹੀਂ ਖਾਧਾ, ਤੇ ਉਹ ਸਿਰਫ ਜਿਉਂਦੇ ਆ ਚਾਹ ਤੇ ਪਾਣੀ ਤੇ। ਉਹਨਾਂ ਨੇ ਦੋ ਤਿੰਨ ਵਾਰੀ ਚਾਹ ਪੀਣੀ ਆ ਤੇ ਪਾਣੀ ਪੀਣਾ ਵਾ, ਬਸ ਜੀ ਇਹੀ ਉਹਨਾਂ ਦੀ ਖੁਰਾਕ ਆ। ਤੇ ਉਹਨਾਂ ਦੇ ਵਿਆਹ ਹੋਇਆ ਸੀ ਜੀ 1980 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ, ਤੇ ਉਹਨਾਂ ਦੇ ਉੱਥੇ ਦੋ ਬੱਚੇ ਆ, ਪੋਤੇ ਪੋਤੀਆਂ ਵਾਲੀ ਆ ਬੇਬੇ ਹੁਣ, ਜਿਹੜੇ ਕਿ ਬੱਚੇ ਵੀ ਵਿਆਹੇ ਹੋਏ ਆ। ਤੇ ਬੇਬੇ ਦੇ ਦੱਸਣ ਮੁਤਾਬਕ ਏਦਾਂ ਵਾ, ਕਹਿੰਦੇ ਕਿ ਮੈਂ ਕਦੇ ਸਿਰ ਦਰਦ ਦੀ ਗੋਲੀ ਵੀ ਨਹੀਂ ਖਾਧੀ, ਤੇ 3 ਵਜੇ ਸਵੇਰੇ ਉੱਠਦੀ ਆ ਤੇ ਉੱਠ ਕੇ ਨਹਾ ਧੋ ਕੇ ਗੁਰਦੁਆਰੇ ਜਾਂਦੇ ਆ, ਗੁਰੂ ਘਰ ਤੋਂ ਆ ਕੇ ਘਰ ਦਾ ਕੰਮ ਤੇ ਨਾਲ ਖੇਤਾਂ ਦਾ ਕੰਮ ਵੀ ਕਰਾਉਂਦੇ ਆ। ਤੇ ਹਜੇ ਵੀ ਕਹਿੰਦੇ ਕਿ ਉਹ 50 ਤੋਂ 60 ਕਿਲੋ ਦਾ ਵਜਨ ਆ ਜਿਹੜਾ ਆਰਾਮ ਨਾਲ ਹੀ ਚੁੱਕ ਸਕਦੇ ਆ। ਤੇ ਉਹਨਾਂ ਦਾ ਨਾਮ ਆ ਜੀ ਗੁਰਜੀਤ ਕੌਰ। ਸੋ ਖਬਰ ਆ, ਜੋ ਵੀ ਇਨਫੋਰਮੇਸ਼ਨ ਆ, ਜੋ ਵੀ ਇਹ ਗੱਲ ਆ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀ ਆ। ਤੇ ਜੇ ਕਿਤੇ ਤੁਸੀਂ ਇਸ ਪਿੰਡ ਦੇ ਨੇੜ ਤੇੜੋ ਜਾਂ ਇਸ ਪਿੰਡ ਦੇ ਵਾਸੀ ਹੋ, ਤਾਂ ਪਲੀਜ਼ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਆ ਕਿ ਵਾਕਈ ਏਦਾਂ ਦਾ ਹੈ, ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਤੇ ਮੈਂ ਤੁਹਾਨੂੰ ਇਹ ਦੱਸ ਦਿੱਤਾ ਜੋ ਮੈਨੂੰ ਪਤਾ ਲੱਗਾ, ਪਰ ਹੈ ਬੜੀ ਹੈਰਾਨੀ ਦੀ ਗੱਲ ਹੈ ਨਾ ਕਿ ਕੋਈ ਬੰਦਾ ਕਿਸ ਤਰ੍ਹਾਂ ਕੁਛ ਖਾਧੇ ਪੀਤੇ ਤੋਂ ਬਿਨਾਂ ਰਹਿ ਸਕਦਾ ਵਾ। ਤੇ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ ਕਹਿੰਦੇ ਕਿ ਆਵਾਜ਼ ਬੰਦ ਹੋ ਗਈ ਜੀ। ਆਵਾਜ਼ ਮੇਰੇ ਖਿਆਲ ਜੀ ਹੁਣ ਤਾਂ ਠੀਕ ਆ, ਜੇ ਕੋਈ ਪ੍ਰੋਬਲਮ ਹੈਗੀ ਆ ਤਾਂ ਸਾਨੂੰ ਜ਼ਰੂਰ ਦੱਸਣਾ। ਤੇ ਅੱਗੇ ਜੀ ਅਮਰਪ੍ਰੀਤ ਸਿੰਘ ਮੈਨੂੰ ਕਹਿੰਦੇ ਕਿ ਤੁਸੀਂ ਬਾਤਾਂ ਬਹੁਤ ਮੁਸ਼ਕਲ ਪਾਉਂਦੇ ਹੋ, ਜਾਓ ਅਸੀਂ ਨਹੀਂ ਕਹਿਣਾ, ਤੇ ਨਾਲ ਹੱਸ ਰਹੇ ਹੋ। ਚਲੋ ਤੁਸੀਂ ਦੱਸੋ ਮੇਰੀ ਇੱਕ ਬਾਤ। ਕਹਿੰਦੇ ਕਿ ਬਾਪੂ ਆਏ ਆਪੇ, 5 ਲੈ ਕੇ ਆਈ ਕਾਕੇ, ਦੋ ਰੋੜਦੇ ਦੋ ਤੋੜਦੇ ਤੇ ਇੱਕ ਬੈਠਾ ਝਾਕੇ। ਓਹੋ ਹੋ ਹੋ ਕਿਆ ਬਾਤ ਆ, ਇਹਨਾਂ ਨੇ ਵੀ ਬੁਝਾਰਤ ਪਾਤੀ ਵੀ ਹੁਣ ਤੁਸੀਂ ਮੇਰੀ ਹੈਲਪ ਕਰਨੀ ਆ। ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲੇ ਕਹਿਤਾ ਕਿ ਤੁਹਾਡੇ ਜਿੰਨੇ ਮੈਸੇਜ ਆਏ ਆ ਮੈਂ ਉਹੀ ਪੜ੍ਹਨੇ ਆ, ਠੀਕ ਹੈ ਨਾ। ਮੈਂ ਮੈਸੇਜ ਪੜ੍ਹਨੇ ਆ ਤੇ ਜਵਾਬ ਤੁਸੀਂ ਦੱਸਣੇ। ਵੈਸੇ ਲਾਸਟ ਟਾਈਮ ਵੀ 5 ਦਰਿਆਵਾਂ ਦਾ ਨਾਮ ਪੁੱਛਿਆ ਸੀਗਾ ਸਤੋਂ ਕਿਸੇ ਨੇ, ਰਾਜ ਮਹਿੰਦਰ ਜੀ ਨੇ, ਤੇ ਕਿਸੇ ਨੇ ਦੱਸਿਆ ਨਹੀਂ ਸੀ, ਕਿਉਂਕਿ ਉਹ ਤਾਂ ਬੜਾ ਹੀ ਈਜ਼ੀ ਜਿਹਾ ਸਵਾਲ ਸੀਗਾ ਨਾ, ਈਜ਼ੀ ਜੀ ਗੱਲ ਸੀਗੀ ਜੋ ਤੁਸੀਂ ਲਿਖ ਕੇ ਭੇਜ ਸਕਦੇ ਸੀਗੇ। ਚਲੋ ਕੋਈ ਗੱਲ ਨੀ ਜੀ, ਤੁਹਾਡੀ ਜਿਹੜੀ ਬੁਝਾਰਤ ਆ ਉਸ ਦੇ ਬਾਰੇ ਵੀ ਅਸੀਂ ਦੇਖਦੇ ਹਾਂ, ਗੌਰ ਤਾਂ ਫਰਮਾਵਾਂਗੇ, ਅੱਗੇ ਦੇਖਦੇ ਹਾਂ ਕੀ ਹੁੰਦਾ ਵਾ ਕੀ ਨਹੀਂ। ਪ੍ਰੋਗਰਾਮ ਦੇ ਵਿੱਚ ਮਨੀ ਸਲੇਮਪੁਰਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਟੱਬਰ ਨੂੰ, ਕਹਿੰਦੇ ਕੀ ਹਾਲ ਚਾਲ ਆ, ਹਾਲ ਚਾਲ ਸੁਣਾਓ। ਤੇ ਗਾਣਾ ਸੁਣਨਾ ਚਾਹਿਆ ਜੀ ਕਲੇਰ ਕੰਠ ਦਾ ਇਹਨਾਂ ਨੇ, ਤੇ ਇਹਨਾਂ ਨੇ ਦੱਸ ਦਿੱਤਾ ਵਾ ਕਿ ਜਿਹੜੇ ਰਸਤੇ ਆ ਉਹ ਕਿੱਦਾਂ ਬਣਦੇ ਆ। ਪਰ ਇਹਨਾਂ ਨੇ ਨਾ ਜੋ ਲਿਖਿਆ ਵਾ ਉਹਦੇ ਤੇ ਮੈਨੂੰ ਥੋੜਾ ਜਿਹਾ ਸ਼ੱਕ ਹੋ ਗਿਆ ਵਾ, ਹੁਣ ਉਹ ਸ਼ੱਕ ਕੀ ਆ ਉਹ ਮੈਂ ਬਾਅਦ ਵਿੱਚ ਦੱਸੂਗੀ, ਕਿਉਂਕਿ ਸ਼ੱਕ ਜੋ ਮੈਨੂੰ ਹੋਇਆ ਉਹ ਇਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਊਗਾ ਕਿ ਕਿਹੜਾ ਸ਼ੱਕ ਹੋਇਆ ਵਾ, ਤੇ ਬਾਕੀ ਦਾ ਸ਼ੱਕ ਆਪਾਂ ਬਾਅਦ ਵਿੱਚ ਦੂਰ ਕਰਦੇ ਆ। ਤੇ ਜਿਹੜੀ ਕਿ ਰਸਾ ਬਣਾਉਣ ਦੀ ਇਹਨਾਂ ਨੇ ਜੋ ਵੀ ਦੱਸਿਆ ਵਾ ਉਹਨੂੰ ਦੇਸੀ ਤਰੀਕੇ ਨਾਲ ਦੱਸੋ, ਆਪਾਂ ਗੂਗਲ ਵਾਲੇ ਹਿਸਾਬ ਨਾਲ ਨਹੀਂ ਗੱਲ ਕਰਨੀ ਹੈਗੀ, ਠੀਕ ਹੈ ਨਾ। ਦੇਸੀ ਤਰੀਕੇ ਨਾਲ ਕਿੱਦਾਂ ਬਣਾਉਂਦੇ ਆ ਉਹ ਵਾਲਾ ਦੱਸੋ, ਤੇ ਫਿਰ ਬਾਕੀ ਜਿਹੜਾ ਤੁਸੀਂ ਆਹ ਲੱਭ ਕੇ ਜਾਂ ਕਿਤੋਂ ਵੀ ਜੋ ਵੀ ਕੀਤਾ ਵਾ ਜਿੰਨਾ ਕੁ ਲਿਖ ਕੇ ਭੇਜਿਆ ਵਾ ਉਹ ਆਪਾਂ ਜ਼ਰੂਰ ਸਾਰਿਆਂ ਦੇ ਨਾਲ ਬਾਅਦ ਵਿੱਚ ਸ਼ੇਅਰ ਕਰਾਂਗੇ। ਪਰ ਦੇਖਦੇ ਹਾਂ ਜੀ ਹੋਰ ਕਿਹਨੂੰ ਪਤਾ ਕਿ ਸਣ ਦੇ ਰਸਤੇ ਬਣਦੇ ਕਿਵੇਂ ਆ। ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਮੈਸੇਜ ਪੜ੍ਹਦੇ ਹਾਂ ਤੇ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਇੰਡੀਆ ਦੀ ਕਰੰਸੀ ਬਾਰੇ, ਕਿਉਂਕਿ ਕਾਫੀ ਜ਼ਿਆਦਾ ਬਲੈਕ ਮਨੀ ਵੀ ਫੜ ਹੋ ਰਹੀ ਆ, ਬਲੈਕ ਮਨੀ ਫੜ ਵੀ ਹੋ ਰਹੀ ਆ ਤੇ ਸਾਡੇ ਜਗਰਾਉਂ ਦੇ ਵਿੱਚ ਵੀ। ਵੈਸੇ ਡਾਕਟਰਾਂ ਤੋਂ ਕਾਫੀ ਜ਼ਿਆਦਾ ਪੈਸੇ ਫੜ ਹੋਏ ਆ, ਕਿਸੇ ਦੇ ਟੈਂਕੀ ਦੇ ਵਿੱਚ ਪੈਸੇ ਰੱਖੇ ਹੋਏ ਸੀਗੇ, ਤੇ ਕਿਸੇ ਨੇ ਘਰ ਦੀ ਜਿਹੜੀ ਸਪੈਸ਼ਲ ਕੋਈ ਟੋਇਲਟ ਏਦਾਂ ਦੀ ਸੀਕਰਟ ਬਣਾਈ ਹੋਈ ਸੀਗੀ ਜਿੱਥੇ ਕਿ ਪੈਸੇ ਪਏ ਸੀ। ਪੈਸੇ ਫੜੇ ਤਾਂ ਗਏ, ਵੀਡੀਓਜ਼ ਵੀ ਰਿਲੀਜ਼ ਹੋ ਗਈਆਂ, ਪਰ ਉਹਨਾਂ ਦਾ ਐਂਡ ਉਸ ਤੋਂ ਅੱਗੇ ਪ੍ਰੋਸੈਸਿੰਗ ਕੀ ਆ ਉਸ ਦੇ ਬਾਰੇ ਹਜੇ ਕੋਈ ਨਿਊਜ਼ ਨਹੀਂ। ਤੇ ਨਿਊਜ਼ ਇੰਨੀ ਹੀ ਆਈ ਆ ਕਿ ਜਿਹੜੇ ਬੈਂਕਾਂ ਦੇ ਮੈਨੇਜਰ ਆ ਉਹ ਪੈਸੇ ਲੈ ਕੇ ਉਹਨਾਂ ਦੀ ਬਲੈਕ ਮਨੀ ਨੂੰ ਵਾਈਟ ਮਨੀ ਕਰ ਰਹੇ ਆ। ਇਸ ਖਬਰ ਦੇ ਵਿੱਚ ਕਿੰਨਾ ਕੁ ਸੱਚ ਆ ਤੁਹਾਨੂੰ ਵੀ ਕਾਫੀ ਇਨਫੋਰਮੇਸ਼ਨ ਹੋਊਗੀ। ਕਹਿ ਰਹੇ ਆ ਕਿ 1 ਲੱਖ ਦੇ ਪਿੱਛੇ ਉਹ 20,000 ਰੁਪਇਆ ਲੈਂਦੇ ਆ ਤੇ ਉਹਨਾਂ ਦੀ ਹੈਲਪ ਕਰਦੇ ਆ ਉਸ ਬਲੈਕ ਮਨੀ ਨੂੰ ਵਾਈਟ ਮਨੀ ਕਰਨ ਦੇ ਵਿੱਚ। ਸੋ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫੇਰ ਗੱਲਾਂ ਕਰਦੇ ਆ ਆਪਾਂ ਜੀ।
ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ ਅੱਖਾਂ ਵਿੱਚ ਪਾਊਡਰ ਗੰਨਦਾ ਲੋਡੜ ਦੋ ਨਾਲੀਆਂ ਗੁੱਤ ਦਾ ਪਰਾਂਦਾ ਛੱਕੀ ਫੜਕਣ ਨਾ ਦੇਵੇ ਚਿੜੀਆਂ ਬੁਲੀਆਂ ਦਾ ਸੁਲਫੀ ਹਾਸਾ ਲੋਰਾਂ ਜਿਉਂ ਪੱਗ ਦੀਆਂ ਚੜੀਆਂ ਨਜ਼ਰਾਂ ਤੋਂ ਡਰਦੀ ਰੱਖਾਂ करके बंद बारियां सारा कुंडला वेख कालिया होशा संभालिया अखा बिच पाउडर बनदा लोडड़ दो नालिया जुत्ती पटियाले दी
GSL baby बिलो सानू उम्रां दी कैद मन जूरिया पाने तेरे हुस्ना दी पहुंच बड़ी दूरिया अखा नाल बिन दे कलेजा परवानी सानू चलाउंदा तेरे मुकड़े दा दूरिया किन्ना कुछ सहरिया नेड़े नेड़े दूर रह रहा अखा तेरी लौटे दनालिया चिले नी जान बिलो चट हाके चिले नी जान बिलो चट हाके
उगतन हाई कोर्ट तरीका हुसना दी पेशी दे खारे दया टीठ बराड़ा फस जाई ना वेखी वे उगतन हाई कोर्ट पलका दे फायरिंग अगे फेल संतालिया अखा बिच पाउडर बनदा लोडड़ दो नालिया जुत्ती पटियाले दिया लाहौर दिया वालिया अखा बिच पाउडर बनदा लोडड़ दो नालिया
लैनी जान बिलो चट हाँ कह रहा
लोडड़ दो नालिया
लैनी जान बिलो चट हाँ कह रहा
लोडड़ दो नालिया जुत्ती पटियाले दिया
लो जी पटियाले दी जुत्ती आला गाना थानू सुना दिता ते सुनना चाहिया सी गुरसेवक मांगट ने ते गाया बी कौर ने गाना वा जी परांदा वाकई जी आवाज कुड़ी दी बड़ी कड़कनी है ना ते गाना भी बड़ा प्यारा वा ते इधर तुहाडे मैसेज आते सारे आपो अपना दिमाग लड़ा रहे हैं जी मनी सलेमपुरा मेनू कह रहे हैं कहते बाजार कुछ मिसिंग लगता मिसिंग नहीं है मेनू पता अगे तुसी गूगल दे विच भर के ठा ठा बुझारत तो जवाब ओदी कड लेंदे सी तां करके मैं थोड़ा जिहा शब्दां दी हेर फेर करती आ ते जिहड़ी शब्दां दी हेर फेर आ इह हुण कोई कोई समझ सकदा वा ते समझ लो जे कोई समझ सकदा ते जिहड़ा समझ गया फिर ओह समझदार ही आ हैना बुझारत तुसी लभणी आ आंसर मेरे कोल हैगा वा वैसे ते बाकी जिहड़ी आ दूजी बुझारत उहनां ने पाई सीगी जिहड़े कहिंदे सी कि बुझारत औखी तुसी बुझारत कहिंदे औखियां पाउंदे हो आप तां इदां दी बुझारत पाई आ जिवें वाली होई सौखी आ छेती छेती लभ जूगी चलो फिर हुण पर्ची दे दो फिर मैनूं तां आप नहीं पता हैगा ते इधर तां हजे फण दे रस्ते नहीं वट्टे गए गे ते उधरों इह नहीं पता लगा कि चीज खाण पीण वाली जां जिहड़ी पाई सीगी जिहड़ी कुछ खांदी नहीं ते कुछ पीँदी नहीं उह चीज किहड़ी आ हैना असि तो हजे दो गल्लां च उलझे पई हो तुसी सानू तीसरी चैक होर उलझा दिता चलो कोई गल नहीं जी ते बाकी मैथेमैटिक्स दा जिहड़ा मैं दस्सिया सी ओह माइंड दे विच रखियो क्योंकि जिन्हें ओह सवाल बुझता तां ओह होऊगा जी साडा नैक्सट फ्राइडे दा गैसट ते इह जिहड़ा टाइम आ जी तुहाडा स्टार्ट होऊगा अज तो लैके ਬੁੱਧਵਾਰ ਤੱਕ, ਕਿਉਂਕਿ ਵੀਰਵਾਰ ਨੂੰ ਅਸੀਂ ਆਪਣੇ ਉਸ ਵਿਨਰ ਨੂੰ ਕੰਟੈਕਟ ਕਰਾਂਗੇ ਤੇ ਉਸ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਪ੍ਰੋਗਰਾਮ ਦੇ ਵਿੱਚ ਕਿਸ ਟਾਈਮ ਕਦੋਂ ਕਿੱਦਾਂ ਸਾਡੇ ਨਾਲ ਆ ਸਕਦੇ ਆ। ਤੇ ਲਓ ਫਿਰ ਤੁਹਾਡੇ ਕੋਲੇ ਮੌਕਾ ਵਾ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ, ਤੇ ਤੁਸੀਂ ਆਪਦੇ ਹਿਸਾਬ ਨਾਲ ਸਾਡੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਤੇ ਦੇਖ ਲਓ ਫਿਰ। ਪਰ ਇੰਨਾ ਦੱਸ ਦਿੰਦੀ ਆ, ਸਮਝ ਲਿਓ ਹੈ ਬਹੁਤ ਈਜ਼ੀ ਆ। ਗੱਲ ਕਰਦੇ ਹਾਂ ਜੀ ਅੱਗੇ ਮੈਸੇਜ ਦੇ। ਨਰਵੈਰ ਸਿੰਘ ਨਵੀਂ ਕਹਿੰਦੇ ਸਤਿ ਸ੍ਰੀ ਅਕਾਲ ਔਲ, ਕਹਿੰਦੇ ਬੋਬੀ ਇਸ ਬਾਤ ਦੇ ਕਈ ਜਵਾਬ ਹੋ ਸਕਦੇ ਆ, ਕਹਿੰਦੇ ਪਰ ਮੈਨੂੰ ਇੰਨਾ ਪਤਾ ਵਾ ਕਿ ਜਵਾਬ ਕੋਈ ਟੁੱਟਾ ਜਿਹਾ ਹੀ ਹੋਣਾ। ਨਹੀਂ ਇਹਦਾ ਜਵਾਬ ਟੁੱਟਾ ਜਿਹਾ ਨੀ ਹੈਗਾ, ਜਵਾਬ ਬਹੁਤ ਸੋਹਣਾ ਵਾ। ਤੇ ਕਹਿੰਦੇ ਬਾਕੀ ਮੇਰੇ ਵੱਲੋਂ ਜਵਾਬ ਆ ਜੀ ਆਕਸੀਜਨ, ਨਹੀਂ ਆਕਸੀਜਨ ਨੀ ਹੈਗੀ ਹਨਾ। ਤੇ ਜਵਾਬ ਕੋਈ ਗੱਲ ਨੀ, ਹੋਰ ਟਰਾਈ ਕਰੋ ਮਿਲ ਜਾਣਾ ਵਾ। ਤੇ ਬਾਕੀ ਟੁੱਟਾ ਜਿਹਾ ਜਵਾਬ ਹੈ ਨੀ ਗਾ ਇਹਦਾ, ਇੰਨਾ ਮੈਂ ਦੱਸ ਦਿੰਦੀ ਹਾਂ। ਦਿਲਪ੍ਰੀਤ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਕਹਿੰਦੇ ਕਿ ਕਹਿੰਦੇ ਰਸਤੇ ਜਿਹੜੇ ਸਣ ਦੇ ਵੱਟੇ ਬਹੁਤ ਆ ਪਹਿਲਾਂ ਹਨਾ, ਬਹੁਤ ਵੱਟੇ ਆ ਪਹਿਲਾਂ। ਕੁਝ ਦਿਨ ਸਾਨੂੰ ਪਾਣੀ ਵਿੱਚ ਰੱਖਣਾ ਤੇ ਫੇਰ ਉਸ ਨੂੰ ਲੌਂਗ ਪ੍ਰੋਸੈਸ। ਲੌਂਗ ਪ੍ਰੋਸੈਸ ਤਾਂ ਫਿਰ ਦੱਸੋ ਨਾ ਲੌਂਗ ਪ੍ਰੋਸੈਸ ਕੀ ਆ ਹਨਾ ਤੁਸੀਂ ਦਲਪਿੰਦਰ ਜੀ, ਤੇ ਆਪਾਂ ਵੇਟ ਕਰਦੇ ਹਾਂ ਤੁਹਾਡੇ ਲੌਂਗ ਪ੍ਰੋਸੈਸ ਦੀ ਕੀ ਹੁੰਦਾ। ਹੁਣ ਤੁਸੀਂ ਰਸੇ ਵੱਟੇ ਆ ਤਾਂ ਤੁਹਾਨੂੰ ਪਤਾ ਪੱਕਾ, ਮੈਨੂੰ ਪਤਾ ਕਿ ਤੁਹਾਨੂੰ ਸਾਰੀ ਪ੍ਰੋਸੈਸਿੰਗ ਦਾ ਪਤਾ ਵਾ। ਅਗਰ ਤੁਸੀਂ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕਿ ਲਿਖ ਨਹੀਂ ਸਕਦੇ ਤਾਂ ਪਲੀਜ਼ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਭੇਜ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ, ਕਿਉਂਕਿ ਆਹ ਪਰਚੀ ਤਾਂ ਮੈਂ ਸਭ ਨੂੰ ਦੱਸ ਦਿੱਤੀ ਆ ਕਿ ਉਹਨੂੰ ਸਾੜਨਾ ਜਿਹੜੀ ਉਹਨੂੰ ਭਿਉਂਕੇ ਰੱਖਣਾ ਪੈਂਦਾ ਵਾ ਤਾਂ ਜੋ ਉਹਦਾ ਜਿਹੜਾ ਵੱਟ ਆ ਉਹ ਵਧੀਆ ਚੜੇ ਤੇ ਵੱਟ ਮਰੇ ਵੀ ਨਾ। ਤੇ ਬਾਕੀ ਦੀਆਂ ਗੱਲਾਂ ਤੁਸੀਂ ਦੱਸ ਦਿਓ, ਕਿਉਂਕਿ ਉਹਨੂੰ ਵੱਟਣ ਦੇ ਲਈ ਵੀ ਕਿਸੇ ਚੀਜ਼ ਦੀ ਵਰਤੋਂ ਕੀਤੀ ਜਾਂਦੀ ਆ ਹਨਾ, ਕਿਉਂਕਿ ਦੋਨਾਂ ਸਾਈਡਾਂ ਤੋਂ ਫੜ ਕੇ ਦੋ ਬੰਦੇ ਵੀ ਉਸਨੂੰ ਵੱਟ ਦੇ ਸਕਦੇ ਆ ਸਟਾਰਟਿੰਗ ਦੇ ਵਿੱਚ, ਜਿਵੇਂ ਜਿਵੇਂ ਰਸਤਾ ਵੱਧਦਾ ਵਾ ਕਿਸ ਤਰ੍ਹਾਂ ਉਹਦੇ ਵਿੱਚ ਇੱਕ ਜਣਾ ਸਥਾਨ ਅੱਗੇ 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 ਲਾਈ ਜਾਂਦਾ ਵਾ। ਜਿਸ ਤਰ੍ਹਾਂ ਕਿ ਪੱਠੇ ਕੁਤਰੇ ਆ ਨਾ ਸਾਰਿਆਂ ਨੇ, ਰੁੱਗ ਲਾਉਣੇ ਹੁੰਦੇ ਆ ਪੱਠਿਆਂ ਦੇ ਵਿੱਚ ਮਸ਼ੀਨ ਦੇ ਵਿੱਚ, ਇਹ ਤਾਂ ਨੀ ਹੁੰਦਾ ਕਿ ਜਦੋਂ ਰੁੱਗ ਖਤਮ ਹੋ ਗਿਆ ਅਗਲਾ ਰੁੱਗ ਚੱਕ ਕੇ ਉਦੋਂ ਰੱਖਣਾ ਵਾ, ਤੋਂ ਥੋੜਾ ਜਿਹਾ ਜਦੋਂ ਰਹਿ ਜਾਂਦਾ ਨਾਲ ਹੀ ਪੱਠੇ ਚੱਕ ਕੇ ਅਗਲਾ ਰੁੱਗ ਰੱਖ ਦਿੱਤਾ। ਸਾਡੇ ਵੱਲ ਵੈਸੇ ਰੁੱਗ ਕਹਿੰਦੇ ਆ, ਤੁਹਾਡੇ ਵੱਲ ਮੈਨੂੰ ਨੀ ਪਤਾ, ਹਰ ਇੱਕ ਏਰੀਏ ਦੀ ਆਪੋ ਆਪਣੀ ਬੋਲੀ ਹੁੰਦੀ ਆ ਕਿ ਪੱਠਿਆਂ ਦੇ ਕੁਝ ਉਹ ਚੱਕ ਕੇ ਰੁੱਗ, ਫੇਰ ਗਾਂਧੀਗਾਂ ਏਦਾਂ ਚੇਂਜ ਹੀ ਬਣ ਜਾਂਦੀ ਆ। ਸੋ ਇਸੇ ਤਰ੍ਹਾਂ ਸਣ ਦੇ ਰਸਤੇ ਆ ਜੀ ਵੱਟਣ ਲਈ, ਉਹ ਜਿਹੜੀ ਸਣ ਆ ਉਹ ਨਾਲ 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 ਅੱਗੇ ਦੀ ਅੱਗੇ ਲੜੀ ਤੁਰਦੀ ਰਹਿੰਦੀ ਆ ਤੇ ਇੱਕ ਜਣਾ ਉਹਨੂੰ ਵੱਟ ਦਿੰਦਾ ਰਹਿੰਦਾ ਵਾ। ਵੈਸੇ ਮਸ਼ੀਨਾਂ ਵੀ ਹੋਣਗੀਆਂ, ਪਰ ਮੈਂ ਉਹ ਗੱਲ ਕਰਦੀ ਹਾਂ ਜਿਹੜੇ ਪੁਰਾਣੇ ਬਜ਼ੁਰਗ ਹੱਥਾਂ ਦੇ ਨਾਲ ਰਸਤੇ ਬਣਾਉਂਦੇ ਸੀਗੇ ਉਸ ਦੀ। ਦੱਸਿਓ ਜ਼ਰੂਰ, ਮੈਨੂੰ ਲੱਗਦਾ ਅੱਜ ਨਾ ਸਾਰੇ ਜਣੇ ਸੋਚੀ ਜਾਂਦੇ ਆ ਤੇ ਲਿਖ ਕੇ ਕੋਈ ਨੀ ਭੇਜਦਾ, ਭੇਜ ਦੋ ਕੋਈ ਗੱਲ ਨੀ, ਤੇ ਗਲਤ ਵੀ ਹੋਜੂ ਤਾਂ ਮਜ਼ਾਕ ਹੀ ਸਹੀ। ਵੀਕਐਂਡ ਆ, ਵੀਕਐਂਡ ਦੇ ਵਿੱਚ ਹਾਸਾ ਮਜ਼ਾਕ ਤਾਂ ਚੱਲਦਾ ਹੀ ਆ। ਅੱਗੇ ਜੀ ਸਾਡੇ ਨਾਲ ਸੰਦੀਪ ਰਾਏ, ਕਹਿੰਦੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪਲੀਜ਼ ਕਹਿੰਦੇ ਸੌਂਗ ਲਾ ਦੋ ਇੱਕ, ਯੂਨ ਕੱਟ ਜਾਏਗਾ ਸਫ਼ਰ। ਓਏ ਹੋਏ ਹੋਏ ਹੋਏ, ਕਿਆ ਬਾਤ ਆ ਜੀ, ਸਫ਼ਰ ਤਾਂ ਵੈਸੇ ਏਦਾਂ ਹੀ ਕੱਟਣਾ ਚਾਹੀਦਾ, ਹੱਸਦੇ ਗਾਉਂਦੇ ਮੁਸਕਰਾਉਂਦੇ ਹਨਾ, ਤੇ ਦੁੱਖ ਆ ਜਿਹੜੇ ਤੁਹਾਡੇ ਸਾਰਿਆਂ ਤੋਂ ਬਿਲਕੁਲ ਜੀ ਪਰੇ ਰਹਿਣ, ਤੇ ਬਾਕੀ ਤੁਹਾਡਾ ਜਿਹੜਾ ਸਫ਼ਰ ਆ ਮੇਰੇ ਨਾਲ ਫਰਾਈਡੇ ਤਾਂ ਇਸੇ ਤਰ੍ਹਾਂ ਹੀ ਚੱਲੇ ਹਨਾ। ਤੁਹਾਡੇ ਬਾਹਲੀਆਂ ਸਾਰੇ ਮੈਸੇਜ ਆਉਣ ਤੇ ਮੈਂ ਬਾਹਲੀਆਂ ਸਾਰੀਆਂ ਗੱਲਾਂ ਸੁਣਾਵਾਂ ਤੇ ਆਪਾਂ ਸਾਰੇ ਜਾਣੇ ਸੋਹਣੇ ਸੋਹਣੇ ਗਾਣੇ ਸੁਣੀਏ। ਦੇਖਦੇ ਹਾਂ ਜੀ ਗਾਣਾ ਤੁਹਾਡਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਡੈਡੀਕੇਟ ਟੂ ਮਾਈ ਵਾਈਫ ਅਮਨਦੀਪ ਕੌਰ, ਟੁਡੇਜ਼ ਇਟਸ 9th ਮੈਰਿਜ ਐਨੀਵਰਸਰੀ ਟੂ ਅਸ। ਓਹੋ ਕਿਆ ਬਾਤ ਹੈ, ਜਾਣੀ ਕਿ ਮਿੱਠੀ ਜੇਲ੍ਹ ਚ ਫਸਿਆ ਨੂੰ 9 ਸਾਲ ਹੋ ਗਏ ਹਨਾ। ਚਲੋ ਕੋਈ ਗੱਲ ਨੀ ਜੀ, ਗਾਣਾ ਤਾਂ ਸੁਣਾਵਾਂਗੇ ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਤੁਹਾਡੀ ਜਿਹੜੀ ਮੈਰਿਜ ਐਨੀਵਰਸਰੀ ਆ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ। ਤੇ ਇੰਨਾ ਜ਼ਰੂਰ ਕਹਾਂ ਕਿ ਇਸੇ ਤਰ੍ਹਾਂ ਲੜਦੇ ਝਗੜਦੇ ਸਾਰੇ ਦਿਨ ਆ ਜੀ ਜਿਹੜੇ ਲੰਘਦੇ ਰਹਿਣ। ਤੇ ਇੱਕ ਤੁਹਾਨੂੰ ਚੁਟਕਲਾ ਸੁਣਾ ਦਾ ਮੈਂ, ਚਲੋ ਸੁਣਾਈ ਦਿੰਦੀ ਹਾਂ, ਅੱਜ ਤੁਹਾਡੀ ਮੈਰਿਜ ਐਨੀਵਰਸਰੀ ਆ ਤੇ ਚੁਟਕਲਾ ਸੁਣਾਉਣਾ ਤਾਂ ਜੀ ਬਣਦਾ ਹੀ ਆ। ਇੱਕ ਵਾਰੀ ਕੀ ਹੁੰਦਾ ਵਾ ਨਾ, ਇੱਕ ਬੰਦਾ ਕਹਿੰਦਾ ਨਾ ਉਹਨੂੰ ਹਿੰਦੀ ਨੀ ਆਉਂਦੀ ਹੁੰਦੀ, ਹਿੰਦੀ ਚ ਉਹ ਬੇਚਾਰਾ ਪਹਿਲਾਂ ਤੋਂ ਹੀ ਹਨਾ ਸੰਦੀਪ ਜੀ ਕਮਜ਼ੋਰ ਹੁੰਦਾ ਵਾ। ਇੱਕ ਵਾਰੀ ਕੀ ਕਰਦੇ ਦੋਸਤ ਸਾਰੇ ਬੈਠੇ ਹੁੰਦੇ, ਹਿੰਦੀ ਚ ਗੱਲ ਚੱਲਦੀ ਆ ਤੇ ਘਰ ਵਾਲੀ ਦਾ ਕਿਤੇ ਫੋਨ ਆ ਜਾਂਦਾ ਵਾ ਹਨਾ, ਤੇ ਉਹ ਫੋਨ ਚੱਕ ਨੀ ਹੁੰਦਾ ਗਾ ਤੇ ਉਹ ਕਹਿੰਦਾ ਚੱਲ ਵੀ ਮੈਂ ਹੁਣ ਮੈਸੇਜ ਲਿਖ ਕੇ ਭੇਜ ਦਿੰਦਾ ਵਾ। ਤੇ ਹਿੰਦੀ ਦੇ ਵਿੱਚ ਮੈਸੇਜ ਲਿਖ ਕੇ ਭੇਜਦਾ ਤੇ ਹਿੰਦੀ ਵਿਚਾਰੇ ਦੀ ਸ਼ੁਰੂ ਤੋਂ ਹੀ ਕਮਜ਼ੋਰ ਸੀ, ਕਿਉਂਕਿ ਟੀਚਰ ਤੋਂ ਵੀ ਕੋਟੀ ਪੈਂਦੀ ਹੁੰਦੀ ਸੀ ਹਿੰਦੀ ਦੇ ਵਿੱਚ। ਤੇ ਜਦੋਂ ਉਹਨੇ ਮੈਸੇਜ ਲਿਖਿਆ ਤੇ ਉਹਦੇ ਵਿੱਚ ਨਾ ਸੰਦੀਪ ਜੀ ਥੋੜੀ ਗੜਬੜ ਹੋ ਗਈ। ਉਹਨੇ ਲਿਖਣਾ ਤਾਂ ਇਹ ਸੀਗਾ ਕਿ ਪ੍ਰੀਤਮਾ ਹਨਾ ਹਿੰਦੀ ਦੇ ਵਿੱਚ, ਤਾਂ ਚੱਕਰ ਕੀ ਹੋ ਗਿਆ ਤੇ ਉਹ ਤੋਂ ਗਲਤੀ ਨਾਲ ਨਾ ਪ੍ਰੇਤ ਆਤਮਾ ਲਿਖ ਕੇ ਸੈਂਡ ਹੋ ਗਿਆ ਤੇ ਬੇਚਾਰਾ ਸਵੇਰ ਦਾ ਭੁੱਖਾ ਬੈਠਾ। 3 ਦਿਨ ਹੋ ਗਏ ਬਸ, ਉਹ ਪ੍ਰੇਤ ਆਤਮਾ ਦਾ ਜਿਹੜਾ ਪ੍ਰਕੋਪ ਆ ਨਾ ਹਜੇ ਤੱਕ ਘਟਿਆ ਨੀ। ਸੋ ਤੁਹਾਡੀ ਅੱਜ ਮੈਰਿਜ ਐਨੀਵਰਸਰੀ ਆ, ਬੀ ਕੇਅਰਫੁਲ ਹਨਾ, ਸੋਹਣਾ ਸੋਹਣਾ ਲਿਖਿਓ। ਤੁਸੀਂ ਹਿੰਦੀ ਹੁੰਦੀ ਚ ਲਿਖਣ ਦੀ ਕੋਸ਼ਿਸ਼ ਨਾ ਕਰਿਓ, ਇੰਗਲਿਸ਼ ਦੇ ਵਿੱਚ ਹੀ ਠੀਕ ਆ। ਗਾਣਾ ਤੁਸੀਂ ਸੁਣਨਾ ਚਾਹਿਆ ਵਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੁਣ ਲਈਏ ਇੱਕ ਗਾਣਾ, ਫਿਰ ਕਹੋਗੇ ਕੁੜੀ ਫਿਰ ਆਪਦੀਆਂ ਗੱਲਾਂ ਸੁਣਾਉਂਦੀ ਰਹਿੰਦੀ ਆ। ਤੁਹਾਡੇ ਫਰਮਾਇਸ਼ੀ ਸੌਂਗਾਂ ਵਿੱਚੋਂ ਇੱਕ ਸੌਂਗ ਹੋਰ ਸੁਣਦੇ ਆ ਤੇ ਫਿਰ ਵੇਖਦੇ ਹਾਂ ਜੀ ਅੱਗੇ ਹੋਰ
ਕੇ ਸੰਵਾਦ ਹੁੰਦਾ ਰਹੇ, ਆਵਾਜ਼ ਚਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,
ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਕਲੇਰ ਕੰਠ ਦਾ, ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ। ਸੋ ਬੀਤੇ ਵੇਲੇ ਤਾਂ ਜੀ ਨਹੀਂ ਮੁੜਦੇ ਗੇ, ਪਰ ਤੁਸੀਂ ਉਸ ਵੇਲਿਆਂ ਨੂੰ, ਉਹਨਾਂ ਵੇਲਿਆਂ ਨੂੰ ਯਾਦ ਕਰਕੇ ਆਪਦੀ ਖੁਸ਼ੀ ਨੂੰ ਹੋਰ ਵੀ ਦੁੱਗਣਾ ਕਰ ਸਕਦੇ ਹੋ। ਤੇ ਫਰਮਾਇਸ਼ ਕੀਤੀ ਸੀ ਸਾਨੂੰ ਮਨੀ ਸਲੀਮਪੁਰਾ ਨੇ, ਵੈਸੇ ਦੇਖ ਲੋ ਹਨਾ ਕਿੱਦਾਂ ਦੀ ਗੱਲ ਆ, ਮੈਂ ਤੁਹਾਨੂੰ ਇੰਨਾ ਕੋਸ਼ਿਸ਼ ਕਰਦੀ ਹਾਂ ਹਸਾਉਣ ਦੀ, ਪਰ ਮੇਰੇ ਸਾਥ ਕੋਈ ਵੀ ਨਹੀਂ ਦਿੰਦਾ, ਮੇਰੇ ਵੱਲ ਦਾ ਨਹੀਂ ਹੁੰਦਾ। ਤੇ ਹਰਪ੍ਰੀਤ ਸਿੰਘ ਕੋਹਲੀ ਕਹਿ ਰਹੇ ਆ ਕਿ ਮਨੀ ਸਲੀਮਪੁਰਾ ਗੂਗਲ ਨਹੀਂ ਕਰ ਸਕਦਾ, ਕਹਿੰਦੇ ਬੁਝਾਰਤ ਲਈ। ਉਹ ਨਹੀਂ ਨਹੀਂ ਜੀ, ਬੁਝਾਰਤ ਲਈ ਨਹੀਂ ਕੀਤੀ ਸੀਗੀ ਗੂਗਲ ਉਹਨਾਂ ਨੇ, ਬੁਝਾਰਤ ਲਈ ਤਾਂ ਉਹ ਕਹਿੰਦੇ ਕਿ ਰਿਪੀਟ ਕਰੋ ਬੁਝਾਰਤ ਨੂੰ ਕੀ ਸੀ। ਸੋ ਬੁਝਾਰਤ ਮੈਂ ਰਿਪੀਟ ਕਰ ਦਿੰਦੀ ਹਾਂ ਜੀ, ਨਾ ਹਾਥੀ ਨਾ ਘੋੜਾ ਨਾ ਊਠ, ਨਾ ਖਾਵੇ ਦਾਣਾ ਤੇ ਨਾ ਖਾਵੇ ਘਾਸ, ਹਵਾ ਦੇ ਵਿੱਚ ਸਦਾ ਰਹੇ ਹੋਵੇ ਨਾ ਕਦੇ ਉਦਾਸ, ਦੱਸੋ ਤਾਂ ਭਲਾ ਕੀ ਆ ਨਾ। ਤੇ ਲਓ ਫਿਰ ਦੱਸ ਦੋ ਜੀ ਕੀ ਆ ਨਾ। ਨਾਮ ਦੱਸਣਾ ਤੁਸੀਂ ਹੀ ਆ ਜੀ। ਤੇ ਮੱਖਣ ਸੋਹੀ ਆਸਟ੍ਰੇਲੀਆ ਤੋਂ ਉਹਨਾਂ ਨੇ ਵਜ਼ਾਰਤ ਦਾ ਜਵਾਬ ਦਿੱਤਾ ਜੀ ਜਹਾਜ਼। ਵੈਸੇ ਕਈ ਜਾਣੇ ਜਹਾਜ਼ ਦੇ ਰਹੇ ਆਂਸਰ ਆ, ਇਹਦਾ ਜਹਾਜ਼ ਦੇ ਰਹੇ ਆ। ਚਲੋ ਪੋਸੀਬਲ ਹੀ ਹੋ ਵੀ ਸਕਦਾ, ਪਰ ਕਿਉਂਕਿ ਤੁਹਾਨੂੰ ਵਜ਼ਾਰਤ ਪਾਉਂਦੇ ਸਮੇਂ ਮੈਂ ਇਹ ਦੱਸਦਾ ਸੀਗਾ ਕਿ ਉਹ ਚੀਜ਼ ਹਰ ਇੱਕ ਇਨਸਾਨ ਦੇ ਕੋਲ ਆ, ਹਰ ਇੱਕ ਇਨਸਾਨ ਦੇ ਕੋਲ ਕਿਤੇ ਨਾ ਕਿਤੇ ਐਵਰੀ ਟਾਈਮ, ਚਾਹੇ ਕੋਈ ਅਮੀਰ ਆ, ਚਾਹੇ ਕੋਈ ਗਰੀਬ ਆ, ਚਾਹੇ ਕੋਈ ਛੋਟਾ ਗਰੀਬ ਆ, ਚਾਹੇ ਕੋਈ ਛੋਟਾ ਬੱਚਾ ਵਾ, ਮਤਲਬ ਕਿ ਉਹ ਚੀਜ਼ ਉਹਨੇ ਯੂਜ਼ ਕੀਤੀ ਹੋਈ ਆ। ਜਦੋਂ ਥੋੜਾ ਵੱਡਾ ਹੋ ਜਾਂਦਾ, ਛੋਟਾ ਬੱਚਾ ਜਾਣੀ ਇੱਕ ਦੋ ਸਾਲ ਦਾ ਨੀ ਮੈਂ ਕਹਿ ਸਕਦੀ ਕਿ ਜਦੋਂ ਬੱਚੇ ਥੋੜੇ ਵੱਡੇ ਹੋ ਜਾਂਦੇ ਆ। ਸੋ ਜਹਾਜ਼ ਆ ਜੀ ਜਿਹੜਾ, ਇਹ ਹਰ ਕਿਸੇ ਦੇ ਵੱਸ ਦੀ ਗੱਲ ਨੀ ਹੈਗੀ। ਸੋ ਤੁਸੀਂ ਕੋਨਸਨਟ੍ਰੇਟ ਉਧਰ ਨੂੰ ਕਰੋ ਕਿ ਏਦਾਂ ਦੀ ਕਿਹੜੀ ਚੀਜ਼ ਆ ਜਿਹੜੀ ਕਿ ਹਰ ਕਿਸੇ ਕੋਲ ਆ। ਤੇ ਬੁਝਾਰਤ ਦਾ ਜਵਾਬ ਆ ਜੀ ਜਿਹੜਾ ਬਹੁਤ ਹੀ ਸੌਖਾ ਵਾ। ਉਹਨਾਂ ਨੇ ਅਵਤਾਰ ਮਾਨ ਦੀ ਜੋ ਬੇਟੀ ਦਾ ਜਨਮ ਦਿਨ ਆ ਜੀ, ਉਸ ਦੇ ਲਈ ਉਹਨਾਂ ਨੇ ਲਿਖਿਆ, ਕਹਿੰਦੇ ਕਿ ਜਿਸ ਵੀਰ ਦੀ ਗੁੜੀਆ ਦਾ ਜਨਮ ਦਿਨ ਸੀ ਉਹਨਾਂ ਨੂੰ ਡੈਡੀਕੇਟ ਆ। ਤੇ ਬੜੀ ਹੀ ਪਿਆਰੀ ਜੀ ਬੱਚੀ ਦੀ ਫੋਟੋ ਬਣਾਈ ਹੋਈ ਆ, ਤੇ ਥੱਲੇ ਵਰਡਿੰਗ ਲਿਖੀ ਹੋਈ ਆ ਜੀ, ਕਹਿੰਦੇ ਕਿ ਧੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ ਕਿਉਂਕਿ ਧੀ ਨੂੰ ਅਸੀਂ ਪੁੱਤ ਕਹਿ ਕੇ ਵੀ ਬੁਲਾ ਸਕਦੇ ਹਾਂ, ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨਹੀਂ ਬੁਲਾ ਸਕਦੇ। ਕਿਆ ਬਾਤ ਆ ਜੀ। ਹਾਂਜੀ, ਧੀ ਪੁੱਤ ਵੀ ਹੁੰਦੀ ਆ ਤੇ ਧੀ ਵੀ ਹੁੰਦੀ ਆ, ਤੇ ਕੁੜੀਆਂ ਇਹ ਦੋਨੋਂ ਫਰਜ਼ ਨਿਭਾਉਂਦੀਆਂ ਵੀ ਬਖੂਬੀ ਨੇ। ਇਸ ਗੱਲ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ। ਇਸ ਲਈ ਤਾਂ ਸਿਆਣੇ ਕਹਿੰਦੇ ਆ ਕਿ ਇਨਸਾਨ ਦੇ ਘਰ ਇੱਕ ਧੀ ਜ਼ਰੂਰ ਹੋਣੀ ਚਾਹੀਦੀ ਆ, ਉਹਨੂੰ ਕਿਸੇ ਦੀ ਇੱਜ਼ਤ ਕਰਨੀ ਵੀ ਆ ਜਾਂਦੀ ਆ, ਤੇ ਦੂਸਰਾ ਉਹਨੂੰ ਦੁੱਖ ਦਰਦ ਦਾ ਅਹਿਸਾਸ ਵੀ ਹੋ ਜਾਂਦਾ ਵਾ, ਤੇ ਕਿਸੇ ਦਾ ਫਿਕਰ ਤੇ ਕਿਸੇ ਦੀ ਇੱਜ਼ਤ ਕੀ ਹੁੰਦੀ ਆ ਉਸ ਦਾ ਪਤਾ ਵੀ ਲੱਗ ਜਾਂਦਾ ਵਾ। ਤੇ ਲਓ ਜੀ ਫਿਰ ਤੁਹਾਡੀਆਂ ਮੁਬਾਰਕਾਂ ਉਹਨਾਂ ਨੂੰ ਜ਼ਰੂਰ ਮਿਲ ਗਈਆਂ ਹੋਣਗੀਆਂ। ਰਾਜੀ ਭੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਵਾ। ਸਣ ਨੂੰ ਪਾਣੀ ਵਿੱਚ ਭਿਉਂ ਕੇ ਰੱਖਣਾ ਪੈਂਦਾ ਹੈ ਤੇ ਫਿਰ ਉਸਨੂੰ ਛਿੱਲ ਕੇ ਵੱਟਿਆ ਜਾਂਦਾ ਵਾ। ਛਿੱਲ ਕੇ ਵੱਟਿਆ ਜਾਂਦਾ ਵਾ ਜੀ, ਬਿਲਕੁਲ ਛਿੱਲ ਕੇ ਵੱਟਿਆ ਜਾਂਦਾ, ਪਰ ਵੱਟਣ ਦੇ ਲਈ ਜਿਹੜੀ ਚੀਜ਼ ਵਰਤੀ ਜਾਂਦੀ ਉਹ ਕਿਹੜੀ ਹੁੰਦੀ ਆ? ਮੁੱਦੇ ਦੀ ਗੱਲ ਤਾਂ ਇਹ ਆ, ਉਹ ਵੀ ਦੱਸਣ ਨਾ ਉਹ ਕਿਹੜੀ ਚੀਜ਼ ਹੁੰਦੀ ਆ। ਦੋ ਤਰੀਕੇ ਹੁੰਦੇ ਆ ਉਹਦੇ, ਇੱਕ ਪ੍ਰੋਪਰ ਵੇ ਤੇ ਇੱਕ ਜਿਹੜਾ ਕਿ ਅਸੀਂ ਉਹ ਕਹਿ ਦਿੰਦੇ ਆ ਨਾ ਕਿ ਇੰਡੀਆ ਦੇ ਵਿੱਚ ਆਪਾਂ ਜੁਗਾੜ ਲਾ ਲੈਂਦੇ ਹਾਂ, ਜਿਹਨੂੰ ਕਹਿੰਦੇ ਆ ਕਿ ਜੁਗਾੜ ਲਾ ਲੈਂਦੇ ਹਾਂ। ਸੋ ਉਹ ਦੋਨੇ ਤਰੀਕੇ ਹੀ ਦੱਸ ਦੋ ਜੀ। ਵੈਸੇ ਜੇ ਪ੍ਰੋਪਰ ਵੇ ਦੱਸ ਦੋ ਤਾਂ ਜ਼ਿਆਦਾ ਵਧੀਆ ਗੱਲ ਆ, ਤੇ ਜੁਗਾੜ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਕਿੱਦਾਂ ਦਾ ਹੁੰਦਾ ਵਾ। ਮਨੀ ਸਵੇਮਪੁਰਾ ਨੇ ਬਜ਼ਾਰਾ ਦਾ ਜਵਾਬ ਮੈਨੂੰ ਭੇਜ ਦਿੱਤਾ ਤੇ ਲਓ ਫਿਰ ਇਹਨਾਂ ਨੇ ਮੇਰੀ ਗੱਲ ਨੂੰ ਬੁੱਝ ਵੀ ਲਿਆ ਕਿ ਮੈਂ ਕੀ ਕਹਿਣਾ ਚਾਹੁੰਦੀ ਸੀ। ਤੇ ਸਨੀ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਕਿੱਦਾਂ ਪ੍ਰੋਗਰਾਮ ਵਧੀਆ ਚੱਲਦਾ? ਕਹਿੰਦੇ ਆਂਸਰ ਮੈਨੂੰ ਪਤਾ ਪਰ ਮੈਂ ਦੱਸ ਨੀ ਸਕਦਾ। ਐਡੀ ਮਜਬੂਰੀ ਸਨੀ ਸਿੰਘ ਜੀ, ਕੀ ਚੱਕਰ ਹੋ ਗਿਆ? ਕਿਤੇ ਉਹ ਪ੍ਰੇਤ ਆਤਮਾ ਵਾਲਾ ਤਾਂ ਨੀ ਚੱਕਰ ਹੋਇਆ ਪਿਆ? ਵੀ ਸੋਚਦੇ ਹੋਊਗੇ ਪਹਿਲਾਂ ਉਧਰ ਦੀ ਸਿਚੁਏਸ਼ਨ ਤਾਂ ਸੰਭਾਲਣਾ, ਆਂਸਰ ਉਨਸਰ ਤਾਂ ਬਾਅਦ ਚ ਲਿਖ ਦਾਂਗੇ। ਚਲੋ ਕੋਈ ਗੱਲ ਨੀ, ਤੁਸੀਂ ਦੱਸ ਦਿਓ। ਇੰਨਾ ਨੀ ਕਰੀਦਾ ਹੁੰਦਾ, ਐਵੇਂ ਬਾਅਦ ਚ ਢਿੱਡ ਚ ਗੁੜ ਗੁੜ ਹੁੰਦੀ ਰਹਿੰਦੀ ਆ ਕਿ ਉਹ ਹੋ ਆਂਸਰ ਤਾਂ ਮੈਨੂੰ ਪਤਾ ਸੀ, ਦੱਸ ਦੇਣਾ ਸੀ। ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਗੋਇੰਗ ਗੁੱਡ। ਸਣ ਦੇ ਰਸੇ ਪਨਾਉਣ ਲਈ ਪਹਿਲਾਂ ਸਣ ਬੀਜ ਕੇ ਜਦ 6 ਫੀਟ ਹਾਈਟ ਹੋ ਜਾਂਦੀ ਆ ਤਾਂ ਇਹਨੂੰ ਗ੍ਰੀਨ ਹੀ ਕੱਟਿਆ ਜਾਂਦਾ ਵਾ। ਫਿਰ ਇਸ ਨੂੰ 3-4 ਵੀਕ ਲਈ ਪਾਣੀ ਦੇ ਵਿੱਚ ਰੱਖਿਆ ਜਾਂਦਾ ਵਾ ਤੇ ਫਿਰ ਇਹਨੂੰ ਬਾਹਰ ਕੱਢ ਕੇ ਡਰਾਈ ਕੀਤਾ ਜਾਂਦਾ ਵਾ। ਫਿਰ ਇਸ ਦੀ ਸਕਿਨ ਉਤਾਰ ਕੇ ਪਾਣੀ ਨਾਲ ਗਿੱਲੀ ਕਰਕੇ ਦਹੀਂ ਲਗਾ ਕੇ ਵੱਟ ਦਿੰਦੇ ਨੇ। ਪਰਮਜੀਤ ਸਿੰਘ ਚੀਮਾ ਰਾਈਟਿੰਗ ਲਈ ਸੋਰੀ। ਨਹੀਂ ਨਹੀਂ ਜੀ, ਕੋਈ ਗੱਲ ਨੀ, ਵੈਸੇ ਤੁਸੀਂ ਬਹੁਤ ਸਹੀ ਦੱਸਿਆ। ਬਸ ਇੰਨਾ ਵੀ ਦੱਸ ਦੋ ਕਿ ਜਿਹਦੇ ਜਿਹੜੀ ਚੀਜ਼ ਨਾਲ ਰਸਤੇ ਵੱਟੇ ਜਾਂਦੇ ਆ, ਮਤਲਬ ਜਿਹਦੇ ਨਾਲ ਵੱਟ ਚਾੜਿਆ ਜਾਂਦਾ ਉਹਨੂੰ ਕੀ ਕਹਿੰਦੇ ਆ, ਉਹ ਵੀ ਦੱਸ ਦੋ ਪਲੀਜ਼। ਬਾਕੀ ਤੁਹਾਡਾ ਜਿਹੜਾ ਆਂਸਰ ਆ ਬਿਲਕੁਲ ਠੀਕ ਆ ਜੀ, ਕਿ ਉਹ ਜਿਹੜੀ ਸਣ ਹੁੰਦੀ ਆ ਜਦੋਂ 6 ਫੀਟ ਦੀ ਹੋ ਜਾਂਦੀ ਉਹਨੂੰ ਕੱਟ ਕੇ ਪਾਣੀ ਦੇ ਵਿੱਚ ਭਿਉਂਤਾ ਜਾਂਦਾ ਵਾ ਤੇ ਬਾਅਦ ਵਿੱਚ ਉਹਦੀ ਸਕਿਨ ਉਤਾਰ ਕੇ ਡਰਾਈ ਕਰਕੇ ਫਿਰ ਉਹ ਰੈਡੀ ਹੁੰਦੀ ਆ ਰਸਤੇ ਵੱਟਣ ਦੇ ਲਈ। ਮੈਸੇਜ ਬੜੇ ਆ ਰਹੇ ਆ ਜੀ। ਜਸਵਿੰਦਰ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਆਂਸਰ ਕਹਿੰਦੇ ਸਮੋਕ ਆ। ਨਹੀਂ ਜੀ, ਆਂਸਰ ਸਮੋਕ ਨਹੀਂ ਹੋ ਸਕਦਾ। ਤੇ ਅੱਗੇ ਜੀ ਨਰਵੈਰ ਸਿੰਘ ਨਵੀ ਕਹਿੰਦੇ ਸਾਨੂੰ 2-3 ਹਫ਼ਤੇ ਪਾਣੀ ਵਿੱਚ ਡੁਬੋ ਕੇ ਰੱਖਣਾ ਪੈਂਦਾ, ਫਿਰ ਉਹਨੂੰ ਛਿੱਲ ਕੇ ਉਸ ਤੋਂ ਧਾਗੇ ਵਰਗੀ ਉਸਦੀ ਛਿੱਲ ਉਤਾਰ ਲਈ ਜਾਂਦੀ ਆ। ਫਿਰ ਜੇਕਰ 1-2 ਮੰਜਿਆਂ ਦੀ ਵੱਟਣੀ ਹੋਵੇ ਤਾਂ ਬੀਬੀਆਂ ਚਾਰਖੇ ਨਾਲ ਵੀ ਵੱਟ ਲੈਂਦੀਆਂ ਨੇ, ਤੇ ਜੇਕਰ ਜ਼ਿਆਦਾ ਵੱਟਣੀ ਹੋਵੇ ਤਾਂ 1 ਪੈਰ ਨਾਲ ਚੱਲਣ ਵਾਲੀ ਮਸ਼ੀਨ ਨਾਲ ਵੱਟਿਆ ਜਾਂਦਾ ਹੈ। ਬਾਅਦ ਵਿੱਚ ਮੋਟਰ ਵਾਲੀ ਵੀ ਆ ਗਈ ਸੀ, ਬਾਕੀ ਵੇੜ ਵਾਂਗੂ ਵੀ ਵੱਟ ਸਕਦੇ ਆ। ਬਿਲਕੁਲ ਜੀ ਠੀਕ ਆ। ਵੇੜ ਆ ਸ਼ਬਦ ਵੀ ਸੁਣਨਾ ਸੀ ਕਿਉਂਕਿ ਰਸਤੇ ਵੀ ਕਹਿੰਦੇ ਆ ਤੇ ਕਈ ਥਾਵਾਂ ਤੇ ਵੇੜ ਵੱਟਣਾ ਵੀ ਕਹਿੰਦੇ ਆ। ਸੋ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਏਰੀਏ ਚ ਰਸਤੇ ਕਹਿੰਦੇ ਆ, ਕਿਸੇ ਸਾਈਡ ਵੇੜ ਕਹਿੰਦੇ ਆ ਤੇ ਕਿਸੇ ਸਾਈਡ ਮਾਈਟ ਵੀ ਕੋਈ ਹੋਰ ਵਰਡ ਵੀ ਹੋਵੇ। ਸੋ ਬਿਲਕੁਲ ਠੀਕ ਆ ਜੀ, ਪਰ ਵੇੜ ਵੱਟਣ ਦੇ ਲਈ ਕਿਹੜੀ ਬੀਜਵਰਤੀ ਮਸ਼ੀਨ ਤੋਂ ਇਲਾਵਾ ਜੋ ਅਸੀਂ ਹੱਥਾਂ ਦੇ ਨਾਲ ਵੱਟ ਦਿੰਦੇ ਹਾਂ ਉਹ ਦੱਸੋ ਕੀ ਹੁੰਦਾ ਵਾ, ਹੈਨਾ? ਤੁਸੀਂ ਵੀ ਕਹੋਗੇ ਕੁੜੀ ਕਿੱਥੇ ਆ, ਉਹ ਜੈਦੀ ਫੜੀ ਬੈਠੀ ਆ ਕਿ ਉਹੀ ਪੁੱਛਣੀ ਆ ਜਿਹੜੀ ਕਿ ਹੱਥਾਂ ਦੇ ਨਾਲ ਚਲਾਈ ਜਾਂਦੀ ਆ ਵੱਟ ਪਾਉਣ ਦੇ ਲਈ, ਰਸਤੇ ਵੱਟਣ ਲਈ ਜਾਂ ਬੇੜ ਵੱਟਣ ਦੇ ਲਈ। ਅਮਰਪ੍ਰੀਤ ਸਿੰਘ ਕਹਿੰਦੇ ਜੀ ਹਾਲੇ ਵੀ ਨਹੀਂ ਪਤਾ ਲੱਗਾ ਤਾਂ ਕਹਿ ਦਿਓ ਹਾਰ ਗਏ ਤੇ ਸਾਰੇ ਲਿਸਨਰ ਜਿੱਤ ਗਏ। ਓਏ ਹੋਏ ਹੋਏ ਹੋਏ, ਕਿਆ ਬਾਤ ਆ, ਕਿਆ ਕੋਨਫੀਡੈਂਸ ਆ ਤੁਹਾਡਾ, ਹੈ ਨਾ? ਪਹਿਲਾਂ ਮੇਰੀ ਬੁਝਾਰਤ ਤਾਂ ਬੁੱਝੋ, ਹਾਰ ਗਏ ਏਦਾਂ ਕਿੱਦਾਂ ਹਾਰ ਗਏ, ਆਏ ਨੀ ਹਾਰ ਮੰਨਦੇ ਹੁੰਦੇ ਅਸੀਂ, ਬੁਝਾਰਤ ਜ਼ਰੂਰ ਵਧਾਂਗੇ। ਹੁਣ ਮੈਂ ਦੇਖੋ ਤੁਹਾਨੂੰ ਬੁਝਾਰਤ ਦਾ ਪਤਾ ਨੀ ਸੀ ਲੱਗਦਾ ਵੀ ਕਿੰਨੀਆਂ ਪਰਚੀਆਂ ਦਿੱਤੀਆਂ ਤੁਹਾਨੂੰ, ਇੱਕ ਅੱਧੀ ਪਰਚੀ ਤਾਂ ਬਣਦੀ ਹੈ ਨਾ ਦੇਣੀ, ਪਰਚੀ ਦਿਓ ਤੇ ਫਿਰ ਅਸੀਂ ਬਾਅਦ ਵਿੱਚ ਬੁਝਾਰਤ ਜ਼ਰੂਰ ਦੱਸਾਂਗੇ। ਵੈਸੇ ਲਿਸਨਰ ਸਾਰੇ ਤੁਹਾਡੇ ਵੱਲ ਨੀ ਹੈਗੇ, ਅੱਧੇ ਕੁ ਮੇਰੇ ਵੱਲ ਵੀ ਆ, ਤੇ ਅਸੀਂ ਸਾਰੇ ਜਾਣੇ ਰਲ ਕੇ ਨਾ ਬੁਝਾਰਤ ਦਾ ਜਵਾਬ ਆ ਅਮਨਪ੍ਰੀਤ ਜੀ ਜ਼ਰੂਰ ਲੱਭਾਂਗੇ, ਤੇ ਨਹੀਂ ਤਾਂ ਫਿਰ ਮੈਂ ਅਗਲੀ ਵਾਰੀ ਦੱਸ ਦੂੰਗੀ, ਟੈਨਸ਼ਨ ਨਾ ਲਓ। ਮੈਂ ਵੀ ਕਿਤੋਂ ਲੱਭ ਲੁਭ ਲਊਂਗੀ, ਹੈ ਨਾ, ਗੂਗਲ ਗਾਗਲ ਕਰਕੇ ਜਾਂ ਇੱਧਰ ਉੱਧਰੋਂ ਪਰਚੀ ਲੈ ਕੇ। ਮਨੀ ਸਲੇਮਪੁਰਾ ਉਹਨਾਂ ਨੇ ਜੀ ਕਹਿੰਦੇ ਬੁਝਾਰਤ ਦਾ ਜਿਹੜਾ ਜਵਾਬ ਆ, ਸਿਰਫ ਇੱਕੋ ਹੀ ਇਨਸਾਨ ਆ ਜਿਹਨੇ ਅੱਜ ਇਸ ਬੁਝਾਰਤ ਦਾ ਜਵਾਬ ਸਹੀ ਦਿੱਤਾ ਵਾ, ਤੇ ਉਹ ਆ ਜੀ ਮਨੀ ਸਲੇਮਪੁਰਾ। ਤੇ ਬੁਝਾਰਤ ਦਾ ਜਵਾਬ ਬਿਲਕੁਲ ਠੀਕ ਆ ਜੀ ਇਹਨਾਂ ਨੇ ਦਿੱਤਾ, ਤੇ ਬਾਕੀ ਆਪਾਂ ਸਾਰਿਆਂ ਨੂੰ ਬਾਅਦ ਵਿੱਚ ਦੱਸ ਦਾਂਗੇ ਕਿ ਇਸਦਾ ਜਵਾਬ ਕੀ ਆ, ਤੇ ਤੁਸੀਂ ਸਾਰੇ ਵੀ ਕਹੋਗੇ ਓਹੋ ਆਹ ਜਵਾਬ ਸੀ, ਤੇ ਨਵੀਂ ਜੀ ਤੁਸੀਂ ਤਾਂ ਵਾਕਈ ਕਹੋਗੇ ਲੈ ਪਹਿਲਾਂ ਹੀ ਮੈਂ ਤਾਂ ਕਿਹਾ ਸੀ ਕਿ ਜਵਾਬ ਇਹਦਾ ਕੋਈ ਟੁੱਟਾ ਜਿਹਾ ਹੀ ਹੋਣਾ ਵਾ, ਤੇ ਟੁੱਟਾ ਜਿਹਾ ਜਵਾਬ ਬਾਅਦ ਚ ਦੱਸੋਗੇ। ਗਾਣਾ ਸੁਣ ਲਈਏ ਇੱਕ ਪਹਿਲਾਂ, ਲਓ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸੱਪਣੀ ਦੀ ਪੈੜ ਮੇਰੀ ਗੁੱਤ ਵੇ ਟੱਪ ਗਈਆਂ, ਮੈਂ ਚੋਬਣੇ ਦੀ ਰੁੱਤ ਵੇ ਸੱਪਣੀ ਦੀ ਪੈੜ ਮੇਰੀ ਗੁੱਤ ਵੇ ਟੱਪ ਗਈਆਂ, ਮੈਂ ਚੋਬਣੇ ਦੀ ਰੁੱਤ ਵੇ ਉਹ ਸ਼ੇਰਾਂ ਦੇ ਸ਼ਿਕਾਰੀ ਕਦੇ ਘਰ ਦੀ ਤਾਂ ਦੇਖੀ ਮੁੰਡੇ ਅੱਜ ਅੱਖ ਤੇਰੀ ਬਾਜ ਵਰਗੀ ਤੇਰੇ ਜਿਹੀ ਜਾਣਦੀ ਮੈਂ ਟਿੱਚ ਮੁੰਡੇ ਆਵ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਤੇਰੇ ਜਿਹੀ ਜਾਣਦੀ ਮੈਂ ਟਿੱਚ ਮੁੰਡੇ ਆਵ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਰੂਪ ਦਾ ਗੁਮਾਨ ਪਾਲਾ ਕਰਦੀ ਦੇਖੀ ਹੋਰਾਂ ਤੇ ਜਵਾਨੀ ਬੜੀ ਚੜਦੀ ਨੱਖੀਆਂ ਦਾ ਭਰਦਾ ਨਾ ਪਾਣੀ ਖਪਰਾ ਮੇਰਾ ਪਿੰਡ ਜੱਟੀਏ ਰਾਂਝੇ ਰੂੰਝੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲਬਾਤ ਐਂਡ ਜੱਟੀਏ ਰਾਂਝੇ ਰੂੰਝੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲਬਾਤ ਐਂਡ ਜੱਟੀਏ ਮੁੰਡੇ ਰਹਿਣ ਹੋਕੇ ਪਲਦੇ ਮੂਲ ਨਾਲੋਂ ਵੱਧ ਗਏ ਵਿਆਜ ਵਰਗੀ ਤੇਰੇ ਜਿਹੀ ਜਾਣਦੀ ਮੈਂ ਟਿੱਚ ਮੁੰਡੇ ਆਵ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਤੇਰੇ ਜਿਹੀ ਜਾਣਦੀ ਮੈਂ ਟਿੱਚ ਮੁੰਡੇ ਆਵ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਜਾਨਵਰ ਦਈਏ ਯਾਰਾ ਬਿਨਾ ਕੱਟਦੇ ਨਾ ਪਿੰਡ ਬਣੀਏ ਰਾਂਝੇ ਰੂੰਝੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲਬਾਤ ਐਂਡ ਜੱਟੀਏ ਰਾਂਝੇ ਰੂੰਝੇ ਜੱਗ ਤੇ ਬਥੇਰੇ ਫਿਰਦੇ ਜੱਟ ਦੀ ਤਾਂ ਗੱਲਬਾਤ ਐਂਡ
ਜਾਨਵਾਰੂਗੀ ਤਾਰਿਆਂ ਤੇ ਲੋ ਦਿਲ ਹਾਜ ਵਰਗੀ ਤੇਰੇ ਜਿਹੀ ਜਾਣਦੀ ਮੈਂ ਟਿੱਚ ਮੁੰਡੇ ਆਵ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ ਤੇਰੇ ਜਿਹੀ ਜਾਣਦੀ ਮੈਂ ਟਿੱਚ ਮੁੰਡੇ ਆਵ ਜੱਟੀ ਚੋਪਰਾਂ ਦੇ ਦਿਲਾਂ ਉੱਤੇ ਰਾਜ ਕਰਦੀ
ਬੁਲਾਉਣ ਦਾ ਪਾਲਿਆ ਯਾਰ ਸੋਣੀਏ ਪਲਾਂ ਵਿੱਚ ਪਲ ਦਿੰਦੇ ਪਿੰਡ ਬਣੀਏ
ਗੱਲਬਾਤ ਐਂਡ ਹੀ ਹੁੰਦੀ ਆ ਕਿਉਂਕਿ ਆਂਸਰ ਵੀ ਲਿਖਦੇ ਹੋ ਤਾਂ ਇੰਨੇ ਪਿਆਰ ਨਾਲ ਲਿਖਦੇ ਹੋ ਤੇ ਇੰਨੇ ਵਧੀਆ ਤਰੀਕੇ ਨਾਲ ਲਿਖਦੇ ਹੋ ਕਿ ਵਧੀਆ ਲੱਗਦਾ ਜੀ ਪੜ੍ਹਨਾ ਵੀ। ਤੇ ਕੁਲਦੀਪ ਪਾਡਾ ਆ ਗਏ ਜੀ ਮੈਲਬੋਰਨ ਤੋਂ, ਕਹਿੰਦੇ ਹੇ ਸਤਿ ਸ੍ਰੀ ਅਕਾਲ ਬੋਬੀ ਜੀ, ਕਹਿੰਦੇ ਕਿ ਮੈਨੂੰ ਮੇਲ ਕਰਨੀ ਹੀ ਪਈ ਤੇ ਜਵਾਬ ਹੈਗਾ ਵਾ ਜੀ, ਉਹਨਾਂ ਨੇ ਦੱਸਿਆ ਕਿ ਜਿਹੜੇ ਸਣ ਦੇ ਜਿਹੜੇ ਰਸਤੇ ਵੱਟੇ ਜਾਂਦੇ ਆ ਤੇ ਉਹਨਾਂ ਨੂੰ ਕਿੱਦਾਂ ਵੱਟਿਆ ਜਾਂਦਾ ਵਾ। ਕੁਲਦੀਪ ਪਾਡਾ ਫਰੋਮ ਮੈਲਬੋਰਨ ਤੋਂ, ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਤੇ ਅਵਤਾਰ ਮਾਨ ਕਹਿੰਦੇ ਕਿ ਇਹਨਾਂ ਨੇ ਵੀ ਜੀ ਸਣ ਦੇ ਜਿਹੜੇ ਰਸਤੇ ਵੱਟੇ ਜਾਂਦੇ ਆ ਉਸਦਾ ਜਵਾਬ ਮੈਨੂੰ ਲਿਖ ਕੇ ਭੇਜਿਆ ਵਾ, ਤੇ ਥੋੜੀ ਜੀ ਪੰਜਾਬੀ ਇੰਗਲਿਸ਼ ਹੈ ਨਾ ਜਿੱਦਾਂ ਆਪਾਂ ਲਿਖਦੇ ਹਾਂ, ਕਿਉਂਕਿ ਕਈ ਵਾਰੀ ਆਪਣਾ ਮੀਨਿੰਗ ਕੁਛ ਹੋਰ ਹੁੰਦਾ ਲਿਖਣ ਦਾ ਤੇ ਸਾਹਮਣੇ ਵਾਲੇ ਨੂੰ ਮੇਰੇ ਅਰਗੇ ਨੂੰ ਪੜ੍ਹਨਾ ਨਹੀਂ ਆਉਂਦਾ ਹੈਗਾ। ਸੋ ਇਹਨਾਂ ਨੇ ਵੀ ਬੜਾ ਵਧੀਆ ਲਿਖਿਆ ਵਾ ਜੀ, ਉਹ ਕਹਿੰਦੇ ਕਿ ਵੀ ਉਹਨੂੰ ਚੌਪ ਕਰਕੇ ਫਿਰ ਉਹਨੂੰ ਭਿਉਂ ਦਿਓ ਕੋੜੇ ਥੋੜੇ ਕੁ ਦਿਨਾਂ ਦੇ ਲਈ, ਫਿਰ ਉਹਨੂੰ ਬਾਹਰ ਕੱਢੋ ਤੇ ਫਿਰ ਛਿੱਲ ਲਵੋ ਤੇ ਛਿੱਲੇ ਹੋਏ ਮਟੀਰੀਅਲ ਦਾ ਰਸਤਾ ਵੱਟ ਲਵੋ। ਤੇ ਜਗਵੀਰ ਸਿੰਘ ਕਹਿੰਦੇ ਮਹਿਲੀਨ ਨੂੰ ਸਾਡੇ ਵੱਲੋਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਬੋਬੀ ਜੀ ਆਂਸਰ ਦੱਸਿਆ ਉਹਨੇ ਨੇ, ਕਹਿੰਦੇ ਜਹਾਜ਼ ਜਗਵੀਰ ਸਿੱਖੋਂ ਕੇਂਜ ਤੇ ਗਾਣਾ ਲਾ ਦਿਓ, ਕਹਿੰਦੇ ਕੋਈ ਦਲਪ੍ਰੀਤ ਢਿੱਲੋਂ ਦਾ। ਸੋ ਜਗਵੀਰ ਜੀ ਗਾਣਾ ਤੁਹਾਡਾ ਵਾ ਜਿਹੜਾ ਆਪਾਂ ਲਾ ਦਿੱਤਾ ਤੇ ਗਾਣਾ ਮੇਰੇ ਖਿਆਲ ਚ ਤੁਹਾਨੂੰ ਪਸੰਦ ਵੀ ਆਇਆ ਹੋਊਗਾ। ਤੇ ਸਤਨਾਮ ਗਿੱਲ ਉਹ ਕਹਿੰਦੇ ਕਿ ਹਰਮਨ ਰੇਡੀਓ ਨੂੰ ਇੰਜੋਏ ਕਰ ਰਹੇ ਹਾਂ। ਸੋ ਬਿਲਕੁਲ ਜੀ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ। ਤੇ ਅੱਗੇ ਸਤਨਾਮ ਲਾਜ਼ਮੀ ਪੁਰਤਗਾਲ ਤੋਂ ਪ੍ਰੋਗਰਾਮ ਦੇ ਵਿੱਚ ਆਏ ਆ ਜੀ, ਬਹੁਤ ਬਹੁਤ ਸਵਾਗਤ ਆ। ਤੇ ਉਹਨਾਂ ਨੇ ਇੱਕ ਬੜੀ ਹੀ ਪਿਆਰੀ ਜੀ ਰਚਨਾ ਭੇਜੀ ਆ, ਕਹਿੰਦੇ ਕਿ ਤੇਰਾ ਸ਼ਹਿਤ ਵਰਗਾ ਜੇ ਲਾਰਾ ਨਾ ਹੁੰਦਾ, ਮੇਰੀ ਅੱਖ ਚ ਹੰਝੂ ਵੀ ਖਾਰਾ ਨਾ ਹੁੰਦਾ, ਇਹ ਅੰਦਾਜ਼ ਮੇਰਾ ਵੀ ਸੀ ਆਪਣਾ ਹੀ, ਤੇਰੇ ਪਿਆਰ ਬਿਨਾਂ ਮੈਂ ਵਿਚਾਰਾ ਨਾ ਹੁੰਦਾ, ਮੇਰੇ ਦਿਲ ਚ ਤੇਰੀ ਮੁਹੱਬਤ ਨਾ ਹੁੰਦੀ ਤਾਂ ਵੈਰੀ ਜ਼ਮਾਨਾ ਏ ਸਾਰਾ ਨਾ ਹੁੰਦਾ, ਮੈਂ ਇੰਨੀ ਮੁਹੱਬਤ ਜੇ ਕਰਦਾ ਨਾ ਤੈਨੂੰ ਤਾਂ ਮੈਨੂੰ ਤੂੰ ਜੱਗ ਤੋਂ ਹੀ ਪਿਆਰਾ ਨਾ ਹੁੰਦਾ, ਨਾ ਖਾਲੀ ਰਹੇ ਤਰ ਤੇ ਇਹ ਸੋਚਦਾ ਹੈ, ਨਹੀਂ ਤਾਂ ਇਹ ਬੱਦਲ ਅਵਾਰਾ ਨਾ ਹੁੰਦਾ, ਕਿਵੇਂ ਰਹਿਜਨੀ ਦੱਸ ਰਾਹਾਂ ਚ ਹੁੰਦੀ ਕਿ ਰਹਿਬਰ ਦਾ ਜੇਕਰ ਇਸ਼ਾਰਾ ਨਾ ਹੁੰਦਾ, ਜੇ ਰਿਸ਼ਤੇ ਮੁਸੀਬਤ ਚ ਨਿਭਦੇ ਨਾ ਤੂੰ ਕਦੇ ਲਾਜ਼ਮੀ ਦਾ ਇੰਨਾ ਕਿਨਾਰਾ ਨਾ ਹੁੰਦਾ। ਕਿਆ ਬਾਤ ਆ ਜੀ, ਖੂਬ ਵਧੀਆ ਲਿਖਿਆ ਤੇ ਬੜੀ ਸੋਹਣੀ ਲਿਖੀ ਆ। ਤੇ ਪੁਰਤਗਾਲ ਵਾਲਿਓ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਜੀ ਪ੍ਰੋਗਰਾਮ ਦੇ ਵਿਚ। ਹਰਪ੍ਰੀਤ ਸਿੰਘ ਗੁੱਡ ਮਾਰਨਿੰਗ ਕਹਿੰਦੇ, ਬੋਬੀ ਜੀ ਤੁਹਾਨੂੰ ਐਂਡ ਸਾਰੇ ਲਿਸਨਰ ਨੂੰ ਰਸੇ ਵੱਟਣ ਲਈ ਆਈ ਥਿੰਕ ਡੰਡੇ ਨਾਲ ਵੱਟਦੇ ਆ, ਆ ਦੇਖ ਲੋ ਆ ਇਹਨਾਂ ਨੇ ਉਹੀ ਜੁਗਾੜੀ ਵਾਲਾ ਕੰਮ ਦੱਸਤਾ। ਜੁਗਾੜੀ ਵਾਲਾ ਤਾਂ ਮੈਨੂੰ ਵੀ ਪਤਾ ਸੀ ਜੀ, ਦੂਜਾ ਵੀ ਦੱਸੂ ਕਹਿੰਦੇ ਜਿਵੇਂ ਡੇਡ ਬੱਟੀ ਵੱਟੀ ਦੀਆਂ ਤੇ ਬਾਕੀ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਵਾ, ਸੌਂਗ ਵੀ ਬਹੁਤ ਘੈਂਟ ਨੇ। ਥੈਂਕਸ ਹਰਪ੍ਰੀਤ ਖੈਰਾ ਪਰਥ ਤੋਂ। ਕਿੱਦਾਂ ਫਿਰ ਪਰਥ ਵਾਲਿਓ, ਗਰਮੀ ਗੁਰਮੀ ਕਿੰਨੀ ਕਾ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ, ਬਹੁਤ ਬਹੁਤ ਸ਼ੁਕਰੀਆ। ਤੇ ਰਸਤੇ ਵਾਕਈ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸਣ ਆ ਉਹਨੂੰ ਭਿਉਂ ਕੇ ਤੇ ਬਾਅਦ ਵਿੱਚ ਛਿੱਲ ਕੇ ਉਹਦੇ ਰਸਤੇ ਵੱਟੇ ਜਾਂਦੇ ਆ, ਪਰ ਕਿਸੇ ਨੇ ਹਲੇ ਤੱਕ ਇਹ ਨੀ ਦੱਸਿਆ ਗਾ ਕਿ ਡੰਡੇ ਤਾਂ ਠੀਕ ਆ ਉਹਦੇ ਵਿੱਚ ਆਪਾਂ ਸਣ ਦੇ ਵਿੱਚ ਉਹਨੂੰ ਡੰਡੇ ਨੂੰ ਫਸਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਨਾ ਉਹਨੂੰ ਵੱਟ ਚਾੜਦੇ ਆ, ਠੀਕ ਆ ਰਸਤੇ ਵੱਟਦੇ ਆ ਉਹ, ਪਰ ਇੱਕ ਹੋਰ ਚੀਜ਼ ਵੀ ਹੁੰਦੀ ਆ, ਉਹ ਵੀ ਮੈਂ ਪੁੱਛਣੀ ਆ ਕਿ ਉਹ ਕੀ ਹੁੰਦੀ ਆ ਜਿਹਦੇ ਨਾਲ ਉਹ ਈਜ਼ੀਲੀ ਵੱਟ ਚਾੜਿਆ ਜਾਂਦਾ ਰਸਤੇ ਨੂੰ, ਬੜੀ ਹੀ ਸੌਖੀ ਹੁੰਦੀ ਆ ਉਹਦੇ ਨਾਲ ਸੌਖਾ ਹੋ ਜਾਂਦਾ ਵਾ ਰਸਤੇ ਨੂੰ ਵੱਟ ਚਾੜਨਾ। ਦੱਸ ਦਿਓ ਜੀ ਜੇ ਕਿਸੇ ਨੂੰ ਪਤਾ ਹੋਇਆ, ਨਹੀਂ ਸਰ ਮੈਂ ਤਾਂ ਦੱਸੂਗੀ ਹੀ, ਹੈ ਨਾ ਕਹਿੰਦੇ ਹੁੰਦੇ ਨਾ ਕਿ ਜਿਹੜਾ ਬੋਲੇ ਤੇ ਉਹੀ ਕੁੰਡਾ ਖੋਲੇ। ਤੇ ਅੱਗੇ ਜਗਵੀਰ ਸਿੰਘ ਉਹਨਾਂ ਨੇ ਜੀ ਜਵਾਬ ਦੱਸਿਆ ਵਾ, ਕਹਿੰਦੇ ਸੁੱਖੇ ਦੀ ਗੱਪ, ਓ ਹੋ 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 ਬੁਝਾਰਤ ਦਾ ਜਵਾਬ, ਕਹਿੰਦੇ ਸੁੱਖੇ ਦੀ ਗੱਪ, ਸੁੱਖੇ ਦੀ ਗੱਪ ਤਾਂ ਜੀ ਹੁਣ ਤੁਸੀਂ ਛੱਡੋ ਹੀ ਨਾ, ਸੁੱਖੇ ਨੇ ਇੱਕ ਹੋਰ ਗੱਪ ਮਾਰੀ ਆ ਤੇ ਉਹ ਨਾ ਮੈਂ ਅੱਜ ਨਿਊਜ਼ ਦੇ ਵਿੱਚ ਦੇਖ ਵੀ ਰਹੀ ਸੀ, ਹੁਣ ਮੈਨੂੰ ਇਹ ਪਤਾ ਨਹੀਂ ਵੀ ਕਿਸੇ ਨੇ ਓਦਾਂ ਹੀ ਸ਼ਰਾਰਤ ਕੀਤੀ ਆ ਜਾਂ ਵਾਕਈ ਨਿਊਜ਼ ਆ। ਉਹ ਪਹਿਲਾਂ ਗਾਣਾ ਚੱਲਦਾ ਸੁਨੰਦਾ ਸ਼ਰਮਾ, ਸੁਨੰਦਾ ਸ਼ਰਮਾ ਦਾ ਪਟਾਕੇ, ਹੈ ਨਾ, ਤੇ ਫਿਰ ਉਧਰੋਂ ਸੁਖਵੀਰ ਦੀ ਜਿਹੜੀ ਬਿਆਨਬਾਜ਼ੀ ਆ ਉਹ ਚੱਲਦੀ ਆ, ਉਹ ਕਹਿੰਦਾ ਕਿ ਕਾਂਗਰਸ ਦੀ ਲਿਸਟ ਹੁਣ ਤੱਕ ਤਾਂ ਜਾਰੀ ਨਹੀਂ ਸੀ ਹੋਈ ਕਿਉਂਕਿ ਅਸੀਂ ਆਪਦੇ ਕੁਛ ਬੰਦੇ ਉੱਥੇ ਭੇਜੇ ਸੀਗੇ ਉਥਲ ਪੁਥਲ ਕਰਨ ਦੇ ਲਈ, ਤੇ ਉਹਨਾਂ ਨੇ ਆਪਣਾ ਕੰਮ ਆ ਜਿਹੜਾ ਉਹ ਬੜਾ ਬਾਖੂਬੀ ਕੀਤਾ ਵਾ, ਤੇ ਹੁਣ ਦੇਖਿਓ ਫਿਰ ਕਾਂਗਰਸ ਦੇ ਵਿੱਚ ਕਹਿੰਦੇ ਪਟਾਕੇ ਹੀ ਪੈਣਗੇ। ਸੋ ਇਹ ਪਟਾਕੇ ਕਿੱਦਾਂ ਪੈਣਗੇ ਜੀ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੂਗਾ, ਪਰ ਕਾਂਗਰਸ ਦੀ ਜਿਹੜੀ ਵੋਟਾਂ ਦੀ ਜੋ ਸੂਚੀ ਆ ਉਹ ਤਾਂ ਅੱਜ ਆਲਰੇਡੀ ਰਿਲੀਜ਼ ਹੋ ਚੁੱਕੀ ਆ। ਵੀ ਮੈਨੂੰ ਵੀ ਸਾਹ ਚੜ ਗਿਆ ਸੱਚੀ ਦੱਸਾਂ, ਪਾਣੀ ਹੈ ਨੀ ਗਾ ਨੇੜੇ ਤੇੜੇ, ਪਾਣੀ ਵੀ ਪੀਣਾ ਸੀਗਾ, ਭੇਜ ਦੋ ਕੋਈ ਜਾਣਾ ਚਾਹ ਪਾਣੀ ਤੋਂ ਬਿਨਾਂ, ਹੈ ਨਾ। ਨਰਿੰਦਰ ਰਾਹਿਲ ਨਰਿੰਦਰ ਰਹੀਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ। ਕਹਿੰਦੇ ਕਿ ਮੈਨੂੰ ਹਿਸਾਬ ਨਾਲ ਸਦਾ ਕਹਿੰਦੇ ਮਾਫੀ ਚਾਹੂੰਗੀ ਜੀ, ਮੈਂ ਤੁਹਾਡਾ ਮੈਸੇਜ ਆ ਜਿਹੜਾ ਬਾਅਦ ਵਿੱਚ ਪੜ੍ਹਦੀ ਹਾਂ, ਕਿਉਂਕਿ ਥੋੜਾ ਇੰਗਲਿਸ਼ ਪੰਜਾਬੀ ਵਾਲਾ ਜਿਹੜਾ ਲਿਖਿਆ ਹੁੰਦਾ ਨਾ ਉਹਦੇ ਕਰਕੇ ਥੋੜੀ ਜਿਹੀ ਕਨਫਿਊਜ਼ਨ ਹੋ ਜਾਂਦੀ ਆ, ਪਰ ਮੈਂ ਮੈਸੇਜ ਆ ਜਿਹੜਾ ਤੁਹਾਡਾ ਜ਼ਰੂਰ ਪੜ੍ਹੂੰਗੀ। ਤੇ ਅੱਗੇ ਮੇਰੀ ਭੈਣ ਨਵਦੀਪ ਕੌਰ ਪ੍ਰੋਗਰਾਮ ਦੇ ਵਿੱਚ ਆਏ ਆ ਜੀ, ਬੁਝਾਰਤ ਦਾ ਜਵਾਬ ਦਿੱਤਾ ਉਹਨਾਂ ਨੇ। ਕਹਿੰਦੇ ਸੋਚ ਜਿਹੜੀ ਨਵਦੀਪ ਨਹੀਂ ਹੋ ਸਕਦੀ, ਇਸ ਬੁਝਾਰਤ ਦਾ ਜਵਾਬ ਬੜਾ ਹੀ ਈਜ਼ੀ ਆ, ਪਰ ਸੋਚ ਆ ਜਿਹੜੀ ਉਹ ਕਿਸੇ ਤਰੀਕੇ ਨਾਲ ਮੈਚ ਨਹੀਂ ਖਾਂਦੀ। ਪਰ ਦੇਖਦੇ ਹਾਂ ਜੀ ਆਪਾਂ, ਕਿਉਂਕਿ ਸੋਚ ਆ ਜਿਹੜੀ ਇੱਕ ਥਾਊਟ ਆ, ਇੱਕ ਅਸੀਂ ਵਿਚਾਰ ਆ ਜਿਹੜਾ ਅਸੀਂ ਸੋਚਦੇ ਆ, ਪਰ ਇਹ ਜਿਹੜੀ ਮੈਂ ਕਿਹਾ ਵਾ ਇਹ ਇੱਕ ਚੀਜ਼ ਆ। ਹੁਣ ਮੈਂ ਇਹ ਨਹੀਂ ਦੱਸੂਗੀ ਕਿ ਨਰਜੀਵ ਆ ਕਿ ਸੰਜੀਵ ਆ। ਹੁਣ ਤੁਸੀਂ ਕਹਿੰਦੇ ਹੋ ਨਰਜੀਵ ਤੇ ਸੰਜੀਵ ਕੀ ਹੁੰਦੀ, ਬੜੇ ਚਿਰ ਬਾਅਦ ਇੱਦਾਂ ਦੇ ਵਰਡ ਕਦੇ ਕਦੇ ਸੁਣਨ ਨੂੰ ਮਿਲਦੇ ਹੁੰਦੇ ਆ ਨਾ। ਸੋ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਜੀ ਕਿ ਜਿੰਨੀ ਤੋਂ ਜਿੰਨੀ ਵੱਧ ਤੋਂ ਵੱਧ ਕਰ ਸਕਾਂ, ਕਿਉਂਕਿ ਠੇਠ ਪੰਜਾਬੀ ਬੋਲਾਂ, ਪਰ ਬੋਲੀ ਜਾਂਦੀ ਕਈ ਵਾਰੀ ਗੜਬੜ ਹੋ ਜਾਂਦੀ ਆ, ਪਰ ਤੁਸੀਂ ਸਮਝ ਲਿਆ ਕਰੋ ਜੀ। ਅਮਰ ਜੀ ਦੋਸਤੋ, ਅੱਗੇ ਅਮਨਪ੍ਰੀਤ ਸਿੰਘ। ਅਮਨਪ੍ਰੀਤ ਸਿੰਘ ਕਹਿੰਦੇ ਕਿ ਚਲੋ ਦੱਸ ਹੀ ਦਿੰਨੇ ਆ, ਹੈਂਟ ਇੱਕ ਹੈਂਟ ਦੱਸਣ ਲੱਗਿਆ ਇਹ ਆਪਦੀ ਬੁਝਾਰਤ ਦਾ। ਕਹਿੰਦੇ ਇੱਕ ਖਾਣ ਵਾਲੀ ਚੀਜ਼ ਆ, ਪਿੰਡਾਂ ਵਾਲਿਆਂ ਨੇ ਜ਼ਰੂਰ ਖਾਧੀ ਹੋਣੀ ਆ, ਪਰ ਸਿਟੀ ਵਾਲਿਆਂ ਦੇ ਕੋਈ ਕਹਿੰਦੇ ਗਰੰਟੀ ਨਹੀਂ ਹੈਗੀ। ਓਹੋ, ਹੁਣ ਵੀ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਪਿੰਡਾਂ ਵਾਲਿਆਂ ਨੇ ਤਾਂ ਖਾਧੀ ਆ ਤੇ ਸਿਟੀ ਵਾਲਿਆਂ ਦੀ ਕੋਈ ਗਰੰਟੀ ਨਹੀਂ ਹੈਗੀ। ਚਲੋ ਦੇਖਦੇ ਹਾਂ ਜੀ, ਹਲੇ ਨਾ ਪਤਾ ਕੀ ਆ, ਅਮਰਪ੍ਰੀਤ ਜੀ ਬੁਝਾਰਤ ਦਾ ਜਵਾਬ ਮੈਨੂੰ ਪਤਾ ਵਾ ਤੇ, ਪਰ ਮੈਂ ਹਲੇ ਦੱਸਣਾ ਨਹੀਂ ਹੈਗਾ, ਠੀਕ ਹੈ ਨਾ, ਕਿਉਂਕਿ ਹਲੇ ਮੇਰੇ ਮੈਸੇਜ ਬਹੁਤ ਜ਼ਿਆਦਾ ਪੜ੍ਹਨ ਵਾਲੇ ਰਹਿੰਦੇ ਆ, ਪਰ ਨੈਕਸਟ ਵੀਕ ਪੱਕਾ ਸ਼ੁਰੂਆਤ ਦੇ ਵਿੱਚ ਹੀ ਦੱਸ ਦੂੰਗੀ, ਟੈਨਸ਼ਨ ਨਾ ਲਿਓ ਕਿਸੇ ਤਰ੍ਹਾਂ ਦੀ ਵੀ। ਉਸ ਤੋਂ ਅੱਗੇ ਜੀ ਦਲਪਿੰਦਰ ਸੰਧੂ, ਉਹ ਕਹਿੰਦੇ ਕਿ ਟੂ ਵੇਜ਼, ਇੱਕ ਤੁਸੀਂ ਜੁਗਾੜ ਡੰਡਾ ਯੂਜ ਕਰਨਾ ਐਂਡ ਅਦਰ ਆਈ ਫੋਗੇਟ ਦਾ ਨੇਮ, ਬਟ ਜੋ ਈਜ਼ੀ ਮੂਵ ਹੋ ਜਾਂਦੀ ਸੀ ਉਹ ਪਹਿਲਾਂ ਆਪਾਂ ਰੱਖ ਲੈਂਦੇ ਸੀ ਵੱਟਣ ਦੇ ਲਈ। ਦੇਖਿਆ ਉਹੀ ਚੀਜ਼ ਤਾਂ ਮੈਨੂੰ ਚਾਹੀਦੀ, ਉਹੀ ਚੀਜ਼ਾਂ ਤਾਂ ਆਪਾਂ ਤੁਹਾਨੂੰ ਯਾਦ ਕਰਾਉਣੀਆਂ ਨੇ, ਕਿਉਂਕਿ ਜੁਗਾੜ ਆ ਜਿਹੜਾ ਉਹ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਦੱਸ ਵੀ ਦਿੱਤਾ ਵਾ, ਪਰ ਜਿਹੜੀ ਉਹ ਐਕਚੁਅਲ ਚੀਜ਼ ਆ ਉਹਨੂੰ ਕੀ ਕਹਿੰਦੇ ਆ ਉਹ ਤਾਂ ਵੀ ਤੁਸੀਂ ਦੱਸੋਗੇ, ਦੱਸਣਾ ਮੈਂ ਵੀ ਨਹੀਂ ਹੈਗੀ। ਕੋਈ ਗੱਲ ਨੀ, ਤੁਹਾਨੂੰ ਮੈਂ ਇੱਕ ਹਫਤੇ ਦਾ ਪੂਰਾ ਟਾਈਮ ਦਊਂਗੀ, ਬਟ ਸਟਿਲ ਵੀ ਤੁਸੀਂ ਨਾ ਲੱਭ ਸਕੇ ਕਿ ਉਹ ਚੀਜ਼ ਕੀ ਹੁੰਦੀ ਆ, ਤਾਂ ਫਿਰ ਨੈਕਸਟ ਵੀਕ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਹੀ ਮੈਂ ਦੱਸ ਦੂੰਗੀ। ਇਹਦਾ ਮਤਲਬ ਕਿ ਤੁਸੀਂ ਸਾਰੇ ਹਾਰ ਗਏ, ਜਿੰਨੇ ਮੇਰੇ ਵੱਲ ਆ ਉਹ ਸਾਰੇ ਜਿੱਤ ਗਏ, ਜਿਹੜੇ ਮੇਰੇ ਤੋਂ ਅਪੋਜ਼ਿਟ ਆ ਉਹ ਸਾਰੇ ਹਾਰ ਜਾਣਗੇ, ਤੇ ਫਿਰ ਹਲੇ ਵੀ ਟਾਈਮ ਹੈਗਾ ਵਾ, ਟਰਾਈ ਕਰ ਲਓ। ਪ੍ਰੋਗਰਾਮ ਦੇ ਵਿੱਚ ਚੱਲਦੇ ਚੱਲਦੇ ਰਹਿ ਗਏ, ਬਸ 10 ਮਿੰਟ ਹੀ ਰਹਿ ਗਏ ਹੁਣ ਪ੍ਰੋਗਰਾਮ ਦੇ ਵਿੱਚ। ਅੱਗੇ ਜੀ ਗੁਰਿੰਦਰ ਸਿੰਘ, ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਵਾ, ਉਹ ਆਪਾਂ ਬਾਅਦ ਵਿੱਚ ਸੁਣਦੇ ਹਾਂ ਜੀ। ਰਾਜੀ ਭੰਗੂ ਸਿੰਘਾਪੁਰ ਤੋਂ ਕਹਿੰਦੇ, ਅਸੀਂ ਤਾਂ ਜੀ ਉਸਨੂੰ ਵੇੜ ਵੱਟਣੀ ਆਖਦੇ ਹਾਂ। ਹਾਂਜੀ ਰਾਜੀ ਜੀ, ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਕਈ ਏਰੀਆ ਦੇ ਵਿੱਚ ਜਿੱਦਾਂ ਸਾਡੇ ਇੱਥੇ ਰਸਤੇ ਵੱਟਣੇ ਕਹਿੰਦੇ ਆ ਤੇ ਕਈ ਥਾਵਾਂ ਤੇ ਵੇੜ ਵੱਟਣੀ ਕਹਿੰਦੇ ਆ, ਕੁਛ ਹੋਰ ਵੀ ਕਹਿੰਦੇ ਹੋਣਗੇ ਜਿਹਦਾ ਕਿ ਹਜੇ ਸਾਨੂੰ ਪਤਾ ਨਹੀਂ ਲੱਗਾ ਹੈਗਾ। ਸੋ ਬਿਲਕੁਲ ਜੀ, ਵੇੜ ਵੱਟਣੀ ਆ, ਤੁਸੀਂ ਵੀ ਦੱਸ ਦਿਓ ਜੀ ਕਿ ਵੇੜ ਵੱਟਣ ਦੇ ਲਈ ਜਿਹੜੀ ਵੇੜ ਵੱਟਦੇ ਆ ਉਹਦੇ ਲਈ ਜਿਹੜੀ ਚੀਜ਼ ਐਕਚੁਅਲ ਦੇ ਵਿੱਚ ਵਰਤੀ ਜਾਂਦੀ ਆ ਈਜ਼ੀ ਵੇ ਦੇ ਨਾਲ, ਉਹਨੂੰ ਕੀ ਕਹਿੰਦੇ ਆ? ਤੇ ਨਹੀਂ ਸਰ, ਮੈਂ ਤਾਂ ਦੱਸ ਹੀ ਦਊਂਗੀ। ਅੱਜ ਮੈਨੂੰ ਬੜਾ ਵਧੀਆ ਫੀਲ ਹੋ ਰਿਹਾ ਕਿ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਤੇ ਸਿਰਫ ਓਨਲੀ ਮੈਨੂੰ ਪਤਾ ਵਾ, ਹੈ ਨਾ। ਅੱਜ ਤੁਸੀਂ ਸਾਰੇ ਜਾਣੇ ਸੋਚੀ ਜਾਂਦੇ ਹੋ ਕਿ ਓਹੋ ਕੀ ਚੀਜ਼ ਆ, ਕੀ ਚੀਜ਼ ਆ, ਸਾਰੇ ਆਪੋ ਆਪਣੇ ਗੈਸ ਲਾ ਰਹੇ ਹੋ ਤੇ ਆਪਾਂ ਇੱਥੇ ਬੈਠੇ ਖੂਬ ਇੰਜੋਏ ਕਰ ਰਹੇ ਹਾਂ ਵੀ ਹਲੇ ਪਤਾ ਨੀ ਲੱਗ ਰਿਹਾ ਕਿਸੇ ਨੂੰ ਵੀ। ਗਾਣਿਆਂ ਦੀ ਫਰਮਾਇਸ਼ ਕਾਫੀ ਜ਼ਿਆਦਾ ਆ ਗਈ ਆ। ਤੇ ਅੱਗੇ ਜੀ ਜਸਵਿੰਦਰ ਸਿੰਘ ਕਹਿੰਦੇ, ਬੁਝਾਰਤ ਦਾ ਜਵਾਬ ਆ ਜੀ ਜਿਹੜਾ ਪਤੰਗ ਦੱਸਿਆ ਇਹਨਾਂ ਨੇ, ਨਹੀਂ ਜੀ ਪਤੰਗ ਹੋ ਨਹੀਂ ਸਕਦੀ ਹੈਗੀ ਕਿਸੇ ਤਰੀਕੇ ਵੀ। ਪ੍ਰਦੀਪ ਸਿੰਘ ਧੂਰ ਫਿਜ਼ਨੋ ਵਾਲੇ ਕਹਿੰਦੇ, ਡੰਡਾ ਇੱਕ ਤਾਰ ਦੀ ਕੁੰਡੀ ਬਣਾਈ ਹੁੰਦੀ ਸੀ ਵੱਟ ਚਾੜਨ ਵਾਸਤੇ, ਜਿਸ ਤਰ੍ਹਾਂ ਮੁੰਜ ਅਤੇ ਨਾਰੀਅਲ ਦੇ ਰਸਤੇ ਵੱਟੇ ਜਾਂਦੇ ਉਸੇ ਤਰ੍ਹਾਂ ਸਣ ਦੇ ਰਸਤੇ ਵੱਟੇ ਜਾਂਦੇ ਆ। ਤੇ ਨਾਲ ਕਹਿੰਦੇ ਹਾ, ਠੀਕ ਆ ਜੀ, ਰਸਤੇ ਤਾਂ ਸਾਰੇ ਵੱਟੇ ਜਾਂਦੇ ਆ, ਪਰ ਵੱਟਣੇ ਕਾਹਦੇ ਨਾਲ ਉਹ ਨੀ ਦੱਸਦੇ ਹੈਗੇ, ਹਨਾ। ਦੇਸੀ ਜੁਗਾੜ ਵੀ ਲਾ ਲਿਆ, ਹੁਣ ਐਕਚੁਅਲ ਗੱਲ ਤੇ ਵੀ ਆ ਜਾਓ, ਹੈ ਕੁਛ ਵੀ ਨੀ, ਉਹੀ ਗੱਲ ਆ, ਟੁੱਟਾ ਜਿਹਾ ਜਵਾਬ ਹੀ ਆ। ਚੱਲ ਕੋਈ ਨਾ, ਤੁਸੀਂ ਦੇਖੋ ਜੀ, ਦੇਖਦੇ ਹਾਂ ਕਿਹਨੂੰ ਪਤਾ ਵਾ। ਤੇ ਗਾਣਾ ਸੁਣ ਲਈਏ ਫਿਰ ਇੱਕ, ਨਾਲੇ ਮੈਨੂੰ ਵੀ ਥੋੜਾ ਜਿਹਾ ਸਾਹ ਆਜੂਗਾ। ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਆਪਾਂ ਸਾਰੇ।
बाबू ये पब्लिक है पब्लिक, ये जो पब्लिक है ये सब जानती है पब्लिक है, ये जो पब्लिक है ये सब जानती है पब्लिक है। आज अंदर क्या है आज बाहर क्या है, अंदर क्या है बाहर क्या है, ये सब कुछ पहचानती है पब्लिक है, ये सब जानती है पब्लिक है, ये जो पब्लिक है ये सब जानती है पब्लिक है। आज अंदर क्या है आज बाहर क्या है, अंदर क्या है बाहर क्या है, ये सब कुछ पहचानती है पब्लिक है, ये सब जानती है पब्लिक है, ये जो पब्लिक है ये सब जानती है पब्लिक है। तुमने छुपाए कुछ हम लोग न बोले, हीरे मोती तुमने छुपाए कुछ हम लोग न बोले, अब आटा चावल भी छुपा तो भूखों ने मुंह खोले, हर भीख न मांगे हर कर्ज न मांगे, भीख न मांगे कर्ज न मांगे, ये अपना हक मानती है पब्लिक है, ये सब जानती है पब्लिक है, ये जो पब्लिक है ये सब जानती है पब्लिक है। चाहे तो सर पे बिठा ले चाहे फेंक दे नीचे, ये चाहे तो सर पे बिठा ले चाहे फेंक दे नीचे, पहले ये पीछे भागे फिर भागो इसके पीछे, हर दिल टूटे तो हर ये रूठे तो, दिल टूटे तो ये रूठे तो, तौबा कहां फिर मान पब्लिक है, ये सब जानती है पब्लिक है, ये जो पब्लिक है ये सब जानती है पब्लिक है।
ਇਹ ਗਾਣਾ ਸੁਣ ਰਹੇ ਸੀ ਤੁਸੀਂ, ਪਬਲਿਕ ਹੈ ਯੇ ਸਭ ਜਾਣਤੀ ਹੈ, ਇਹ ਮੈਂ ਤਾਂ ਲਾਇਆ ਸੀਗਾ ਕਿ ਤੁਸੀਂ ਵੀ ਸਾਰੇ ਸਭ ਕੁਛ ਜਾਣਦੇ ਹੋ, ਇਹ ਵੱਖਰੀ ਗੱਲ ਹੈ ਕਿ ਤੁਸੀਂ ਦੱਸਦੇ ਨੀ ਜਾਂ ਫਿਰ ਘੁਮਾ ਫਿਰਾ ਕੇ ਦੱਸਦੇ ਹੋ। ਸੋ ਬਿਲਕੁਲ ਜੀ, ਗਾਣਾ ਸੁਣ ਰਹੇ ਸੀ ਤੁਸੀਂ, ਫਿਲਮ ਸੀਗੀ ਰੋਟੀ, ਮੂਵੀ ਸੀਗੀ ਆਈ ਜੀ ਰੋਟੀ, ਤੇ ਰਾਜੇਸ਼ ਖੰਨਾ ਤੇ ਮੁਮਤਾਜ਼ ਦੀ ਬੜੀ ਹੀ ਸੁਪਰ ਡੁਪਰ ਹਿੱਟ ਫਿਲਮ ਸੀ, ਤੇ ਇਸ ਗਾਣੇ ਨੂੰ ਗਾਇਆ ਸੀ ਕਿਸ਼ੋਰ ਕੁਮਾਰ ਨੇ, ਤੇ 1974 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀਗੀ। ਸੋ ਬੜੀ ਹੀ ਵਧੀਆ ਤੇ ਬੜੀ ਹੀ ਮਤਲਬ ਇੱਕ ਸੰਦੇਸ਼ ਦੇਣ ਵਾਲੀ ਮੂਵੀ ਸੀ। ਸੋ ਬਿਲਕੁਲ ਜੀ, ਅੱਜ ਕੱਲ ਜੋ ਵੀ ਹੋ ਰਿਹਾ ਵਾ ਸਭ ਨੂੰ ਪਤਾ ਹੀ ਆ, ਹੁਣ ਤੁਹਾਨੂੰ ਵੀ ਪਤਾ ਹੀ ਆ ਕਿ ਸਣ ਦੇ ਰਸਤੇ ਕਿੱਦਾਂ ਵੱਟੇ ਜਾਂਦੇ ਆ, ਤੇ ਅੱਧੇ ਹਜੇ ਕਹਿ ਰਹੇ ਆ ਨਾ ਕਿ ਹਜੇ ਰੇਡੀਓ ਹੁਣੇ ਹੁਣੇ ਆਨ ਕੀਤਾ ਵਾ, ਬੁਝਾਰਤ ਦੱਸ ਦੂ ਕੀ ਸੀ, ਹੁਣ ਦੱਸੋ ਹੁਣ ਟਾਈਮ ਖਤਮ ਹੋਣ ਵਾਲਾ ਹੋ ਗਿਆ। ਚਲੋ ਫਿਰ ਵੀ ਮੈਂ ਦੱਸ ਦਿੰਦੀ ਹਾਂ, ਨਾ ਹਾਥੀ ਨਾ ਘੋੜਾ ਨਾ ਊਠ, ਨਾ ਖਾਵੇ ਦਾਣਾ ਤੇ ਨਾ ਖਾਵੇ ਘਾਸ, ਹਵਾ ਦੇ ਵਿੱਚ ਸਦਾ ਰਹੇ ਹੋਵੇ ਨਾ ਕਦੇ ਉਦਾਸ। ਇਹ ਸੀਗੀ ਜੀ ਬੁਝਾਰਤ, ਜਵਾਬ ਤੁਸੀਂ ਦੱਸ ਦੋ, ਤੇ ਅੱਗੇ ਜਿੱਦਾਂ ਹੁਣ ਕੇ ਕਹਿ ਦਿੱਤਾ ਨਾ ਕਿ ਆਪਾਂ ਪਬਲਿਕ ਹੈ ਇਹ ਸਭ ਜਾਣਦੀ ਹੈ। ਸੋ ਨੋਟਾਂ ਦੀ ਵੀ ਗੱਲ ਕਰ ਰਹੇ ਸੀ ਜੀ, ਪਬਲਿਕ ਸਭ ਕੁਛ ਜਾਣਦੀ ਆ ਕਿ ਕਿੱਥੇ ਕੀ ਹੋ ਰਿਹਾ ਵਾ, ਤੇ ਗੱਲ ਹੁਣ ਯੂਨਿਟੀ ਦਿਖਾਉਣ ਦੀ ਵੀ ਕਿਤੇ ਨਾ ਕਿਤੇ ਆ ਜਾਂਦੀ ਆ। ਸੋ ਥੋੜਾ ਜਿਹਾ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਸ਼ੇਖਰ ਰੈਡੀ ਚੇਨਈ ਵਿੱਚ ਮਾਈਨਰ ਕੰਟਰੈਕਟਰ ਆ, ਜਿਹਦੇ ਟਿਕਾਣੇ ਤੋਂ ਜਿੰਨਾ ਜਿਹਦੇ ਘਰ ਦੇ ਵਿੱਚੋਂ ਨਾ 164 ਕਰੋੜ ਦਾ ਕੈਸ਼ ਤੇ 127 ਕਿਲੋ ਸੋਨਾ ਮਿਲਿਆ ਵਾ। ਦੇਖ ਲੋ ਹਨਾ, ਕੁਆਰੇ ਨਿਆਰੇ ਆ ਜੀ, ਤੇ ਅੱਗੇ ਜੀ ਦੂਸਰਾ ਵਾ ਕਰਨਾਟਕ ਦੇ ਵਿੱਚ ਇੱਕ ਬਿਜ਼ਨਸਮੈਨ ਆ ਜਿਹਨੇ ਕਿ ਇੱਕ ਸੀਕਰਟ ਬਾਥਰੂਮ ਬਣਾਇਆ ਹੋਇਆ ਸੀਗਾ ਜਿਸ ਦੇ ਵਿੱਚ 5,70,00,000 ਦੇ ਨਵੇਂ ਨੋਟ ਮਿਲੇ ਆ ਤੇ ਦਿੱਲੀ ਦੇ ਵਿੱਚ ਗ੍ਰੇਟਰ ਕੈਲਾਸ਼ ਦੇ ਲੋਅ ਫਰਮ ਦੇ ਦਫ਼ਤਰ ਚੋਂ 13,65,00,000 ਦਾ ਕੈਸ਼ ਤੇ ਇਸ ਤੋਂ ਇਲਾਵਾ ਜੀ ਗੁਜਰਾਤ ਮੱਧ ਪ੍ਰਦੇਸ਼ ਰਾਜਸਥਾਨ ਤੇ ਹਰਿਆਣਾ ਇੱਦਾਂ ਦੀਆਂ 12 ਥਾਵਾਂ ਨੇ ਕੱਲ ਤੱਕ ਸੀਗੀਆਂ ਅੱਜ ਤਾਂ ਹੋਰ ਵੀ ਹੋ ਗਈਆਂ ਨੇ 12 ਥਾਵਾਂ ਤੋਂ ਟੋਟਲੀ 21,00,00,000 ਦੇ ਨਵੇਂ ਨੋਟ ਜ਼ਬਤ ਹੋਏ ਆ ਤੇ ਹੁਣ ਇਹ ਦੇਖ ਲਓ ਵੀ ਇਹ ਕਾਲੇ ਧਨ ਨੂੰ ਹਟਾਉਣਾ ਸੀਗਾ ਜਾਂ ਕਾਲੇ ਧਨ ਦਾ ਇਹ ਵੀ ਜੋ ਸਿਲਸਿਲਾ ਚੱਲ ਰਿਹਾ ਵਾ ਇਹ ਕਿੱਦਾਂ ਤੇ ਕਿੱਥੋਂ ਚੱਲ ਰਿਹਾ ਵਾ ਤੇ ਜਿਹੜੀਆਂ ਛੋਟੀ ਮੋਟੀਆਂ ਗੱਲਾਂ ਹੋ ਰਹੀਆਂ ਨੇ ਆਪਾਂ ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਤਬਦੀਲ ਕਰ ਰਹੇ ਆ ਸੋ ਪਬਲਿਕ ਸਭ ਕੁਛ ਜਾਣਦੀ ਆ ਪਰ ਚੱਕਰ ਇਹ ਆ ਜੀ ਕਿਤੇ ਨਾ ਕਿਤੇ ਸਾਡੇ ਦੇ ਵਿੱਚ ਯੂਨਿਟੀ ਦੀ ਘਾਟ ਆ ਏਕਤਾ ਦੀ ਘਾਟ ਆ ਸੋ ਇੱਕ ਗੱਲ ਦੱਸਦੀ ਆ ਕਹਿੰਦੇ ਆ ਨਾ ਕਿ ਜਦੋਂ ਮਿੱਟੀ ਦੇ ਵਿੱਚ ਯੂਨਿਟੀ ਹੁੰਦੀ ਆ ਜਾਣੀ ਏਕਤਾ ਹੁੰਦੀ ਆ ਤਾਂ ਉੱਥੋਂ ਇੱਟ ਬਣਦੀ ਆ ਤੇ ਜਦੋਂ ਇੱਟਾਂ ਇਕੱਠੀਆਂ ਹੁੰਦੀਆਂ ਤਾਂ ਕੰਧ ਬਣਦੀ ਆ ਤੇ ਫਿਰ ਜਦੋਂ ਕੰਧਾਂ ਦੇ ਵਿੱਚ ਏਕਤਾ ਹੁੰਦੀ ਆ ਮਤਲਬ ਸਾਰੀਆਂ ਨੂੰ ਚਿਣਦੇ ਆ ਤਾਂ ਘਰ ਬਣ ਜਾਂਦਾ ਵਾ ਸੋ ਹੁਣ ਇਹ ਸਾਡੇ ਤੇ ਆ ਕਿ ਘਰ ਬਣਾਉਣਾ ਵਾ ਜਾਂ ਘਰ ਢਾਉਣਾ ਵਾ ਕਿਉਂਕਿ ਭੁਗਤਣਾ ਤਾਂ ਸਾਨੂੰ ਹੀ ਪੈਣਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਸੋ ਏਕਤਾ ਦੇ ਵਿੱਚ ਬਲ ਹੁੰਦਾ ਹੀ ਆ ਕਹਾਣੀ ਵੀ ਅਸੀਂ ਨਿੱਕੇ ਹੁੰਦਿਆਂ ਨੇ ਸੁਣੀ ਹੋਈ ਆ ਇਧਰ ਪ੍ਰੋਗਰਾਮ ਦਾ ਟਾਈਮ ਖਤਮ ਹੋ ਚੁੱਕਾ ਵਾ ਪਰ ਫਿਰ ਵੀ ਮੈਨੂੰ ਹਜੇ ਮੈਸੇਜ ਬਹੁਤ ਆ ਰਹੇ ਆ ਜੀ ਮੈਸੇਜ ਹੁਣ ਤੁਸੀਂ ਪਲੀਜ਼ ਹੋਰ ਨਾ ਕਰਿਓ ਕਿਉਂਕਿ ਆਪਾਂ ਜੇ ਨਾ ਵੀ ਆਂਸਰ ਸਹੀ ਹੋਇਆ ਤਾਂ ਆਪਾਂ ਇਹਨੂੰ ਇਸੇ ਤਰ੍ਹਾਂ ਨੈਕਸਟ ਟਾਈਮ ਕੰਟੀਨਿਊ ਰੱਖਾਂਗੇ ਤੇ ਨਪਿੰਦਰ ਰਹੀਲ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ ਇਹਨਾਂ ਦਾ ਮੈਸੇਜ ਮੈਨੂੰ ਥੋੜੀ ਜਿਹੀ ਗੜਬੜ ਹੋ ਗਈ ਸੀ ਪੜ੍ਹਨ ਦੇ ਵਿੱਚ ਸੋ ਤਾਂ ਮੈਂ ਛੱਡ ਦਿੱਤਾ ਸੀ ਤਾਂ ਇਹਨਾਂ ਨੇ ਦੱਸਿਆ ਵਾ ਜੀ ਇਹ ਕਹਿੰਦੇ ਵੀ ਮੇਰੇ ਹਿਸਾਬ ਦੇ ਨਾਲ ਕਹਿੰਦੇ ਉਹਨਾਂ ਦੇ ਨਾ ਜਗ੍ਹਾ ਵਾ ਜਿਹੜੀ ਉੱਥੇ ਉਧਰਲੇ ਏਰੀਏ ਦੇ ਵਿੱਚ ਉਹਨੂੰ ਸ਼ੁੱਭ ਵੱਟਣੀ ਵੀ ਕਹਿੰਦੇ ਆ ਤੇ ਕਹਿੰਦੇ ਜਿਸ ਦੇ ਸ਼ੁੱਭ ਵੱਟਣੀ ਨੂੰ ਪਰਾਲੀ ਕਹਿੰਦੇ ਆ ਪਰਾਲੀ ਨੂੰ ਗਿੱਲੀ ਕਰਕੇ ਮੇਰਾ ਬਾਪੂ ਇੱਕ ਸਾਈਡ ਤੇ ਬੈਠ ਜਾਂਦਾ ਸੀ ਤੇ ਪਰਾਲੀ ਲਗਾਈ ਜਾਂਦਾ ਸੀ ਤੇ ਮੈਂ ਸ਼ੁੱਭ ਵੱਟਣੀ ਨੂੰ ਘੁਮਾ ਘੁਮਾ ਕੇ ਕਲੋਕ ਵਾਈਜ ਪਿੱਛੇ ਪਿੱਛੇ ਨੂੰ ਚੱਲੀ ਜਾਂਦਾ ਸੀ ਇਹ ਮਸਤੀ ਉਦੋਂ ਬੱਚੇ ਬਣਾਉਂਦੇ ਆ ਕਣਕ ਵੱਢੀ ਜਾਂਦੀ ਆ ਇਹ ਮੋਸਟਲੀ ਕਹਿੰਦੇ ਉਦੋਂ ਬਣਾਉਂਦੇ ਆ ਜਦੋਂ ਕਣਕ ਵੱਢੀ ਜਾਂਦੀ ਆ ਤੇ ਨਾਲ ਕਹਿੰਦੇ ਕਿ ਰੱਬ ਰਾਖਾ ਤੇ ਬੁਝਾਰਤ ਦਾ ਜਵਾਬ ਆ ਤੁਹਾਡਾ ਜੀ ਉਹ ਥੋੜਾ ਗਲਤ ਹੋ ਗਿਆ ਨਪਿੰਦਰ ਜੀ ਤੇ ਤੁਸੀਂ ਕੋਸ਼ਿਸ਼ ਕਰਿਓ ਜੀ ਅਗਰ ਤੁਸੀਂ ਦੱਸ ਸਕਦੇ ਹੋਏ ਤਾਂ ਅੱਗੇ ਜੀ ਪ੍ਰਦੀਪ ਸਿੰਘ ਟੂਰ ਫ੍ਰਿਜਨੋ ਵਾਲੇ ਕਹਿੰਦੇ ਕਿ ਹੱਥਾਂ ਨਾਲ ਹੀ ਬਣਾਉਂਦੇ ਆ ਕਿਆ ਬਾਤ ਆ ਜੀ ਹਨਾ ਚੱਲੀ ਚੱਲੋ ਚੱਕੀ ਚੱਲੋ ਹੱਟੇ ਸਾਰੇ ਜਾਣੇ ਅੱਗੇ ਜੀ ਮੱਖਣ ਸੋਹੀ ਆਸਟ੍ਰੇਲੀਆ ਤੋਂ ਕਹਿੰਦੇ ਇੱਕ ਤਾਂ ਕਿੱਲੀ ਨਾਲ ਵੱਟ ਦਿੱਤਾ ਜਾਂਦਾ ਸੀ ਤੇ ਦੂਜਾ ਇੱਕ ਤਾਰ ਨਾਲ ਜੁਗਾੜ ਬਣਾ ਵੱਟ ਦਿੱਤਾ ਜਾਂਦਾ ਸੀ ਤੇ ਨਾਲ ਹੀ ਜੀ ਇਹਨਾਂ ਨੇ ਮੈਨੂੰ ਫੋਟੋ ਵੀ ਬਣਾ ਕੇ ਭੇਜਤੀ ਬੜੀ ਸੋਹਣੀ ਫੋਟੋ ਬਣਾ ਕੇ ਭੇਜੀ ਇਹਨਾਂ ਨੇ ਤੇ ਬਿਲਕੁਲ ਜੀ ਠੀਕ ਆ ਕਹਿੰਦੇ ਬੋਬੀ ਜੀ ਆਹ ਦੇਖ ਲਓ ਏਦਾਂ ਹੁੰਦਾ ਸੀ ਹਾਂਜੀ ਇਹ ਜਿਹੜੇ ਦੇਸੀ ਜੁਗਾੜ ਤਾਂ ਇੱਕ ਤੋਂ ਵੀ ਵੱਧ ਹੋ ਜਾਂਦੇ ਸੀਗੇ ਪਰ ਮੈਂ ਉਸ ਚੀਜ਼ ਦਾ ਪ੍ਰੋਪਰ ਨਾਮ ਚਾਹੁੰਦੀ ਹਾਂ ਕਿ ਉਹਦਾ ਪ੍ਰੋਪਰ ਨਾਮ ਕੀ ਸੀ ਸ਼ਾਇਦ ਤੁਹਾਡੇ ਵੱਲ ਕੁਛ ਹੋਰ ਕਹਿੰਦੇ ਹੋਣਗੇ ਤੇ ਸਾਡੇ ਵੱਲ ਕੁਛ ਹੋਰ ਆ ਪਰ ਮੈਨੂੰ ਉਸਦਾ ਜਵਾਬ ਮਿਲ ਗਿਆ ਵਾ ਪਤਾ ਕਿਹਨੇ ਦਿੱਤਾ ਵਾ ਅਮਰਪ੍ਰੀਤ ਸਿੰਘ ਨੇ ਅਮਰਪ੍ਰੀਤ ਸਿੰਘ ਨੇ ਉਸਦਾ ਜਵਾਬ ਮੈਨੂੰ ਦੇ ਤਾ ਪਰ ਉਹ ਮੇਰੇ ਵੱਲ ਦੇ ਆ ਤੁਹਾਡੇ ਸਾਰਿਆਂ ਵੱਲ ਦੇ ਨੀ ਹੈਗੇ ਹਨਾ ਤੁਸੀਂ ਨਾ ਸੋਚ ਲਿਓ ਕਿ ਤੁਸੀਂ ਸਾਰੇ ਜਿੱਤ ਗਏ ਹੋ ਕਿਤੇ ਅੱਗੇ ਜੀ ਜਗਤਾਰ ਜੋਹਲ ਕਹਿੰਦੇ ਕਿ ਮੈਂ ਹੁਣੇ ਸੁਣਨਾ ਸ਼ੁਰੂ ਕੀਤਾ ਬੁਝਾਰਤ ਜਰਾ ਦੁਬਾਰਾ ਬੋਲੋ ਜੀ ਬੁਝਾਰਤ ਕੀ ਜੀ ਅੱਜ ਤਾਂ ਇੱਥੇ ਬੜਾ ਕੁਛ ਹੋਈ ਜਾਂਦਾ ਵਾ ਤੁਸੀਂ ਤਾਂ ਬਾਹਲੀ ਲੇਟ ਹੋ ਗਏ ਚਲੋ ਬੁਝਾਰਤ ਦਾ ਮੈਂ ਤੁਹਾਨੂੰ ਦੱਸ ਦਿੱਤੀ ਆ ਜੀ ਤੇ ਜਵਾਬ ਫਿਰ ਤੁਸੀਂ ਸੁਣ ਹੀ ਲੈਣਾ ਵਾ ਤੇ ਈਮੇਲ ਦੇ ਜ਼ਰੀਏ ਇੱਧਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਵਤਾਰ ਮਾਨ ਉਹਨਾਂ ਨੇ ਜਵਾਬ ਦਿੱਤਾ ਵਾ ਜੀ ਕਹਿੰਦੇ ਕਿ ਗਡੀਰਨਾ ਜੀ ਉਸ ਨਾਲ ਕਹਿੰਦੇ ਨੇ ਜਿਹਦੇ ਨਾਲ ਵੱਟਦੇ ਆ ਨਾ ਜਿਹੜੀ ਚੀਜ਼ ਆ ਜਿਹੜੀ ਕਹਿੰਦੇ ਕਿ ਹਾਰਡ ਟੂ ਰਾਈਟ ਮੱਚ ਵਾਈਲ ਡਰਾਈਵਿੰਗ ਨਹੀਂ ਜੀ ਤੁਸੀਂ ਨਾ ਥੋੜੀ ਜੀ ਕੋਈ ਗੱਲ ਨੀ ਤੁਸੀਂ ਅਗਰ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਪਲੀਜ਼ ਰਿਸਕ ਨਾ ਲਿਓ ਕਿਉਂਕਿ ਤੁਸੀਂ ਡਰਾਈਵਿੰਗ ਕਰਦੇ ਹੋ ਤੁਹਾਡੀ ਸੇਫਟੀ ਸਾਡੇ ਲਈ ਬਹੁਤ ਜ਼ਰੂਰੀ ਆ ਤੁਸੀਂ ਸਾਥ ਦਿੰਦੇ ਹੋ ਪ੍ਰੋਗਰਾਮ ਸੁਣਦੇ ਹੋ ਆਪਣੇ ਵਧੀਆ ਵਧੀਆ ਵਿਚਾਰ ਭੇਜਦੇ ਹੋ ਉਹੀ ਅਸੀਂ ਸ਼ੁਕਰਗੁਜ਼ਾਰ ਆ ਤੁਹਾਡੇ ਸਾਰਿਆਂ ਦੇ ਜਿੰਨਾ ਤੁਸੀਂ ਸਾਡਾ ਸਾਥ ਦਿੰਦੇ ਹੋ ਪਰ ਇੰਨਾ ਵੀ ਜ਼ਰੂਰ ਕਹਾਂਗੇ ਜੀ ਤੁਹਾਡੀ ਸੇਫਟੀ ਸਾਡੇ ਲਈ ਬਹੁਤ ਜ਼ਰੂਰੀ ਆ ਅਗਰ ਡਰਾਈਵਿੰਗ ਕਰਦੇ ਹੋ ਤਾਂ ਬੀ ਸੇਫ ਅੱਗੇ ਜੀ ਕਹਿੰਦੇ ਜਾਂ ਫਿਰ ਜੂਣ ਵੱਟਣੀ ਤੇ ਜੇ ਇਹ ਵੀ ਗਲਤ ਆ ਕਹਿੰਦੇ ਫਿਰ ਮੈਂ ਨੀ ਖੇਡਦਾ ਵੈਸੇ ਹੁਣ ਹੱਟਣ ਮੁੱਟਣ ਦਾ ਟਾਈਮ ਤਾਂ ਆਪਣਾ ਸਾਰਿਆਂ ਦਾ ਹੀ ਆ ਗਿਆ ਟਾਈਮ ਕਾਫੀ ਹੋ ਚੁੱਕਿਆ ਹੁਣ ਤਾਂ ਉਹ ਕਹਿਣਾ ਹੀ ਪੈਣਾ ਵਾ ਵੀ ਹਟੇ ਮੁਟੇ ਗੁੜ ਵੰਡ ਹਟੇ ਹਨਾ ਕਹਿੰਦੇ ਹੁੰਦੇ ਸੀ ਨਾ ਗੇਮ ਖਤਮ ਹੋਣ ਤੋਂ ਬਾਅਦ ਹੁਣ ਗੁੜ ਤਾਂ ਫਿਰ ਵੰਡਣਾ ਹੀ ਪੈਣਾ ਵਾ ਜੀ ਕੁਲਦੀਪ ਪਾਡਾ ਕਹਿੰਦੇ ਵੱਟਣਾ ਜੀ ਵੱਟ ਦੇਣ ਲਈ ਐਸ ਆਈ ਟੋਲਡ ਯੂ ਇਨ ਫਸਟ ਮੇਲ ਬੋਬੀ ਜੀ ਹਾਂਜੀ ਹਾਂਜੀ ਤੁਸੀਂ ਦੱਸਿਆ ਸੀਗਾ ਕਿ ਵੱਟਣਾ ਤੇ ਵੱਟ ਦੇਣ ਲਈ ਪਹਿਲਾਂ ਉਹ ਜਿਹੜੀ ਚੀਜ਼ ਦਾ ਨਾਮ ਆ ਉਹ ਸਾਨੂੰ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅਮਨਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਹਿੰਦੇ ਇਹ ਜੀ ਇੱਕ ਛੋਟੀ ਜੀ ਮਸ਼ੀਨ ਹੁੰਦੀ ਹੈ ਜਿਸ ਨੂੰ ਅਸੀਂ ਘੋੜੀ ਕਹਿੰਦੇ ਆ ਇੱਕ ਪਾਸੇ ਤੋਂ ਗੋਲ ਘੁੰਮਦੀ ਜਾਂਦੀ ਆ ਤੇ ਹੱਥ ਵਿੱਚ ਫੜ ਕੇ ਜਿਸ ਨਾਲ ਰੱਸੀ ਵੱਟੀ ਜਾਂਦੀ ਆ ਚਲੋ ਹੁਣ ਤੁਸੀਂ ਦੱਸ ਦਿਓ ਇਹਦੇ ਵਿੱਚ ਕਿੰਨਾ ਸੱਚ ਆ ਤੇ ਕਿੰਨੀ ਸਹੀ ਆ ਇਹਨਾਂ ਨੇ ਆਪਦੇ ਵੱਲੋਂ ਦੱਸ ਦਿੱਤਾ ਵਾ ਤੇ ਹੁਣ ਮੇਰੇ ਖਿਆਲ ਮੈਸੇਜ ਵੀ ਖਤਮ ਹੋ ਗਿਆ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਵਾ ਜੀ ਹੁਣ ਕ੍ਰਿਸਮਸ ਵੀ ਆ ਗਈ ਆ ਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਸੈਲੀਬ੍ਰੇਸ਼ਨ ਹੋ ਰਹੇ ਆ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਦੇ ਖਿਡੌਣੇ ਵੀ ਆਏ ਸੀ ਜੋ ਕਿ ਥੋੜੇ ਜਿਹੇ ਕਾਫੀ ਰਿਸਕੀ ਸੀਗੇ ਜਿਸ ਨੂੰ ਕਿ ਕੱਲ ਕਾਫੀ ਜ਼ਿਆਦਾ ਡੈਮੇਜ ਮਤਲਬ ਕਿ ਖਤਮ ਕਰ ਦਿੱਤਾ ਗਿਆ ਵਾ ਕਿਉਂਕਿ ਉਹਨਾਂ ਦੇ ਵਿੱਚ ਕਾਫੀ ਨੁਕੀਲੀ ਚੀਜ਼ ਲੱਗੀ ਹੋਈ ਸੀ ਜਾਂ ਕਈਆਂ ਨੂੰ ਜਦੋਂ ਓਪਨ ਕਰਦੇ ਸੀ ਤਾਂ ਉਸਦੇ ਵਿੱਚ ਲਾਈਟਰ ਸੀ ਤਾਂ ਕਰਕੇ ਜੀ ਉਹਨਾਂ ਨੇ ਇਹ ਜਿਹੜੇ ਖਿਡੌਣੇ ਸੀ ਗੇਮਸ ਆਈਆਂ ਸੀਗੀਆਂ ਬੱਚਿਆਂ ਦੇ ਲਈ ਉਹਨਾਂ ਦੇ ਉੱਪਰ ਬੈਨ ਲਾ ਦਿੱਤਾ ਤੇ ਨਾਲ ਇਹ ਵੀ ਕਿਹਾ ਹੋਇਆ ਵਾ ਕਿ ਅਗਰ ਕੋਈ ਏਦਾਂ ਦੇ ਟੋਇਜ਼ ਏਦਾਂ ਦੇ ਖਿਡੌਣੇ ਬੱਚਿਆਂ ਨੂੰ ਵੇਚੂਗਾ ਤਾਂ ਉਸ ਸ਼ੋਪ ਨੂੰ ਜਾਂ ਉਸ ਕੰਪਨੀ ਨੂੰ ਫਾਈਨ ਹੋ ਸਕਦਾ ਵਾ $1 million ਤੱਕ ਇਹ ਕਿਹਾ ਵਾ ਜੀ ਵਿਕਟੋਰੀਆ ਕੰਜ਼ਿਊਮਰ ਮਿਨਿਸਟਰ ਮਾਰਲਿਨ ਨੇ ਵੈਂਸਡੇ ਨੂੰ ਇਸੇ ਲਈ ਖਿਡੌਣੇ ਲੈਂਦੇ ਸਮੇਂ ਤੁਸੀਂ ਵੀ ਆਪਣੇ ਬੱਚਿਆਂ ਲਈ ਖਿਡੌਣੇ ਲਓਗੇ ਤਾਂ ਧਿਆਨ ਰੱਖਿਓ ਜੀ ਕੋਈ ਵੀ ਏਦਾਂ ਦਾ ਖਿਡੌਣਾ ਨਾ ਲਿਓ ਜਿਸ ਦੇ ਨਾਲ ਬੱਚਿਆਂ ਨੂੰ ਨੁਕਸਾਨ ਹੋਵੇ ਤੇ ਇੱਕ ਪਿਛਲੇ ਹਫਤੇ ਦੀ ਖਬਰ ਆਈ ਥਿੰਕ ਇਹ ਮੈਲਬੋਰਨ ਦੀ ਖਬਰ ਆ ਜਾਂ ਸਿਡਨੀ ਦੀ ਖਬਰ ਆ ਤੇ ਇੱਕ ਬੱਚਾ ਨਹਾ ਰਿਹਾ ਸੀਗਾ ਆਪਦਾ ਜਿਹੜਾ ਟੱਬ ਬਣਿਆ ਹੁੰਦਾ ਵਾ ਤੇ ਖੇਡਦੇ ਨੇ ਜਿਹੜਾ ਉਹ ਟੱਬ ਵਾਲਾ ਜਿਹੜਾ ਸਿੰਕ ਵਾਲਾ ਜਿਹੜਾ ਹੋਲ ਹੁੰਦਾ ਉਹਦੇ ਵਿੱਚ ਆਪਣਾ ਹੱਥ ਫਸਾ ਲਿਆ ਤੇ ਉਹ ਜਿਹੜਾ ਹੱਥ ਆ ਉਸ ਬੱਚੇ ਤੋਂ ਨਿਕਲ ਨਹੀਂ ਸੀ ਰਿਹਾ 3-4 ਸਾਲ ਦਾ ਬੱਚੀ ਸੀਗੀ ਉਹ ਤੇ ਉਸ ਤੋਂ ਬਾਅਦ ਚ ਐਮਰਜੈਂਸੀ ਸਰਵਿਸਿਸ ਨੂੰ ਬੁਲਾਇਆ ਗਿਆ ਤੇ ਸਟਿਲ ਉਹ ਕੁਝ ਨਾ ਕਰ ਸਕੇ ਤੇ ਉਸ ਤੋਂ ਬਾਅਦ ਚ ਉਹ ਸਿੰਕ ਦਾ ਜਿਹੜਾ ਹੋਲ ਆ ਉਹ ਬੱਚੇ ਦੇ ਹੱਥ ਸਮੇਤ ਹੀ ਪੁੱਟਿਆ ਗਿਆ ਤੇ ਪੁੱਟ ਕੇ ਹਸਪੀਟਲ ਜਾ ਕੇ ਉਹ ਬੜੀ ਮੁਸ਼ਕਲ ਦੇ ਨਾਲ ਬੱਚੇ ਦਾ ਹੱਥ ਉਸ ਦੇ ਵਿੱਚੋਂ ਰਿਲੀਜ਼ ਕੀਤਾ ਗਿਆ ਇਸੇ ਲਈ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸ਼ਾਵਰ ਕਰਾਉਂਦੇ ਹੋ ਜਾਂ ਕਿੱਦਾਂ ਵੀ ਹੈ ਤਾਂ ਉਹਨਾਂ ਦੀ ਥੋੜੀ ਜਿਹੀ ਧਿਆਨ ਰੱਖਿਆ ਕਰੋ ਬੀ ਕੇਅਰਫੁਲ ਤੇ ਕੋਸ਼ਿਸ਼ ਕਰਿਆ ਕਰੋ ਜੀ ਕਿ ਬੱਚਿਆਂ ਦੇ ਨਾਲ ਹੀ ਰਹੋ ਸੋ ਇਸੇ ਲਈ ਤਾਂ ਮਾਂ ਬਾਪ ਦੀ ਜਿਹੜੀ ਤੁਹਾਡੀ ਰਿਸਪੋਂਸੀਬਿਲਿਟੀ ਹੈ ਜੀ ਹੋਰ ਵੀ ਵੱਧ ਜਾਂਦੀ ਆ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਕੰਮਾਂ ਕਾਰਾਂ ਚ ਵੀ ਟਾਈਮ ਨਹੀਂ ਮਿਲਦਾ ਤੇ ਇਹ ਸਾਰੇ ਕਾਸੇ ਦੇ ਵਿੱਚ ਵੀ ਤੁਹਾਨੂੰ ਟਾਈਮ ਆਪਣੇ ਬੱਚਿਆਂ ਨੂੰ ਦੇਣਾ ਹੀ ਪੈਣਾ ਵਾ ਸੋ ਲਓ ਫਿਰ ਆਪਣੇ ਪ੍ਰੋਗਰਾਮ ਨੂੰ ਖਤਮ ਕਰਨ ਦਾ ਟਾਈਮ ਆ ਗਿਆ ਵਾ ਇੱਧਰ ਲਓ ਜੀ ਫਿਰ ਇੱਕ ਲਿਸਨਰ ਸਾਡੇ ਹੋਰ ਆ ਗਏ ਆ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਇਸਦਾ ਜਵਾਬ ਜ਼ਰੂਰ ਦਾ ਸਹੀ ਦੇ ਦਿੱਤਾ ਸੋ ਦੋ ਜਵਾਬ ਸਾਡੇ ਕੋਲ ਸਹੀ ਆਇਆ ਇੱਕ ਭੇਜਿਆ ਸਾਨੂੰ ਮਨੀ ਸਲੇਮਪੁਰਾ ਨੇ ਤੇ ਦੂਸਰਾ ਮੱਖਣ ਸੋਹੀ ਆਸਟ੍ਰੇਲੀਆ ਤੋਂ ਦੇਖਿਆ ਸਾਡੇ ਏਰੀਏ ਦੇ ਲੋਕ ਕਿੰਨੇ ਵਧੀਆ ਵਧੀਆ ਨੇ ਸਭ ਕੁਛ ਪਤਾ ਉਹਨਾਂ ਨੂੰ ਤੇ ਲਓ ਫਿਰ ਆਪਾਂ ਦੱਸ ਦਈਏ ਜੀ ਕੀ ਸੀ ਬੁਝਾਰਤ ਦਾ ਜਵਾਬ ਸੀਗਾ ਜੀ ਸਾਈਕਲ ਚੜੇ ਹੋ ਨਾ ਸਾਈਕਲ ਤੇ ਸਾਰੇ ਝੂਟੇ ਲਏ ਆ ਨਾ ਸਾਈਕਲ ਤੇ ਨਾ ਹਾਥੀ ਨਾ ਘੋੜਾ ਨਾ ਊਠ ਨਾ ਖਾਵੇ ਦਾਣਾ ਤੇ ਨਾ ਖਾਵੇ ਘਾਹ ਹਵਾ ਦੇ ਵਿੱਚ ਰਹੇ ਸਦਾ ਹੋਵੇ ਨਾ ਕਦੇ ਉਦਾਸ ਤੇ ਹਵਾ ਤਾਂ ਜੀ ਉਹਦੇ ਟਾਇਰਾਂ ਚ ਹਮੇਸ਼ਾ ਰਹਿੰਦੀ ਆ ਤੇ ਸਵਾਰੀ ਵੀ ਤੁਸੀਂ ਕਰਦੇ ਹੋ ਤੇ ਉਦਾਸ ਦਾ ਕਦੇ ਸਾਈਕਲ ਨੂੰ ਤੁਸੀਂ ਦੇਖਿਆ ਨੀ ਹੋਣਾ ਸੋ ਦੇਖਿਆ ਈਜ਼ੀ ਜਿਹਾ ਜਵਾਬ ਸੀ ਤੇ ਉਹ ਨਵੀਂ ਜੀ ਤੇ ਕਹਿਣ ਵਾਂਗੂ ਨਾ ਕਿ ਆਂਸਰ ਵੀ ਟੁੱਟਾ ਜਿਹਾ ਸੀਗਾ ਤੇ ਆਂਸਰ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਵਾ ਤੇ ਸਾਡੇ ਦੋ ਲਿਸਨਰ ਆ ਜੀ ਜਿਨ੍ਹਾਂ ਨੇ ਅੱਜ ਸਹੀ ਜਵਾਬ ਦਿੱਤਾ ਤੇ ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸੋਹਣਾ ਸਾਥ ਦਿੱਤਾ ਵੀ ਇਸੇ ਤਰ੍ਹਾਂ ਹੀ ਕਰਦੇ ਰਿਹਾ ਕਰੋ ਅਗਰ ਕਿਸੇ ਚੀਜ਼ ਦਾ ਜਵਾਬ ਨਹੀਂ ਪਤਾ ਸਟਿਲ ਕੁਛ ਲਿਖ ਕੇ ਜ਼ਰੂਰ ਭੇਜ ਦਿਆ ਕਰੋ ਕਿਉਂਕਿ ਜਿਹੜੀ ਤੁਹਾਡੀ ਜਵਾਬ ਆ ਨਾ ਚਾਹੇ ਉਹ ਫਨੀ ਆ ਅਗਰ ਕਹਿੰਦੇ ਹੁੰਦੇ ਨਾ ਕਿ ਜੇ ਕੋਈ ਕਿਸੇ ਨੂੰ ਹਸਾ ਸਕਦਾ ਵਾ ਤਾਂ ਉਸ ਤੋਂ ਵੱਡੀ ਕੋਈ ਦਵਾਈ ਨਹੀਂ ਹੁੰਦੀ ਤੇ ਤੁਸੀਂ ਸਾਨੂੰ ਹਸਾਉਂਦੇ ਹੋ ਚਾਹੇ ਉਹ ਤੁਹਾਡਾ ਜਵਾਬ ਸਹੀ ਆ ਜਾਂ ਗਲਤ ਆ ਪਲੀਜ਼ ਜ਼ਰੂਰ ਭੇਜਿਆ ਕਰੋ ਤੇ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਕੋਸ਼ਿਸ਼ ਕਰੂੰਗੀ ਕਿ ਹਮੇਸ਼ਾ ਹੱਸ